And now, News Takeaway.
ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ ਵਾਸੂ ਜੀ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਠੀਕ ਆ ਵਾਸੂ ਜੀ। ਜੋ ਇਸ ਵੇਲੇ ਖਬਰਾਂ ਨੇ, ਖਬਰਾਂ ਕਾਫੀ ਚਿੰਤਾਜਨਕ ਨੇ, ਕਿਉਂਕਿ ਜਿਹੜਾ ਉਸਦਾ ਰਿਪਲ ਇਫੈਕਟ ਆ ਉਹ ਅਸੀਂ ਇੱਥੇ ਆਪਣੇ ਗੈਸ ਸਟੇਸ਼ਨ 'ਤੇ ਆਲਰੇਡੀ ਦੇਖਣ ਨੂੰ ਮਿਲ ਰਿਹਾ। ਅੱਜ ਗੈਸੋਲੀਨ ਦੀ ਕੀਮਤ $2.15 ਦੇ ਨੇੜੇ ਪਹੁੰਚੀ ਆ। ਕੱਲ੍ਹ ਤੋਂ ਇਹ ਜੋ ਕੱਲ੍ਹ ਕੀਮਤ ਸੀ ਉਹ 6-7 ਸੈਂਟ ਉਹ ਤੋਂ ਜ਼ਿਆਦਾ ਹੈ ਪਰ ਲੀਟਰ।
ਕੱਲ੍ਹ ਸ਼ਾਮ ਵਿਜੇ ਜੀ ਮੈਂ ਕੁਝ ਗੈਸ ਸਟੇਸ਼ਨ ਤੇ $91 ਵੀ ਦੇਖੀ ਹੈ।
ਅੱਛਾ,
ਸੋ ਉਹਦੇ ਹਿਸਾਬ ਨਾਲ ਤਾਂ ਫਿਰ 25 ਸੈਂਟ ਦਾ ਇਜ਼ਾਫਾ ਹੈ
ਜੀ।
ਸੋ ਕੁਝ ਗੈਸ ਸਟੇਸ਼ਨ ਤੇ $95 ਦੇਖੀ ਕੱਲ੍ਹ ਸ਼ਾਮ, ਸ਼ੋਅ ਖਤਮ ਕਰਨ ਤੋਂ ਬਾਅਦ ਜਦੋਂ ਮੈਂ ਕੱਲ੍ਹ ਘਰ ਜਾ ਰਿਹਾ ਸੀ। ਸੋ ਇੱਕ ਗੈਸ ਸਟੇਸ਼ਨ ਤੇ $95, ਦੂਜੇ ਤੇ $91 ਦੇਖੀ ਮੈਂ ਗੈਸ, ਤੇ ਹੁਣ ਉਹ $2.14 ਤੋਂ ਉੱਪਰ
ਜੀ। ਬਸ ਜੀ, ਮਿਡਲ ਈਸਟ ਦੇ ਵਿੱਚ ਜੋ ਇਸ ਵੇਲੇ ਕੰਫਲਿਕਟ ਚੱਲਦਾ ਪਿਆ, ਕੱਲ੍ਹ ਜਦੋਂ ਅਸੀਂ ਸਵੇਰੇ ਗੱਲ ਕਰ ਰਹੇ ਸੀ ਉਦੋਂ ਯੂ ਹੈਡ ਮੈਂਸ਼ਨਡ ਕਿ ਇੱਕ ਜਿਹੜਾ ਆਇਲ ਫੀਲਡ LNG ਦੀ ਫੈਸਿਲਿਟੀ ਦੇ ਉੱਪਰ ਅਟੈਕ ਹੋਇਆ ਸੀ ਈਰਾਨ ਵਾਲੇ ਪਾਸੇ, ਕਿਉਂਕਿ ਇਹ ਦੁਨੀਆ ਦੀ ਸਭ ਤੋਂ ਵੱਡੀ LNG ਦੀ ਜਿਹੜੀਆਂ ਫੀਲਡਸ ਨੇ ਉਹਨਾਂ ਦੇ ਵਿੱਚੋਂ ਇੱਕ ਹੈ। ਈਰਾਨ ਦੇ ਵਿੱਚ ਜਿਹੜਾ ਕੱਲ੍ਹ ਅਟੈਕ ਹੋਇਆ ਸਾਊਥ ਪਾਰਸ ਗੈਸ ਫੀਲਡ 'ਤੇ, ਜੋ ਕਿ ਇਜ਼ਰਾਈਲ ਵੱਲੋਂ ਕੀਤਾ ਗਿਆ, ਉਹਦੀ ਰਿਟੈਲੀਏਸ਼ਨ ਦੇ ਵਿੱਚ ਈਰਾਨ ਨੇ ਜਿਹੜਾ ਜਵਾਬੀ ਹਮਲਾ ਕੀਤਾ, ਈਰਾਨ ਨੇ ਨਿਸ਼ਾਨਾ ਬਣਾਇਆ ਪਰਸ਼ੀਅਨ ਗਲਫ ਦੇ ਦੂਜੇ ਪਾਸੇ ਕਤਰ ਦੇ ਵਿੱਚ ਜਿਹੜੀ ਰਾਸਲੈਫਿਨ LNG ਟਰਮੀਨਲ ਆ ਉਹਦੇ ਉੱਪਰ ਉਹਨਾਂ ਨੇ ਮਿਜ਼ਾਈਲ ਦਾਗੀ ਆ। ਅਤੇ ਜਿਹੜਾ ਰਾਸਲੈਫਿਨ LNG ਟਰਮੀਨਲ ਆ ਇਹ ਦੁਨੀਆ ਦਾ ਸਭ ਤੋਂ ਵੱਡਾ LNG ਪ੍ਰਦਾਨ ਕਰਨ ਵਾਲਾ ਟਰਮੀਨਲ ਆ। ਸੋ ਜਿਹਦੇ ਕਰਕੇ ਐਨਰਜੀ ਸ਼ੌਕ ਦੁਨੀਆ ਭਰ ਨੂੰ ਜਿਹੜਾ ਆਲਰੇਡੀ ਇਸ ਵਾਰ ਕਰਕੇ ਲੱਗ ਰਿਹਾ ਸੀ, ਇਸ ਜੰਗ ਦੇ ਅੱਜ ਡੇ ਨੰਬਰ 20 'ਤੇ ਇੱਕ ਮੇਜਰ ਐਸਕਲੇਸ਼ਨ ਆ ਕਿ ਹੁਣ ਇਹ ਇੰਝ ਲੱਗਦਾ ਜਾ ਰਿਹਾ ਕਿ ਜਿਹੜੀ ਇਹ ਜੰਗ ਆ ਇਹ ਐਨਰਜੀ ਵਾਰ ਬਣਦੀ ਜਾ ਰਹੀ ਹੈ, ਜਿਹਦਾ ਖਾਮਿਆਜ਼ਾ ਸਾਰੀ ਦੀ ਸਾਰੀ ਦੁਨੀਆ ਨੂੰ ਭੁਗਤਣਾ ਪੈ ਰਿਹਾ।
ਅਸੀਂ ਕੱਲ੍ਹ ਹੀ ਗੱਲ ਕਰਦੇ ਸੀ ਕਿ ਈਰਾਨ ਦੇ ਸਟੇਟ ਟੈਲੀਵਿਜ਼ਨ 'ਤੇ ਧਮਕੀ ਦਿੱਤੀ ਗਈ ਸੀ ਕਿ ਵੀ ਹੁਣ ਜੇ ਤੁਸੀਂ ਸਾਡੇ ਆਇਲ ਇਨਫਰਾਸਟ੍ਰਕਚਰ ਨੂੰ ਟਾਰਗੇਟ ਕਰੋਗੇ, ਜੇ ਤੁਸੀਂ ਸਾਡੇ ਜਿਹੜੇ ਸੀਨੀਅਰ ਲੀਡਰਸ ਨੇ ਉਹਨਾਂ ਨੂੰ ਅਸੈਸੀਨੇਟ ਕਰੋਗੇ, ਤੇ ਫਿਰ ਅਸੀਂ ਵੀ ਅੱਗੋਂ ਰਿਟੈਲੀਏਟ ਕਰਾਂਗੇ ਕਿ ਜਿਹੜੇ ਆਇਲ ਇਨਫਰਾਸਟ੍ਰਕਚਰ ਨਾਲ ਸੰਬੰਧਿਤ ਜਿਹੜੇ ਵੀ ਕੋਈ ਸਟਰਕਚਰਸ ਨੇ ਉਹਨਾਂ ਨੂੰ ਅਸੀਂ ਅਟੈਕ ਕਰਾਂਗੇ। ਤੇ ਉਹਨਾਂ ਨੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਕਤਰ ਦੇ ਵਿੱਚ ਇੱਕ LNG ਟਰਮੀਨਲ, ਸੋ ਰਾਸਲੈਫਿਨ LNG ਫੈਸਿਲਿਟੀ ਦੇ ਉੱਤੇ ਉਹਨਾਂ ਨੇ ਟਾਰਗੇਟ ਕੀਤਾ, ਤੇ ਕਤਰ ਐਨਰਜੀ ਜਿਹੜੀ ਉੱਥੇ ਦੀ ਸਟੇਟ ਕੰਪਨੀ
ਹੈ,
ਸੋ ਉਹਨਾਂ ਦਾ ਇਹ ਕਹਿਣਾ ਕਿ ਬਹੁਤ ਐਕਸਟੈਂਸਿਵ ਡੈਮੇਜ ਹੋਇਆ। ਤੇ ਨਾਟ ਜਸਟ ਕਤਰ, ਉਹਨਾਂ ਨੇ ਸਾਊਦੀ ਅਰੇਬੀਆ ਦੇ ਵਿੱਚ ਇਨਫੈਕਟ ਰੈੱਡ ਸੀ ਵਾਲੇ ਪਾਸੇ, ਸੋ ਜਿਹੜਾ ਇੱਕ ਆਲਟਰਨੇਟਿਵ ਵਜੋਂ ਵੇਖਿਆ ਜਾ ਰਿਹਾ ਸੀ ਕਿ ਉਧਰੋਂ ਅਸੀਂ ਸ਼ਿਪ ਕਰ ਦਿੰਦੇ ਹਾਂ ਫਿਊਲ ਨੂੰ ਜੇਕਰ ਇਧਰੋਂ ਸਟੇਟ ਆਫ ਹੋਰਮੂਜ਼ ਬੰਦ ਆ। ਸੋ ਉਧਰ ਵੀ ਸਾਊਦੀ ਨੇ ਦੱਸਿਆ, ਸਾਊਦੀ ਅਰੇਬੀਆ ਵੱਲੋਂ ਦੱਸਿਆ ਗਿਆ ਕਿ ਰੈੱਡ ਸੀ ਵਾਲੇ ਪਾਸੇ ਸਾਮਰੈਫ ਕਰਕੇ ਇੱਕ ਫੈਸਿਲਿਟੀ ਹੈ, ਉਹਦੇ ਉੱਤੇ ਡਰੋਨ ਸਟ੍ਰਾਈਕਸ ਹੋਈਆਂ ਨੇ, ਤੇ 6 ਡਰੋਨਸ ਸਾਊਦੀ ਅਰੇਬੀਆ ਵੱਲੋਂ ਰਿਆਦ ਤੇ ਈਸਟਰਨ ਪ੍ਰੋਵਿੰਸ ਦੇ ਉੱਤੇ ਇੰਟਰਸੈਪਟ ਕੀਤੇ ਗਏ ਨੇ। ਇਸ ਤੋਂ ਇਲਾਵਾ ਕੁਵੈਤ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੀਆਂ 2 ਰਿਫਾਈਨਰੀਜ਼ ਨੇ, ਮੀਨਾ ਅਲ ਅਹਿਮਦੀ, ਉੱਥੇ ਪਹਿਲੇ ਇੱਕ ਸਟ੍ਰਾਈਕ ਹੋਈ, ਉਸ ਤੋਂ ਕੁਝ ਹੀ ਮਿੰਟਾਂ ਬਾਅਦ ਮੀਨਾ ਅਬਦੁੱਲਾ ਰਿਫਾਈਨਰੀ। ਸੋ ਇਹਨਾਂ 2 ਰਿਫਾਈਨਰੀਜ਼ ਨੂੰ ਟਾਰਗੇਟ ਕੀਤਾ ਗਿਆ। UAE ਵੱਲੋਂ ਆਪਣੀ ਹਬਸ਼ਾਨ ਗੈਸ ਫੈਸਿਲਿਟੀ ਤੇ ਬਾਬ ਫੀਲਡ ਬੰਦ ਕੀਤੇ ਗਏ। ਇਜ਼ਰਾਈਲ ਨੇ ਵੀ ਦੱਸਿਆ ਕਿ ਈਰਾਨ ਵੱਲੋਂ 6 ਵੇਵਸ ਆਫ ਅਟੈਕਸ ਕੱਲ ਟਾਰਗੇਟ ਅਟੈਂਪਟ ਕੀਤੇ ਗਏ, ਤੇ ਬਹੁਤ ਸਾਰੇ ਇਜ਼ਰਾਈਲੀਜ਼ ਨੂੰ ਵੀ ਸ਼ੈਲਟਰਸ ਦੇ ਵਿੱਚ ਭੇਜਿਆ ਗਿਆ।
ਦੋਵਾਂ ਦੀ ਮੌਤ ਵੀ ਹੋਈ ਹੈ ਕਿਉਂਕਿ ਜਿਹੜੀ ਸਵਾਰਮ ਬੰਬਿੰਗ ਕੀਤੀ ਨਾ, ਕਲਸਟਰ ਬੰਬ ਜਿਹੜੇ ਭੇਜੇ, ਜਿਹੜੀ ਮਿਜ਼ਾਈਲ ਇੱਕ ਜਾਂਦੀ ਆ ਜਦੋਂ ਉਹ ਟਾਰਗੇਟ ਦੇ ਨੇੜੇ ਪਹੁੰਚਦੀ ਆ, ਉਹਦੇ ਵਿੱਚੋਂ ਫਿਰ ਕਈ ਹੋਰ ਮਿਜ਼ਾਈਲਾਂ ਨਿਕਲ ਆਉਂਦੀਆਂ ਨੇ।
ਅਸੀਂ ਕੱਲ੍ਹ ਜੋ ਗੱਲ ਕਰ ਰਹੇ ਸੀ ਕਿ 2 ਨਵੀਆਂ ਮਿਜ਼ਾਈਲਸ ਇਸਤੇਮਾਲ ਕੀਤੀਆਂ ਗਈਆਂ, ਮਲਟੀਪਲ ਵਾਰਹੈੱਡ ਮਿਜ਼ਾਈਲਸ, ਸੋ ਉਹਨਾਂ ਦੇ ਕਰਕੇ ਕੈਜੁਅਲਟੀਜ਼ ਵੀ ਹੋਈਆਂ ਨੇ। ਸੋ
ਇਜ਼ਰਾਈਲ ਦੇ ਵਿੱਚ
ਤੇ ਈਰਾਨ ਜੋ ਜੇ ਨੰਬਰਸ ਵਿਜੇ ਜੀ ਆਪਾਂ ਕੰਪੇਅਰ ਕਰੀਏ ਤਾਂ ਈਰਾਨ ਦੇ ਵਿੱਚ 1300 ਤੋਂ ਜ਼ਿਆਦਾ ਲੋਕ ਮਾਰੇ ਗਏ ਨੇ, ਇਜ਼ਰਾਈਲ ਦੇ ਵਿੱਚ ਜਿਹੜਾ ਨੰਬਰ ਹੈ ਕੈਜੁਅਲਟੀਜ਼ ਦਾ ਉਹ ਤਕਰੀਬਨ 15 ਹੀ ਹੈ ਅਜੇ ਤੱਕ। ਸੋ ਕਾਫੀ ਇਹਦੇ ਵਿੱਚ ਵੀ ਡਿਸਪੈਰਿਟੀ ਹੈ। ਤੇ ਓਵਰਆਲ ਵਿਜੇ ਜੀ, ਸੋ ਇੰਨਾ ਖਲਾਰਾ ਪੈ ਚੁੱਕਿਆ, ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਜਿੰਨੇ ਵੀ ਕਰੂਡ ਦੇ ਇੰਡਸਿਸ ਨੇ, ਸੋ ਉਹ ਸਾਰੇ ਉਥਲ ਪੁਥਲ ਹੋਏ ਨੇ। ਬ੍ਰੈਂਟ ਕਰੂਡ ਜਿਵੇਂ ਮੈਂ ਸੁਣ ਰਿਹਾ ਤੁਸੀਂ ਮੈਂਸ਼ਨ ਕਰ ਰਹੇ ਸੀ ਵੀ ਇਟ ਵੈਂਟ ਕਲੋਜ਼ ਟੂ $20, $120 ਪਰ ਬੈਰਲ, ਤੇ ਹੁਣ ਉਹ ਥੋੜ੍ਹਾ ਜਿਹਾ ਕਰੈਕਟ ਹੋ ਕੇ $111 ਪਰ ਬੈਰਲ ਦੇ ਕੋਲ ਹੈਗਾ। ਤੇ WTI ਜਿਹੜਾ ਹੈ ਵੈਕਸ ਟੈਕਸਸ ਇੰਟਰਮੀਡੀਏਟ, ਉਹ $97.35
ਪਰ, ਜਿਹੜਾ ਕਿ ਸਾਡਾ ਨਾਰਥ ਅਮਰੀਕਨ ਇੰਡੈਕਸ ਆ।
ਹਾਂਜੀ,
ਤੇ ਜਿਹੜਾ ਬ੍ਰੈਂਟ ਆ ਉਹ ਇੰਟਰਨੈਸ਼ਨਲ
ਇੰਡੈਕਸ ਆ।
ਵਸੂ ਜੀ,
ਇਹ ਜਿਹੜਾ WTI ਹੈ ਇਹ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਤਕਰੀਬਨ $71 ਸੀ,
ਹਾਂਜੀ,
ਤੇ ਜਿਹੜਾ ਬ੍ਰੈਂਟ ਹੈ ਤਕਰੀਬਨ
60s ਦੇ ਵਿੱਚ ਸੀ,
ਤਕਰੀਬਨ 70, ਸੋ ਮਾਰਚ ਦੀ ਸ਼ੁਰੂਆਤ ਦੇ ਵਿੱਚ,
ਸੋ
ਇਟ ਵਾਸ ਕਲੋਜ਼ ਟੂ $76,
ਕਿਉਂਕਿ ਮਾਰਚ ਜਦੋਂ ਸ਼ੁਰੂ ਹੋਇਆ ਉਦੋਂ 28 ਤਰੀਕ ਨੂੰ ਹਮਲਾ ਹੋ ਚੁੱਕਾ ਸੀ,
ਐਗਜੈਕਟਲੀ,
ਜਦੋਂ ਉਸ ਤੋਂ ਪਹਿਲਾਂ ਮਾਰਕੀਟ ਖੁੱਲੀ ਸੀ 27 February ਵਾਲਾ ਸੀ, ਸੋ ਸ਼ੁੱਕਰਵਾਰ,
ਯੈਸ, ਉਦੋਂ $67
ਸੀ, ਹਾਂ, ਲੇਟ 60s, ਹਾਈ 60s ਦੇ ਵਿੱਚ ਉਹਦਾ ਨੰਬਰ ਸੀਗਾ,
ਹਾਂਜੀ,
ਸੋ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖ ਲਓ ਕੀਮਤ ਬ੍ਰੈਂਟ ਕਰੂਡ ਦੀ, ਵਾਸੂ ਜੀ, ਡੇਢ ਗੁਣਾ ਤੋਂ ਵੀ ਡੇਢ ਗੁਣਾ ਹੋ ਚੁੱਕੀ ਹੈ ਲਗਭਗ। ਜਿਹੜਾ ਇਹ ਰੈੱਡ ਸੀ ਵਾਲੇ ਪਾਸੇ ਦੇਖੋ ਅਟੈਕ ਹੋਇਆ, ਅਸੀਂ ਜਦੋਂ ਇਹ ਕੌਨਫਲਿਕਟ ਸ਼ੁਰੂ ਹੋਇਆ ਹੀ ਹੋਇਆ ਸੀ, ਜਦੋਂ ਸਟੇਟ ਆਫ ਹੋਰਮੂਜ਼ ਦੀਆਂ ਗੱਲਾਂ ਹੋਣ ਲੱਗੀਆਂ ਸੀ, ਉਦੋਂ ਅਸੀਂ ਇਹ ਕਰਦੇ ਸੀ ਵੀ ਸਾਊਦੀ ਅਰੇਬੀਆ ਨੂੰ ਫਿਰ ਵੀ, ਕਿਉਂਕਿ ਉੱਧਰ ਨੂੰ ਉਹਨੂੰ ਰੈੱਡ ਸੀ ਲੱਗਦਾ, ਉਹਨਾਂ ਨੂੰ ਉੱਧਰਲੇ ਪਾਸਿਓਂ ਇੱਕ ਉਹਨਾਂ ਕੋਲ ਚੈਨਲ ਰਹੇਗਾ, ਪਰ ਇਹ ਖਦਸ਼ਾ ਉਦੋਂ ਦਾ ਬਣਿਆ ਹੋਇਆ ਸੀ ਕਿ ਰੈੱਡ ਸੀ ਵੀ ਕਦੋਂ ਤੱਕ, ਕਿਉਂਕਿ ਰੈੱਡ ਸੀ ਵਾਲੇ ਪਾਸੇ ਜ਼ਿਆਦਾ ਐਕਟੀਵੇਟ ਹੁੰਦੇ ਨੇ ਹੁਥੀ ਰੈਬਲਸ, ਪਰ ਇੱਧਰੋਂ ਹੁਣ ਸਿੱਧਾ ਹੁਥੀ ਰੈਬਲ ਜ਼ਿਆਦਾ ਟਾਰਗੇਟ ਕਰਦੇ ਨੇ ਜਿਹੜੀਆਂ ਕੋਈ ਕਾਰਗੋ ਸ਼ਿਪਸ ਆਉਂਦੀਆਂ ਨੇ ਟੂਵਰਡਸ ਦਾ ਰੈੱਡ ਸੀ, ਜਿਹਨਾਂ ਨੇ ਕਿ ਉੱਧਰ ਨੂੰ ਜਾਣਾ ਹੁੰਦਾ। ਪਰ ਵਾਸੂ ਜੀ, ਜਿਹੜਾ ਹੁਣ ਇਹ ਅਟੈਕ ਕਰ ਦਿੱਤਾ ਗਿਆ, ਰੈੱਡ ਸੀ ਇੱਕ ਵਧੀਆ ਅਲਟਰਨੇਟ ਸੀ, ਇੱਕ ਰਿਲਾਇਬਲ ਅਲਟਰਨੇਟ ਸੀ ਯੂਰਪ ਨੂੰ ਐਨਰਜੀ ਭੇਜਣ ਵਾਸਤੇ, ਅਤੇ ਬਾਕੀ ਦੀ ਦੁਨੀਆ ਦੇ ਵਿੱਚ ਵੀ ਸਪਲਾਈ ਭੇਜਣ ਲਈ। ਯੂਰਪ ਆਲਰੇਡੀ ਬਹੁਤ ਬੁਰੀ ਤਰ੍ਹਾਂ ਫਸਿਆ ਹੋਇਆ ਐਨਰਜੀ ਕ੍ਰਾਈਸਿਸ ਦੇ ਵਿੱਚ, ਜਦੋਂ ਦੀ ਰਸ਼ੀਆ ਅਤੇ ਯੂਕਰੇਨ ਦੀ ਜੰਗ ਲੱਗੀ ਹੋਈ ਆ। ਅੱਜ ਉਹਨਾਂ ਨੇ ਬ੍ਰਸਲਸ ਦੇ ਵਿੱਚ ਇੱਕ ਮੀਟਿੰਗ ਸੀਗੀ ਯੂਰਪੀਅਨ ਯੂਨੀਅਨ ਦੇ ਲੀਡਰਸ ਦੀ, ਉਹਨਾਂ ਦਾ ਮਕਸਦ ਇਹ ਸੀ ਉੱਥੇ ਗੱਲ ਕਰਨਾ ਕਿ ਅਸੀਂ ਯੂਕਰੇਨ ਨੂੰ ਜ਼ਿਆਦਾ ਮਦਦ ਕੋਈ ਪ੍ਰਦਾਨ ਕਰ ਸਕੀਏ, ਅਤੇ ਨਾਲ ਹੀ ਯੂਕਰੇਨ ਨੂੰ ਹੋਰ ਏਡ ਦੇਣ ਦੇ ਵਾਸਤੇ ਯੂਰਪੀਅਨ ਯੂਨੀਅਨ ਦੇ ਮੁਲਕਾਂ 'ਚੋਂ ਹੰਗਰੀ ਨਹੀਂ ਮੰਨਦਾ ਵੀ ਅਸੀਂ ਉਹਨਾਂ ਨੂੰ ਮਨਾਵਾਂਗੇ। ਪਰ ਉਹਨਾਂ ਦੀ ਮੀਟਿੰਗ ਤੋਂ ਪਹਿਲਾਂ ਜਦੋਂ ਆਹ ਓਵਰਨਾਈਟ ਰਿਟੈਲੀਏਸ਼ਨ ਵਾਲੀ ਸਟ੍ਰਾਈਕ ਕਰ ਦਿੱਤੀ ਗਈ ਈਰਾਨ ਵੱਲੋਂ, ਜਿਹੜਾ ਉਹਨਾਂ ਦੀ ਸਾਰੀ ਮੀਟਿੰਗ ਦਾ ਏਜੰਡਾ ਸੀ ਉਹ ਵੀ ਨੈਚੁਰਲੀ ਇਹਦੇ ਕਰਕੇ ਇੰਪੈਕਟ ਹੋ ਗਿਆ। ਸੋ ਇਸ ਵੇਲੇ ਯੂਰਪੀਅਨ ਯੂਨੀਅਨ ਵਾਸਤੇ ਜਿਹੜੀ ਐਨਰਜੀ ਕ੍ਰਾਈਸਿਸ ਆ ਉਹ ਹੋਰ ਜ਼ਿਆਦਾ ਡੀਪਨ ਹੁੰਦਾ ਜਾ ਰਿਹਾ, ਡੂੰਘਾ ਹੁੰਦਾ ਜਾ ਰਿਹਾ, ਅਤੇ ਇਹਦੇ ਨਾਲ ਨਜਿੱਠਣਾ ਕਿਵੇਂ ਉਹ ਕਿਸੇ ਨੂੰ ਇਸ ਵੇਲੇ ਸਮਝ ਨਹੀਂ ਆਉਂਦਾ ਪਿਆ।
ਅਤੇ ਕੱਲ੍ਹ ਡੋਨਲਡ ਟਰੰਪ ਵੱਲੋਂ ਟਰੂਥ ਸੋਸ਼ਲ ਦੇ ਉੱਤੇ ਪੋਸਟ ਕੀਤੀ ਗਈ
ਸ਼ਾਮੀ, ਹਾਂ,
ਸੋ ਉਹਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਕਿ ਵੀ ਇਹ ਬਹੁਤ ਵੱਡਾ ਗੈਸ ਫੀਲਡ ਜਿਹੜਾ ਟਾਰਗੇਟ ਕੀਤਾ ਇਜ਼ਰਾਈਲ ਨੇ, ਵੀ ਇਹਦੇ ਵਿੱਚ ਅਮਰੀਕਾ ਦਾ ਕਹਿੰਦੇ ਕੋਈ ਹੱਥ ਨਹੀਂ, ਸਾਨੂੰ ਇਹਦੇ ਬਾਰੇ ਜਾਣਕਾਰੀ ਵੀ ਨਹੀਂ ਸੀ, ਅਤੇ ਕਹਿੰਦੇ ਈਵਨ ਕਤਰ ਦਾ ਵੀ, ਕਹਿੰਦੇ ਉਹ ਤਾਂ ਇਨੋਸੈਂਟ ਮੁਲਕ ਆ, ਵੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਕਹਿੰਦੇ ਅਸੀਂ, ਸੋ ਉਹਨਾਂ ਨੇ ਆਲ ਕੈਪਸ ਲਿਖਿਆ, ਕਹਿੰਦੇ ਇਜ਼ਰਾਈਲ ਦੁਬਾਰਾ ਸਾਊਥ ਪਾਰਟਸ ਦੇ ਉੱਤੇ ਹਮਲਾ ਨਹੀਂ ਕਰੇਗਾ, ਪਰ ਜੇਕਰ ਈਰਾਨ ਵੱਲੋਂ ਇਨੋਸੈਂਟ ਮੁਲਕਾਂ ਦੇ ਉੱਤੇ ਹਮਲੇ ਜਾਰੀ ਰੱਖੇ ਗਏ ਤੇ ਕਹਿੰਦੇ ਫਿਰ ਅਸੀਂ ਪੂਰੇ ਦਾ ਪੂਰਾ ਗੈਸ ਫੀਲਡ ਹੀ ਉਡਾ ਦੇਣਾ। ਸੋ ਇਸ ਤਰ੍ਹਾਂ ਦੀ ਧਮਕੀ ਉਹਨਾਂ ਨੇ ਦਿੱਤੀ, ਥੋੜ੍ਹਾ ਜਿਹਾ ਆਪਣੇ ਆਪ ਨੂੰ ਉਹਨਾਂ ਨੇ ਇਹਦੇ ਤੋਂ ਡਿਸਟੈਂਸ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਜਿਹੜੇ ਉਹਨਾਂ ਦੇ ਸੈਕਰਟਰੀ ਆਫ ਵਾਰ ਨੇ, ਡਿਫੈਂਸ ਸੈਕਰਟਰੀ ਪੀਟ ਹੈਗਸੈਥ, ਉਹਨਾਂ ਨੇ ਅੱਜ ਸਵੇਰੇ ਕੁਝ ਇਦਾਂ ਦੇ ਸਿਗਨਲ ਦਿੱਤੇ ਨੇ ਕਿ ਜਿਹੜੇ ਈਰਾਨੀਅਨ ਟਾਪ ਲੀਡਰਸ ਨੇ ਵੀ ਹੋਰ ਵੀ ਟਾਰਗੇਟ ਕੀਤੇ ਜਾ ਸਕਦੇ ਆ, ਕਿ ਅਸੈਸੀਨੇਸ਼ਨ ਜਿਹੜੀਆਂ ਨੇ ਉਹ ਜਾਰੀ ਰਹਿ ਸਕਦੀਆਂ। ਉਹਨਾਂ ਨੇ ਕਿਹਾ ਦਾ ਲਾਸਟ ਜੋਬ ਐਨੀਵਨ ਇਨ ਦਾ ਵਰਲਡ ਵਾਂਟਸ ਰਾਈਟ ਨਾਓ, ਸੀਨੀਅਰ ਲੀਡਰ ਫਾਰ ਦਾ IRGC ਔਰ ਬਾਸਿਜ ਟੈਂਪ ਜੋਬਸ ਆਲ ਆਫ ਦੈਮ, ਇਸ ਵੇਲੇ ਕੋਈ ਵੀ ਇਰਾਨੀਅਨ ਐਡਮਿਨਿਸਟ੍ਰੇਸ਼ਨ ਵਾਸਤੇ ਕੰਮ ਨਹੀਂ ਕਰਨਾ ਚਾਹੇਗਾ, ਕਿਉਂਕਿ ਕਿਸੇ ਦੀ ਵੀ ਜਾਨ ਜਿਹੜੀ ਉਹ ਖਤਰੇ ਵਿੱਚ ਹੋ ਸਕਦੀ ਹੈ। ਸੋ ਚੱਕਵੇਂ ਚੱਕਵੇਂ ਬਿਆਨ ਦੋਨੋਂ ਪਾਸਿਓਂ ਆ ਰਹੇ ਨੇ, ਤੇ ਇਹ ਜਿਹੜੀ ਪੂਰੀ ਸਥਿਤੀ ਹੈ ਇਹਨੂੰ ਠੱਲ ਪੈਂਦੀ ਨਜ਼ਰ ਕਿਤੇ ਵੀ ਨਹੀਂ ਆ ਰਹੀ,
ਤੇ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਇਹਦਾ ਇੰਪੈਕਟ ਦੁਨੀਆ ਭਰ ਦੇ ਵਿੱਚ ਇਮੀਡੀਏਟਲੀ ਦੇਖਣ ਨੂੰ ਮਿਲਿਆ। ਜਿਹੜੇ ਸਟਾਕ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਭਾਰੀ ਗਿਰਾਵਟ ਆ, ਕਿਉਂਕਿ ਤੇਲ ਦੀ ਕੀਮਤ ਦੇ ਵਿੱਚ ਵਾਧੇ ਕਰਕੇ ਜਿਹੜੇ ਖਤਰੇ ਬਣੇ ਨੇ ਉਹ ਇਹ ਆ ਕਿ ਜੇ ਤੇਲ ਮਹਿੰਗਾ ਹੁੰਦਾ ਤਾਂ ਉਹਦੇ ਕਰਕੇ ਇਨਫਲੇਸ਼ਨ ਕੰਸਰਨਸ ਨੇ, ਇਨਫਲੇਸ਼ਨ ਜੇ ਕੰਸਰਨਸ ਹੋਣਗੇ ਤਾਂ ਉਹਦੇ ਨਾਲ ਓਵਰਆਲ ਦੁਨੀਆ ਦੇ ਵਿੱਚ ਰਿਸੈਸ਼ਨ, ਜਾਂ ਈਵਨ ਕਈ ਤਾਂ ਇਹ ਕਹਿੰਦੇ ਨੇ ਜੇ ਹੁਣ ਇਹ ਜੰਗ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਫਿਰ ਰਿਸੈਸ਼ਨ ਤੋਂ ਵੀ ਅੱਗੇ ਚਲੋ ਵੀ ਇਕਨੋਮਿਕ ਡਿਪਰੈਸ਼ਨ ਤੱਕ ਆ ਸਕਦਾ, ਕਿ ਇਹਦਾ ਛੇਤੀ ਨਿਪਟਾਰਾ ਹੋਣਾ ਜ਼ਰੂਰੀ ਆ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਜਾ ਰਹੀ ਆ। ਹੁਣ ਕਈ ਬੰਦੇ ਇਹ ਸੋਚਣਗੇ ਵੀ ਸੋਨੇ ਚਾਂਦੀ ਦੀ ਕੀਮਤ ਤਾਂ ਸਗੋਂ ਵਧਣੀ ਚਾਹੀਦੀ ਆ, ਸੇਫ ਹੇਵਨ ਆ। ਉਹਦੇ ਪਿੱਛੇ ਦੋ ਰੀਜ਼ਨਸ ਨੇ, ਇੱਕ ਤਾਂ ਇਹ ਕਿ ਜਿਹੜੇ ਲੈਵਰੇਜ ਟ੍ਰੇਡਰਸ ਹੁੰਦੇ ਨੇ, ਜਿਹਨਾਂ ਨੇ ਕਰਜ਼ਾ ਲੈ ਕੇ ਇਨਵੈਸਟਮੈਂਟ ਕੀਤੀ ਹੁੰਦੀ ਆ, ਜੇ ਦੇਖੋ ਇਨਫਲੇਸ਼ਨ ਬੇਕਾਬੂ ਹੋ ਜਾਂਦੀ ਆ ਤਾਂ ਆਉਂਦੇ ਸਮੇਂ ਦੇ ਵਿੱਚ ਫਿਰ ਹੋ ਸਕਦਾ ਵਿਆਜ ਦਰਾਂ ਵਧਣ। ਜਿਨ੍ਹਾਂ ਨੇ ਕਰਜ਼ਾ ਲੈ ਕੇ ਇਨਵੈਸਟ ਕੀਤਾ ਹੋਇਆ, ਅਗਲਾ ਕਹਿੰਦਾ ਭਾਈ ਕਰਜ਼ੇ 'ਚੋਂ ਨਿਕਲੋ ਅਤੇ ਜਿੰਨੇ ਭਾਅ 'ਤੇ ਤੁਹਾਡਾ ਐਸੈਟ ਵਿਕਦਾ ਪੈਸੇ ਕੱਢੋ ਅਤੇ ਕਰਜ਼ਾ ਪੇ ਆਫ ਕਰੀਏ, ਆਪਣੇ ਲੈਵਰੇਜ ਪੋਜੀਸ਼ਨ ਨੂੰ ਥੋੜ੍ਹਾ ਈਜ਼ੀ ਕਰੀਏ,
ਲਿਕੁਇਡੇਟ ਕਰੋ।
ਦੂਜੀ ਗੱਲ ਇਹ ਆ ਕਿ ਜੇ ਸੱਚਮੁੱਚ ਇਸੇ ਤਰ੍ਹਾਂ ਦਾ ਆਇਲ ਕ੍ਰਾਈਸਿਸ ਜਾਂ ਐਨਰਜੀ ਕ੍ਰਾਈਸਿਸ ਬਣ ਜਾਂਦਾ, ਜਿਹੜੇ ਐਨਰਜੀ ਫਿਊਚਰਸ ਨੇ ਉਹਨਾਂ ਦੀ ਖਰੀਦੋ ਫਰੋਖਤ ਵੱਧ ਜਾਂਦੀ ਆ, ਕਿਉਂਕਿ ਇਸ ਵੇਲੇ ਕਈ ਟ੍ਰੇਡਰਸ ਨੇ ਇਹ ਦੇਖਣਾ ਕਿ ਜੇ ਇਸੇ ਤਰ੍ਹਾਂ ਦਾ ਐਨਰਜੀ ਸਟ੍ਰੈਸ ਬਰਕਰਾਰ ਰਹਿੰਦਾ, ਜਿਹੜਾ ਕਰੂਡ ਅੱਜ ਮੰਨ ਲਓ $110 ਦਾ ਜਾਂ $111 ਦਾ ਬੈਰਲ ਆ, ਕੀ ਇਹ 3 ਹਫ਼ਤਿਆਂ 'ਚ $150 ਦਾ ਬੈਰਲ ਵੀ ਹੋ ਸਕਦਾ? ਸੋ ਇਸ ਐਂਟੀਸੀਪੇਸ਼ਨ ਦੇ ਵਿੱਚ ਉਹ ਆਇਲ ਅਤੇ ਐਨਰਜੀ ਦੇ ਫਿਊਚਰਸ ਖਰੀਦਣੇ ਸ਼ੁਰੂ ਕਰ ਦਿੰਦੇ ਨੇ, ਇਸ ਉਮੀਦ ਨਾਲ ਜਾਂ ਇਸ ਕੈਲਕੂਲੇਸ਼ਨ ਨਾਲ ਕਿ ਆਉਂਦੇ ਹਫ਼ਤਿਆਂ 'ਚ ਉਹਦੀ ਕੀਮਤ ਵਧੇਗੀ, ਉੱਥੋਂ ਮੁਨਾਫਾ ਹੋਏਗਾ। ਸੋ ਇਸ ਕਰਕੇ ਜਿਹੜਾ ਬਹੁਤ ਸਾਰਾ ਪੈਸਾ ਹੈ ਉਹ ਸੇਫ ਜਿਹੜੇ ਜਿਹੜੇ ਪ੍ਰੈਸ਼ੀਅਸ ਮੈਟਲਸ ਨੇ ਉਹਨਾਂ ਦੇ ਵਿੱਚੋਂ ਵੀ ਨਿਕਲ ਕੇ ਹੁਣ ਆਇਲ ਫਿਊਚਰਸ ਵਾਲੇ ਪਾਸੇ ਨੂੰ ਚਲਿਆ ਜਾਂਦਾ। ਸੋ ਇਸ ਕਰਕੇ ਜਿਹੜੀ ਇਹ ਡਾਵਾਂਡੋਲ ਸਥਿਤੀ ਹੁੰਦੀ ਆ ਇਹ ਇਹਦਾ ਰਿਪਲ ਇਫੈਕਟ ਬਹੁਤ ਵਾਈਡ ਆ, ਬੜਾ ਡੀਪ ਆ।
ਬਿਲਕੁਲ।
ਸੋ ਇਹ ਹੁਣ ਇਸ ਵੇਲੇ ਹਾਲਾਤ ਬਣੇ ਨੇ, ਪਰ ਮਿੰਟੋ ਮਿੰਟ ਸਥਿਤੀ ਬਦਲਦੀ ਜਾ ਰਹੀ ਹੈ। ਇੱਕ ਗੱਲ ਪੱਕੀ ਆ ਕਿ ਟਰੰਪ ਅਤੇ ਅਮਰੀਕਾ ਇਸ ਵੇਲੇ ਕਾਫੀ ਹੱਦ ਤੱਕ ਬਸ ਜੀ ਆਈਸੋਲੇਟ ਹੋ ਗਿਆ। ਦੁਨੀਆ ਦੇ ਸਾਰੇ ਮੁਲਕ ਜੇ ਇਸ ਵੇਲੇ ਲਾਮਬੰਦ ਹੋ ਰਹੇ ਨੇ ਇਸ ਹਿਸਾਬ ਨਾਲ, ਸਿਰਫ ਇਸ ਕਰਕੇ ਕਿ ਭਾਈ ਕੋਈ ਤਰੀਕਾ ਲੱਭੀਏ ਡੀ ਐਸਕਲੇਟ ਕਰਨ ਦਾ। ਅਨੀਤਾ ਆਨੰਦ ਵੀ ਯੂਕੇ ਗਏ ਹੋਏ ਨੇ ਆਪਣੇ ਹਮਰੁਤਬਾ ਉੱਥੋਂ ਦੇ ਜਿਹੜੇ ਫੋਰਨ ਮਿਨਿਸਟਰ ਨਾਲ, ਫੋਰਨ ਸੈਕਟਰੀ ਕਹਿੰਦੇ ਨੇ ਉਹਨਾਂ ਨੂੰ, ਇੰਗਲੈਂਡ ਵਾਲਿਆਂ ਨੂੰ, ਯੂਕੇ ਵਾਲਿਆਂ ਨੂੰ, ਉਹਨੂੰ ਮਿਲਣ ਵਾਸਤੇ ਉੱਥੇ। ਉਹਨਾਂ ਨੇ ਕਿਹਾ ਵੀ ਕੈਨੇਡਾ ਵੱਲੋਂ ਵੀ ਇੱਕ ਐਫਰਟ ਲੀਡ ਕੀਤਾ ਜਾਏਗਾ ਵੀ ਜਿਹੜੇ G7 ਮੁਲਕ ਨੇ ਉਹ ਸਾਰੇ ਰਲ ਕੇ ਕਿ ਅਸੀਂ ਡੀ ਐਸਕਲੇਟ ਕਰੀਏ ਇਸ ਸਿਚੁਏਸ਼ਨ ਨੂੰ। ਇੱਕ ਡਾਕੂਮੈਂਟ ਆਫ ਪ੍ਰਿੰਸੀਪਲਸ ਵੀ ਅਨੀਤਾ ਆਨੰਦ ਕਹਿੰਦੇ ਉਹਨਾਂ ਨੇ ਡਰਾਫਟ ਕੀਤਾ, ਜਿਹਨੂੰ ਕਿ ਉਹ ਬਾਕੀ ਦੇ ਮੁਲਕਾਂ ਨਾਲ ਸਾਂਝਾ ਕਰਨਗੇ ਅਤੇ ਜਿਹਦੇ ਆਧਾਰ 'ਤੇ ਅੱਗੇ ਇੱਕ ਕਹਿ ਲਓ ਵੀ ਉਹ ਇੱਕ ਫਰੇਮਵਰਕ ਬਣ ਸਕਦਾ ਡੀ ਐਸਕਲੇਸ਼ਨ ਦਾ।
ਜਾਂ ਕਿਉਂਕਿ ਬਾਰ ਬਾਰ ਕੈਨੇਡਾ ਵੱਲੋਂ ਇਸੇ ਗੱਲ ਨੂੰ ਰੀਟਰੇਟ ਕੀਤਾ ਜਾ ਰਿਹਾ ਕਿ ਸਾਡੀ ਪੂਰੀ ਕੌਨਫਲਿਕਟ ਦੇ ਵਿੱਚ ਜਿਹੜੀ ਪਾਰਟੀਸਪੇਸ਼ਨ ਆ ਇਟ ਵਿਲ ਬੀ ਲਿਮਿਟਿਡ ਟੂ ਐਕਟਿੰਗ ਫੋਰ ਡੀ ਐਸਕਲੇਸ਼ਨ, ਕਿ ਅਸੀਂ ਡੀ ਐਸਕਲੇਸ਼ਨ ਵਾਸਤੇ ਜੋ ਵੀ ਕੋਈ ਸਪੋਰਟ ਆ ਉਹ ਪ੍ਰਦਾਨ ਕਰਾਂਗੇ, ਪਰ ਅਸੀਂ ਇਸ ਕੌਨਫਲਿਕਟ ਦੇ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਸ ਕੌਨਫਲਿਕਟ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ
ਜੀ। ਸੋ ਦਿਸ ਇਜ਼ ਦੀ ਅਪਡੇਟ ਫਰੋਮ ਦਾ ਮਿਡਲ ਈਸਟ ਵਾਰ ਡੇ ਨੰਬਰ 20 ਅੱਜ ਇਸ ਜੰਗ ਦਾ ਹੋ ਚੁੱਕਿਆ ਹੈ। ਵਾਸੂ ਜੀ, ਸੀ ਬੀ ਐਸ ਏ ਵੱਲੋਂ ਕੱਲ੍ਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਐਕਸਟੋਰਸ਼ਨ ਦੇ ਮਾਮਲਿਆਂ ਨਾਲ ਸੰਬੰਧਿਤ ਜਿਹੜੀਆਂ ਇਨਵੈਸਟੀਗੇਸ਼ਨਸ ਸੀ ਬੀ ਐਸ ਏ ਵੱਲੋਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਸੀ ਬੀ ਐਸ ਏ ਵੀ ਜਿਹੜੀ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਹੈ ਉਹਦਾ ਹਿੱਸਾ ਹੈ, ਅਤੇ ਉਹਦੇ ਨਤੀਜੇ ਵਜੋਂ ਕੁਝ ਜਿਹੜੇ ਜਿਹੜੀਆਂ ਫਾਈਲਾਂ ਨੇ ਉਹ ਸੀ ਬੀ ਐਸ ਏ ਵਾਲੇ ਇਨਵੈਸਟੀਗੇਟ ਕਰਦੇ ਨੇ। ਉਹ ਨੰਬਰ ਵੀ ਹੁਣ ਵੱਧ ਕੇ 372 'ਤੇ ਹੋ ਚੁੱਕਿਆ। ਸੋ ਟੋਟਲ ਜਿਹੜੀਆਂ ਫਾਈਲਸ ਸੀ ਬੀ ਐਸ ਏ ਨੇ ਐਕਸਟੋਰਸ਼ਨ ਰਿਲੇਟਡ ਮਾਮਲੇ 'ਚ ਖੋਲ੍ਹੀਆਂ ਨੇ ਉਹਨਾਂ ਦੀ ਗਿਣਤੀ 372 ਆ। ਉਹਨਾਂ ਦੇ ਵਿੱਚੋਂ 70 ਜਣਿਆਂ ਦੇ ਖਿਲਾਫ ਰਿਮੂਵਲ ਆਰਡਰਸ ਇਸ਼ੂ ਕੀਤੇ ਜਾ ਚੁੱਕੇ ਨੇ, ਅਤੇ ਉਹਨਾਂ ਦੇ ਵਿੱਚੋਂ 35 ਜਣਿਆਂ ਨੂੰ 35 ਇੰਡੀਵਿਜੁਅਲਸ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ, ਉਹਨਾਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ। ਕੱਲ੍ਹ 2 ਜਣਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਪੁਲਿਸ ਸੀ ਬੀ ਐਸ ਏ ਨੇ, ਅਤੇ ਉਹਦੇ ਵਿੱਚ ਇਹ ਪਤਾ ਲੱਗਦਾ ਵੀ ਇਹ ਦੋਹੋਂ ਜਾਣੇ, ਇੱਕ ਤਾਂ ਜਿਹੜਾ ਉਹ ਬੰਧੂ ਮਾਨ ਸਿੰਘ ਸੇਖੋਂ ਸੀ ਜਿਹੜਾ ਟੋਰੋਂਟੋ ਦੇ ਵਿੱਚ ਆਲਰੇਡੀ ਵੈਸੇ ਬਰੇਸਲੈਟ ਉਹਨੂੰ ਬੇਲ 'ਤੇ ਸੀਗਾ ਬਾਹਰ, ਉਹ ਬਰੇਸਲੈਟ ਕੱਟ ਕੇ ਇੱਥੋਂ ਭੱਜ ਗਿਆ ਸੀ, ਉਹਨੂੰ ਫਿਰ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਅਰੈਸਟ ਕੀਤਾ ਸੀ, ਵੀ ਇਹ ਦੋਹੇ ਉਹਦੇ ਨੇ ਵੀ ਲਿੰਕ ਦੇ ਵਿੱਚ ਸੀਗੇ, ਉਹਦੇ ਜਾਣਕਾਰ ਸੀ, ਅਤੇ ਕੈਪਸ ਕੈਫੇ 'ਤੇ ਹੋਈ ਸ਼ੂਟਿੰਗ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਹੋਈਆਂ ਐਕਸਟੋਰਸ਼ਨ ਨਾਲ ਰਿਲੇਟਡ ਕਈ ਹੋਰ ਸ਼ੂਟਿੰਗਸ ਆਰਸਨਸ ਦੇ ਵਿੱਚ ਇਹਨਾਂ ਦਾ ਨਾਮ ਬੋਲਦਾ ਸੀ, ਅਤੇ ਈਵਨ ਗੱਡੀਆਂ ਚੋਰੀ ਕਰਨ ਦਾ ਮਾਮਲਾ, ਇੰਸ਼ੋਰੈਂਸ ਫਰੋਡ, ਵਹੀਕਲ ਫਰੋਡ, ਉਹਦੇ ਵਿੱਚ ਵੀ ਇਹ ਦੋਨੋਂ ਉਹਨਾਂ ਦਾ ਨਾਮ ਆਉਂਦਾ ਸੀ ਦੋਵਾਂ ਦਾ।
ਯਾ ਸੋ ਸੀ ਬੀ ਐਸ ਏ ਨੇ ਦੱਸਿਆ ਕਿ ਇਹਨਾਂ ਮਾਮਲਿਆਂ ਦੀ, ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਉਹਨਾਂ ਨੇ ਪੈਸੀਫਿਕ ਅਤੇ ਪ੍ਰੇਰੀ ਰੀਜਨ ਵਾਸਤੇ ਕਰਨੀ ਸ਼ੁਰੂ ਕੀਤੀ ਅਗਸਤ ਪਿਛਲੇ ਸਾਲ, ਅਤੇ ਜੀ ਟੀ ਏ ਦੇ ਵਿੱਚ ਉਹਨਾਂ ਨੇ ਆਪਣੇ ਇਸ ਕੰਮ ਨੂੰ ਐਕਸਪੈਂਡ ਕੀਤਾ ਨਵੰਬਰ 2025 ਵਿੱਚ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਦੱਸਿਆ ਜਿਵੇਂ ਤੁਸੀਂ ਮੈਂਸ਼ਨ ਕੀਤਾ 372 ਫਾਈਲਾਂ ਖੋਲੀਆਂ, ਵਿੱਚੋਂ 70 ਵਾਸਤੇ ਰਿਮੂਵਲ ਆਰਡਰ ਜਾਰੀ ਕੀਤੇ ਗਏ, 35 ਜਣੇ ਅਜੇ ਤੱਕ ਡਿਪੋਰਟ ਕੀਤੇ ਜਾ ਚੁੱਕੇ ਨੇ। 2 ਜਣੇ ਜਿਨ੍ਹਾਂ ਦੇ ਉਹਨਾਂ ਨੇ ਤਸਵੀਰਾਂ ਜਾਰੀ ਕੀਤੀਆਂ, ਐਗਜ਼ਾਮਪਲ ਸਾਂਝੀਆਂ ਕੀਤੀਆਂ, ਉਹਨੇ ਅਰਸ਼ਦੀਪ ਸਿੰਘ ਅਤੇ ਸੁਖਨਾਥ ਸਿੰਘ ਸੰਧੂ, ਅਤੇ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਇਹਨਾਂ ਦਾ ਪਹਿਲਾਂ ਵੀ ਨਾਮ ਜਿਹੜਾ ਉਹ ਬਾਹਰ ਆ ਚੁੱਕਿਆ। ਸੋ ਕਾਰਵਾਈ ਕਿਵੇਂ ਪੈਂਦੀ ਆ ਉਹਦੇ ਬਾਰੇ ਸੀ ਬੀ ਐਸ ਏ ਨੇ ਕੱਲ੍ਹ ਦੱਸਿਆ। ਸੋ ਉਹਨਾਂ ਨੇ ਦੱਸਿਆ ਵੀ ਜਿਹੜਾ ਅਰਸ਼ਦੀਪ ਸਿੰਘ ਆ ਇਹ ਬਤੌਰ ਸਟੂਡੈਂਟ 2022 ਦੇ ਵਿੱਚ ਕੈਨੇਡਾ ਆਇਆ ਸੀ, ਉਸ ਤੋਂ ਬਾਅਦ ਨਵੰਬਰ 2025 ਦੇ ਵਿੱਚ ਸੀ ਬੀ ਐਸ ਏ ਵੱਲੋਂ ਇਹਨੂੰ ਹਿਰਾਸਤ ਵਿੱਚ ਲਿਆ ਗਿਆ, ਅਰੈਸਟ ਕੀਤਾ ਗਿਆ ਅਤੇ ਡੀਟੇਨ ਕੀਤਾ ਗਿਆ, ਅਤੇ ਇਹਨੂੰ ਇਨਐਡਮਿਸੀਬਲ ਕਰਾਰ ਦਿੱਤਾ ਗਿਆ ਸੀ ਬੀ ਐਸ ਏ ਵੱਲੋਂ, ਅਤੇ ਕਿਉਂਕਿ ਇਹ ਕਿਸੇ ਕ੍ਰਿਮੀਨਲ ਗਰੁੱਪ ਦਾ ਮੈਂਬਰ ਸੀ ਅਕੋਰਡਿੰਗ ਟੂ ਸੀ ਬੀ ਐਸ ਏ। ਫਿਰ ਮਾਮਲਾ ਆਈ ਆਰ ਬੀ ਦੇ ਵਿੱਚ ਗਿਆ, ਅਤੇ ਦਸੰਬਰ 2025 ਦੇ ਵਿੱਚ ਰੈਫਿਊਜੀ ਬੋਰਡ ਨੇ ਵੀ ਇਹਨੂੰ ਇਨਐਡਮਿਸੀਬਲ ਕਰਾਰ ਦਿੱਤਾ, ਅਤੇ ਇਹਦਾ ਡਿਪੋਰਟੇਸ਼ਨ ਆਰਡਰ ਜਾਰੀ ਕੀਤਾ ਗਿਆ। ਉਸ ਤੋਂ ਬਾਅਦ ਇਹਨੂੰ ਕੁਝ ਸਮੇਂ ਵਾਸਤੇ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਵਿੱਚ ਰੱਖਿਆ ਗਿਆ, ਅਤੇ ਫਿਰ ਬਿਕੋਜ਼ ਹੀ ਵਾਜ਼ ਡੀਮਡ ਡੇਂਜਰਸ ਟੂ ਦ ਪਬਲਿਕ, ਇਹਦੇ ਕਰਕੇ ਆਮ ਜਨਤਾ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ, ਅਤੇ ਫਿਰ ਇਹਨੂੰ 19 ਜਨਵਰੀ 2026, ਸੋ ਇਸੇ ਸਾਲ 19 ਜਨਵਰੀ ਨੂੰ ਡਿਪੋਰਟ ਕਰ ਦਿੱਤਾ ਗਿਆ,
2 ਮਹੀਨੇ ਪਹਿਲਾਂ।
ਅਤੇ ਜਿਹੜਾ ਦੂਸਰਾ ਵਿਅਕਤੀ ਹੈ ਸੁਖਨਾਥ ਸਿੰਘ ਸੰਧੂ,
ਇਹਦੀ ਸਟੋਰੀ ਥੋੜ੍ਹੀ ਡਿਫਰੈਂਟ ਆ ਵਾਸੂ ਜੀ, ਕਿਉਂਕਿ ਇਹ 17 ਸਾਲਾਂ ਦੀ ਉਮਰ 'ਚ ਕੈਨੇਡਾ ਆ ਗਿਆ ਸੀ, ਅਤੇ ਇਹ ਪਰਮਾਨੈਂਟ ਰੈਜੀਡੈਂਟ ਸੀ, ਇਹ ਪੀ ਆਰ ਸੀ।
ਸੋ ਟੀ ਆਰ, ਸੋ ਜਿਹੜਾ ਸੀ ਬੀ ਐਸ ਏ ਦਾ ਜਿਹੜਾ ਰਿਲੀਜ਼ ਆ ਉਹਦੇ ਵਿੱਚ ਇਹ ਮੈਂਸ਼ਨ ਹੈ ਕਿ ਹੀ ਐਂਟਰਡ ਇਨ 2016 ਐਜ਼ ਅ ਟੈਂਪਰਰੀ ਰੈਜ਼ੀਡੈਂਟ,
ਬਟ ਦੈਨ ਹੀ ਡਿਡ ਬਿਕਮ ਅ ਪਰਮਾਨੈਂਟ ਰੈਜ਼ੀਡੈਂਟ, ਕਿਉਂਕਿ ਆਪਣੀ ਮਦਰ ਦਾ ਡਿਪੈਂਡੈਂਟ ਸੀ ਇਹ, ਸੋ ਇਹ ਪਰਮਾਨੈਂਟ ਰੈਜ਼ੀਡੈਂਟ ਬਣ ਜਾਂਦਾ। ਪਰ ਇਹਨੂੰ ਇਸ ਕਰਕੇ, ਕਿਉਂਕਿ ਮਨ 'ਚ ਗੱਲ ਆ ਹੋ ਗਈ ਵੀ ਪਰਮਾਨੈਂਟ ਰੈਜ਼ੀਡੈਂਟ ਨੂੰ ਕਿੱਦਾਂ ਸਿੱਧਾ ਡਿਪੋਰਟ ਕਰ ਦਿੱਤਾ ਗਿਆ, ਕਿਉਂਕਿ ਡਿਪੋਰਟੇਸ਼ਨ ਦੇ 2 ਪਹਿਲੂ ਹੁੰਦੇ ਨੇ ਪੀ ਆਰ ਨੂੰ ਡਿਪੋਰਟ ਕਰਨ ਦੇ। ਇੱਕ ਤਾਂ ਤੁਸੀਂ ਜੇ ਤੁਸੀਂ ਕਿਸੇ ਅਜਿਹੀ ਕ੍ਰਿਮੀਨੈਲਿਟੀ ਦੇ ਵਿੱਚ ਜੇ ਤੁਸੀਂ ਕਨਵਿਕਟ ਹੋ ਜਾਂਦੇ ਹੋ ਜਿਹਦੇ ਵਿੱਚ ਉਹ ਸਜ਼ਾ ਦਾ ਪਹਿਲੂ ਹੈ ਨਾ ਵੀ ਇੰਨੀ ਸਜ਼ਾ ਹੋਈ ਤਾਂ ਉਸ ਤੋਂ ਬਾਅਦ ਸਿੱਧਾ ਡਿਪੋਰਟ ਹੁੰਦਾ ਬੰਦਾ। ਦੂਜਾ ਹੈ ਜੇ ਤੁਸੀਂ ਕਿਸੇ ਔਰਗਨਾਈਜ਼ਡ ਕ੍ਰਿਮੀਨਲ ਗਰੁੱਪ ਦੇ ਨਾਲ ਜੁੜੇ ਹੋਏ ਹੋਵੋ ਅਤੇ ਇਹ ਗੱਲ ਸਿੱਧ ਹੋ ਜਾਵੇ। ਇਹ ਜਿਹੜਾ ਵਿਅਕਤੀ ਸੀ ਇੰਟਰਨੈਸ਼ਨਲ ਸਟੂਡੈਂਟ ਸੀ, ਗੈਂਗ ਜਿਹੜਾ ਓਪਰੇਟ ਕਰਦਾ ਸੀ ਉਹਦੇ ਨਾਲ ਜੁੜਿਆ ਹੋਇਆ ਸੀ, ਸੋ ਇਹਦੇ ਉਹਦੇ ਨਾਲ ਸੰਬੰਧਾਂ ਕਰਕੇ ਇਹਨੂੰ ਫਿਰ ਇੱਥੋਂ ਡਿਪੋਰਟ ਕਰ ਦਿੱਤਾ ਗਿਆ। ਅੱਛਾ, ਇਹਨੂੰ ਜਦੋਂ ਡਿਪੋਰਟ ਕੀਤਾ ਗਿਆ ਇਹਨੇ ਈਵਨ ਆਪਣੀ ਡਿਪੋਰਟੇਸ਼ਨ ਰੋਕਣ ਦੇ ਵਾਸਤੇ ਇਹ ਤੱਕ ਇੱਕ ਪਲੀ ਲਗਾਈ ਸੀ ਕਿ ਜੀ ਮੈਂ ਕਿਉਂਕਿ ਖਾਲਿਸਤਾਨ ਹਮਾਇਤੀ ਹਾਂ, ਮੈਂ ਜੇ ਇੰਡੀਆ ਚਲਾ ਗਿਆ ਮੇਰੀ ਜਾਨ ਨੂੰ ਖਤਰਾ ਹੋਏਗਾ। ਪਰ ਅਫਕੋਰਸ ਇਸ ਚੀਜ਼ ਨੂੰ ਆਈ ਆਰ ਬੀ ਵੱਲੋਂ ਵੇਟੇਜ ਨਹੀਂ ਦਿੱਤੀ ਗਈ ਅਤੇ ਇਹਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਹੈ।
ਸੋ ਇਹਨੂੰ ਕੁਝ ਦਿਨ ਬਾਅਦ 3 ਫਰਵਰੀ ਨੂੰ ਡਿਪੋਰਟ ਕੀਤਾ ਗਿਆ ਅਤੇ ਇਹ ਜਿਹੜੀਆਂ 2 ਐਗਜ਼ਾਮਪਲਸ ਨੇ ਇਹ ਸੀ ਬੀ ਐੱਸ ਏ ਵੱਲੋਂ ਕੱਲ੍ਹ ਆਪਣੇ ਅਧਿਕਾਰਤ ਪ੍ਰੈਸ ਰਿਲੀਜ਼ ਦੇ ਵਿੱਚ ਸਾਂਝੀਆਂ ਕੀਤੀਆਂ ਗਈਆਂ।
ਸੋ ਵਾਸੂ ਜੀ ਅਜੇ ਵੀ ਦੇਖੋ ਜੀ 372 ਫਾਈਲਾਂ ਖੁੱਲੀਆਂ ਨੇ ਸੀ ਬੀ ਐੱਸ ਏ ਕੋਲ, ਇੱਕ ਕੰਸਰਨ ਇਹ ਹੈ ਵੀ ਡਿਪੋਰਟ ਅਜੇ 35 ਜਣੇ ਹੀ ਹੋਏ ਨੇ ਅਤੇ ਉਹਨਾਂ ਦੇ ਵਿੱਚੋਂ ਵੀ ਅੱਗੇ ਫਰਦਰ ਜਿਹਨਾਂ ਦੇ ਰਿਮੂਵਲ ਆਰਡਰ ਵੀ ਲੱਗੇ ਨੇ, ਚਲੋ 70 ਨੇ, 372 'ਚੋਂ 70 ਦੇ ਖਿਲਾਫ ਜੇ ਅਜਿਹੀ ਕਾਰਵਾਈ ਪੈ ਵੀ ਗਈ ਆ ਅਤੇ ਜੇ 35 ਜਣੇ ਰਿਪੋਰਟ ਹੋਏ ਨੇ ਦੈਟਸ ਲੈੱਸ ਦੈਨ 10%
ਜੀ,
ਹੈ ਨਾ। ਅਤੇ ਦੂਜਾ ਚੱਕਰ ਇਹਦੇ 'ਚ ਇਹ ਆ ਵੀ ਅਸੀਂ ਪਿਛਲੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਿਉਂਕਿ ਸਾਡੇ ਕ੍ਰਿਮੀਨਲ ਸਿਸਟਮ ਦੇ ਵਿੱਚ ਸਮੱਸਿਆਵਾਂ ਇਹੋ ਜਿਹੀਆਂ ਨੇ ਕਿ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਜਾਂ ਬਹੁਤ ਸਾਰੀ ਜਿਹੜੀ ਕਨਵਿਕਸ਼ਨਸ ਨੇ ਉਹਦੇ ਵਿੱਚ ਸਮਾਂ ਬੜਾ ਲੱਗਦਾ, ਉਹ 'ਚ ਮੋੜ ਘੇੜ ਬੜੇ ਨੇ। ਸੋ ਟੈਂਪਰੇਰੀ ਰੈਜੀਡੈਂਟਸ ਜਿਹੜੇ ਕਿ ਇਸ ਤਰ੍ਹਾਂ ਕਿਸੇ ਵੀ ਕ੍ਰਿਮੀਨੈਲਿਟੀ ਦੇ ਵਿੱਚ ਸਾਹਮਣੇ ਆ ਰਹੇ ਨੇ, ਉਹਨਾਂ ਨੂੰ ਕੈਨੇਡਾ ਤੋਂ ਬਾਹਰ ਕੱਢਣ ਦਾ ਇੱਕੋ ਇੱਕ ਜਿਹੜਾ ਇੱਕ ਬਾਈਪਾਸ ਲੱਭਿਆ ਤਰੀਕਾ, ਉਹ ਇਮੀਗ੍ਰੇਸ਼ਨ ਸਿਸਟਮ ਨੂੰ ਇੱਕ ਪਬਲਿਕ ਸੇਫਟੀ ਟੂਲ ਵਜੋਂ ਸਰਕਾਰ ਨੂੰ ਜਾਂ ਸਾਡੇ ਸਿਸਟਮ ਨੂੰ ਵਰਤਣਾ ਪੈ ਰਿਹਾ। ਇਹ ਵੀ ਇੱਕ ਬਹੁਤ ਵੱਡੀ ਕਮੈਂਟਰੀ ਹੈ ਸਾਡੇ ਕ੍ਰਿਮੀਨਲ ਸਿਸਟਮ ਦੀ ਕਾਰਗੁਜ਼ਾਰੀ ਦੇ ਉੱਪਰ
ਜੀ।
ਸੋ ਇਹ ਹੁਣ ਜਿਹੜੇ 2 ਹੋਰ ਬੰਦੇ, ਸੋ ਟੋਟਲ 35 ਡਿਪੋਰਟੇਸ਼ਨਸ ਸੋ ਫਾਰ। ਵਾਸੂ ਜੀ ਕੈਨੇਡਾ ਦੀ ਆਬਾਦੀ ਇਸ ਵੇਲੇ 4,14,72,081 ਵਿਅਕਤੀਆਂ ਦੀ ਦੱਸੀ ਗਈ ਹੈ 1 ਜਨਵਰੀ 2026 ਦਾ ਇਹ ਨੰਬਰ, ਜੋ ਕਿ ਜੇ ਪਿਛਲੇ ਸਾਲ ਨਾਲੋਂ ਕੰਪੇਅਰ ਕਰੀਏ ਤੇ ਇਹਦੇ ਵਿੱਚ ਸਟੈਟ ਕੈਨੇਡਾ ਦੇ ਦੱਸਣ ਮੁਤਾਬਕ ਗਿਰਾਵਟ ਆਈ ਹੈ 1,02,436 ਲੋਕਾਂ ਦੀ। ਸੋ ਇੱਕ ਦੇਖੋ ਪਹਿਲਾਂ ਵੀ ਇੱਦਾਂ ਹੁੰਦਾ ਰਿਹਾ ਕਿ ਕਿਸੇ ਇੱਕ ਕੁਆਟਰ ਦੇ ਵਿੱਚ ਆਬਾਦੀ ਘੱਟ ਗਈ, ਵੀ ਤਾਂ 3 ਮਹੀਨਿਆਂ ਦਾ ਡੇਟਾ ਇਹ ਕਹਿੰਦਾ ਜੀ ਪਾਪੂਲੇਸ਼ਨ ਡਿਕਲਾਈਨ ਆ, ਪਰ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਪੂਰੇ ਸਾਲ ਦੀ ਐਵਰੇਜ ਵੇਖਦੇ ਸੀ ਤਾਂ ਕੈਨੇਡੀਅਨ ਆਬਾਦੀ ਦੇ ਵਿੱਚ ਵਾਧਾ ਪਿਛਲੇ ਸਾਲਾਂ ਦੇ ਵਿੱਚ ਜਦੋਂ ਦੀ ਰਿਕਾਰਡ ਕੀਪਿੰਗ ਸ਼ੁਰੂ ਹੋਈ ਆ ਉਹ ਨੰਬਰ ਸੀਗੇ। ਅਜਿਹਾ ਪਹਿਲੀ ਵਾਰ ਹੋਇਆ ਕਿ ਕੈਨੇਡੀਅਨ ਆਬਾਦੀ ਦੇ ਵਿੱਚ 1,00,000 ਤੋਂ ਵੀ ਵੱਧ ਲੋਕਾਂ ਦੀ ਗਿਰਾਵਟ ਹੋਈ ਹੋਵੇ। ਸੋ ਉਹਦੇ ਪਿੱਛੇ ਜਿਹੜੇ ਵੱਖੋ ਵੱਖਰੇ ਰੀਜ਼ਨਸ ਨੇ ਹਾਲ ਦੀ, ਚਲੋ ਅੱਗੇ ਚੱਲ ਕੇ ਗੱਲ ਕਰਦੇ ਹਾਂ, ਪਰ ਸਟੈਟ ਕੈਨ ਨੇ ਨਾਲ ਇਹ ਵੀ ਕਿਹਾ ਕਿ ਆਉਂਦੇ ਮਹੀਨਿਆਂ ਦੇ ਵਿੱਚ ਇਸ ਡੇਟਾ 'ਚ ਰਿਵੀਜ਼ਨ ਹੋ ਸਕਦੀ ਹੈ। ਸੋ ਇਹ ਨੰਬਰ ਅਜੇ ਪੱਕਾ ਨੰਬਰ ਨਹੀਂ ਹੈ, ਪ੍ਰੀਲਿਮੀਨਰੀ ਐਸਟੀਮੇਟ ਆ।
ਸੋ ਇਹ ਆਈ ਆਰ ਸੀ ਸੀ ਦੇ ਅੰਕੜਿਆਂ ਦੇ ਆਧਾਰ ਤੇ ਸਟੈਟ ਕੈਨ ਨੇ ਆਪਣਾ ਇੱਕ ਅਨਾਲਿਸਿਸ ਕੀਤਾ
ਜੀ।
ਸੋ ਸਟੈਟ ਕੈਨ ਦੀ ਇੱਕ ਪ੍ਰੀਲਿਮੀਨਰੀ ਉਹਨਾਂ ਦੀ ਇੱਕ ਐਸਟੀਮੇਸ਼ਨ ਆ। ਸੋ ਇਹ ਜੇ ਆਪਾਂ ਗਿਰਾਵਟ ਜਿਹੜੀ 1,02,000 ਦੀ ਹੈ, ਇਹ 0.2% ਦੀ ਗਿਰਾਵਟ ਬਣਦੀ ਹੈ
ਟੋਟਲ। ਤੇ
ਜੇ ਅਸੀਂ ਦੇਖੀਏ ਪਿਛਲੇ ਸਮੇਂ ਦੌਰਾਨ, ਸੋ 2022-23-24 ਜਿਹੜੇ ਇਹ 3 ਸਾਲ ਨੇ, ਇਹਨਾਂ ਦੇ ਵਿੱਚ 3% ਤੱਕ ਦਾ ਇਜ਼ਾਫਾ ਹੁੰਦਾ ਰਿਹਾ, 3 percentage points
ਪਿਛਲੇ
3 ਸਾਲਾਂ ਦੇ ਵਿੱਚ। ਸੋ ਉਸ ਤੋਂ ਬਾਅਦ ਇਹ ਗਿਰਾਵਟ ਦਰਜ ਹੋਣੀ, ਸੋ ਫਰਕ ਜਿਹੜਾ ਹੈ ਉਹ 3.5% ਦਾ ਬਣ ਜਾਂਦਾ ਫਿਰ। ਵੈਸੇ ਦੇਖੀਏ ਉਹ 0.2% ਦੀ ਗਿਰਾਵਟ ਹੈ ਪਰਸੈਂਟੇਜ ਆਫ ਦਾ ਇੰਟਾਇਰ ਪਾਪੂਲੇਸ਼ਨ। ਸੋ ਇਹਦੇ ਵਿੱਚ ਜਿਹੜਾ ਮੇਨ ਕੰਟਰੀਬਿਊਟਿੰਗ ਫੈਕਟਰ ਆ ਸਟੈਟ ਕੈਨ, ਉਹ ਆਪ ਹੀ ਕਹਿ ਰਹੇ ਨੇ ਕਿ ਜਿਹੜੇ ਟੈਂਪਰਰੀ ਰੈਜੀਡੈਂਟਸ ਨੇ ਉਹਨਾਂ ਦੀ ਸੰਖਿਆ ਘਟੀ ਹੈ ਕਿਉਂਕਿ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਚੇਂਜ ਕੀਤੀ ਹੈ। ਸੋ ਟੈਂਪਰਰੀ ਰੈਜੀਡੈਂਟਸ ਦੀ ਸੰਖਿਆ ਦੇ ਵਿੱਚ ਆਈ ਗਿਰਾਵਟ ਹੀ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਹੈ ਕਿ ਪਾਪੂਲੇਸ਼ਨ ਡਿਕਲਾਈਨ ਦੇਖਿਆ ਗਿਆ।
ਦੇਖੋ ਵੀ ਕਿੰਨਾ ਕੰਟਰਾਸਟਿੰਗ ਇੱਕ ਪਿਕਚਰ ਹੈਗੀ ਹੈ, ਬੜੀ ਕੰਟਰਾਸਟਿੰਗ ਤਸਵੀਰ ਹੈ 2025 ਦੀ। ਪਹਿਲੇ 6 ਮਹੀਨਿਆਂ 'ਚ ਆਬਾਦੀ ਦੇ ਵਿੱਚ ਤਕਰੀਬਨ 77,000 ਦਾ ਵਾਧਾ ਹੋਇਆ ਸੀ। ਜਿਹੜਾ ਸੈਕਿੰਡ ਹਾਫ ਆਫ ਦਾ ਈਅਰ ਸੀਗਾ 2025 ਦਾ, ਉਹਦੇ 'ਚ ਤਕਰੀਬਨ 1,80,000 ਦੀ ਗਿਰਾਵਟ ਆਈ। ਹੁਣ ਕੀ ਸੱਚਮੁੱਚ 1,80,000 ਬੰਦਾ ਪਿਛਲੇ ਸਾਲ ਦੇ ਅਖੀਰਲੇ 6 ਮਹੀਨਿਆਂ 'ਚ ਕੈਨੇਡਾ ਛੱਡ ਕੇ ਚਲਾ ਗਿਆ? ਇਹ ਇੱਕ ਬਹੁਤ ਵੱਡਾ ਸਵਾਲ ਆ ਵੀ 1,80,000 ਬੰਦਾ ਜੇ ਮੁਲਕ ਛੱਡ ਕੇ ਜਾਵੇ, ਕੀ ਮਤਲਬ ਇੰਨੀਆਂ 1-way ਟਿਕਟਾਂ ਵਿਕੀਆਂ ਨੇ ਪਿਛਲੇ 6 ਮਹੀਨਿਆਂ 'ਚ ਜਾਂ ਦੂਜੇ ਸਾਲ ਦੇ ਅਖੀਰਲੇ 6 ਮਹੀਨਿਆਂ 'ਚ? ਸੋ ਸਟੈਟ ਕੈਨ ਦਾ ਜਿਹੜਾ ਇਹ ਨੰਬਰ, ਲਾਈਕ ਯੂ ਮੈਂਸ਼ਨ, ਕਿ ਆਈ ਆਰ ਸੀ ਸੀ ਦੇ ਡੇਟਾ 'ਤੇ ਆਧਾਰਿਤ ਆ। ਸੋ ਕੀ ਇਹ ਸਿਰਫ ਇਸ ਚੀਜ਼ ਨੂੰ ਇੱਕ ਆਧਾਰ ਬਣਾ ਕੇ ਚੱਲ ਰਹੇ ਨੇ ਵੀ ਜਿਹਨਾਂ ਲੋਕਾਂ ਦੇ ਵੀਜ਼ੇ ਐਕਸਪਾਇਰ ਹੋਏ 2025 ਦੇ ਅਖੀਰਲੇ 6 ਮਹੀਨਿਆਂ 'ਚ, ਵੀ ਉਹ ਮੁਲਕ ਛੱਡ ਕੇ ਚਲੇ ਗਏ ਨੇ? ਉਹਨਾਂ 'ਚੋਂ ਇਹੀ ਆ, ਉਹਨਾਂ 'ਚੋਂ ਕਈ ਤਾਂ ਅੰਡਰਗਰਾਊਂਡ ਇਸ ਵੇਲੇ ਰਹਿ ਰਹੇ ਹੋਣਗੇ। ਇਹ ਜਦੋਂ ਗੱਲ ਕੀਤੀ ਆ ਕਿ ਆਉਂਦੇ ਮਹੀਨਿਆਂ ਦੇ ਵਿੱਚ ਇਹਦੇ 'ਚ ਰਿਵੀਜ਼ਨ ਹੋ ਸਕਦੀ ਆ, ਉਹਦੇ 'ਚ ਉਹਨਾਂ ਨੇ ਗੱਲ ਕਹੀ ਆ ਵੀ ਹੋ ਸਕਦਾ ਕਈਆਂ ਦੇ ਜਦੋਂ ਪਰਮਿਟਸ ਐਕਸਟੈਂਡ ਹੋ ਜਾਣਗੇ ਤਾਂ ਜਿਹੜਾ ਇਹ ਨੰਬਰ ਹੈ ਰਿਵਾਈਜ਼ ਹੋ ਜਾਵੇ, ਮਤਲਬ ਜੇ ਪਰਮਿਟ ਐਕਸਟੈਂਡ ਹੋਊਗਾ ਤਾਂ ਮੋਸਟ ਲਾਈਕਲੀ ਬੰਦਾ ਇੱਥੇ ਹੀ ਆ, ਉਹ ਕੋਈ ਨਾ ਕੋਈ ਜੋੜ ਤੋੜ ਕਰ ਰਿਹਾ।
ਸੋ ਹੁੰਦਾ ਕੀ ਹੈ ਕਿ ਜਦੋਂ ਕਿਸੇ ਵੀ ਟੈਂਪਰੇਰੀ ਰੈਜ਼ੀਡੈਂਟ ਦਾ ਸਟੇਟਸ ਐਕਸਪਾਇਰ ਹੋ ਜਾਏ, ਉਹ ਡਿਪੋਰਟ ਹੋ ਜਾਏ ਜਾਂ ਉਹ ਪੀ ਆਰ ਦੇ ਵਿੱਚ ਕਨਵਰਟ ਹੋ ਜਾਏ, ਫਿਰ ਉਹਨੂੰ ਟੀ ਆਰ ਦੇ ਵਿੱਚ ਗਿਣਨਾ ਬੰਦ ਕਰ ਦਿੱਤਾ ਜਾਂਦਾ। ਤੇ ਇਹ ਜਿਹੜੇ ਸਟੈਟਕਾਂ ਦੇ ਨੰਬਰਸ ਨੇ ਇਸੇ ਚੀਜ਼ ਦੇ ਉੱਤੇ, ਇਸੇ ਅਸੰਪਸ਼ਨ ਦੇ ਉੱਤੇ ਆਧਾਰਿਤ ਨੇ। ਇਹਨਾਂ ਦੱਸਿਆ ਵੀ ਪਿਛਲੇ ਸਾਲ ਦੇ ਚੌਥੇ ਕੁਆਟਰ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਜਿਹੜੀ ਗਿਣਤੀ ਹੈ, ਜੋ ਕਾਊਂਟ ਕਰਦੇ ਆ ਪਾਪੂਲੇਸ਼ਨ ਕਾਊਂਟ, ਉਹ 1,71,000 ਘਟੀ ਹੈ। ਤੇ ਇਹਦਾ ਮਤਲਬ ਇਹ ਨਹੀਂ ਕਿ 1,71,000 ਬੰਦਾ ਇੱਥੋਂ ਜਹਾਜ਼ ਦੇ ਵਿੱਚ ਬੈਠ ਕੇ ਮੁਲਕ ਛੱਡ ਕੇ ਚਲੇ ਗਿਆ, ਉਹਨਾਂ ਦਾ ਸਟੇਟਸ ਐਕਸਪਾਇਰ ਹੋ ਗਿਆ, ਤੇ ਜਾਂ ਫਿਰ ਵਿੱਚੋਂ ਕੁਝ ਲੋਕ ਡਿਪੋਰਟ ਹੋਏ ਹੋ ਸਕਦੇ ਨੇ, ਤੇ ਕੁਝ ਹੋ ਸਕਦਾ ਕਿ ਇਹਨਾਂ ਦੇ ਵਿੱਚੋਂ ਹੀ ਪੀ ਆਰ ਬਣ ਗਏ ਹੋਣ, ਕਿਉਂਕਿ ਪਿਛਲੇ ਸਾਲ ਅਸੀਂ 3,94,000 ਲੋਕਾਂ ਨੂੰ ਪੀ ਆਰ ਵੀ ਦਿੱਤੀ ਹੈ, ਤੇ ਉਹਨਾਂ ਵਿੱਚੋਂ ਸਾਰੇ ਦਾ ਨਵੇਂ ਨਹੀਂ ਸੀ ਆਏ, ਉਹਨਾਂ ਵਿੱਚੋਂ ਬਹੁਤ ਸਾਰੇ ਮੁਲਕ ਦੇ ਵਿੱਚ ਹੀ ਸੀਗੇ, ਸੋ ਕੁਝ ਟੀ ਆਰ ਜਿਹੜੇ ਨੇ ਉਹ ਪੀ ਆਰ ਦੇ ਵਿੱਚ ਵੀ ਕਨਵਰਟ ਹੋ ਗਏ ਹੋਣਗੇ। ਸੋ ਇਸ ਕਰਕੇ ਜਿਹੜੇ ਨੰਬਰ ਨੇ ਉਹ ਦਰਸਾਉਂਦੇ ਨੇ ਵੀ ਓਵਰਆਲ ਜਿਹੜੇ ਨੈਟ ਗਿਰਾਵਟ ਆਈ ਆ ਉਹ 1,02,000 ਦੀ ਆ, ਕਿਉਂਕਿ ਕੁਝ ਲੋਕ ਬਾਹਰੋਂ ਵੀ ਆਏ ਨਵੇਂ, ਤੇ ਜਿਹੜੇ ਟੀ ਆਰ ਨੇ ਅਸੀਂ ਅਸਿਊਮ ਕਰ ਰਹੇ ਹਾਂ ਚਲੇ ਗਏ, ਪਰ ਉਹਨਾਂ ਵਿੱਚੋਂ ਕਿੰਨੇ ਚਲੇ ਗਏ ਕਿੰਨੇ ਰਹਿ ਗਏ, ਕਿਉਂਕਿ ਪਿਛਲੇ ਦਿਨਾਂ ਦੌਰਾਨ ਕਈ ਸਾਰੇ ਇੱਦਾਂ ਦੇ ਐਸਟੀਮੇਟਸ ਆਉਂਦੇ ਰਹੇ ਨੇ ਜਿਹੜੇ ਅਨਡਾਕੂਮੈਂਟਡ ਵਰਕਰਸ ਨੇ, ਉਹ 1,000,000 ਤੋਂ ਵੀ ਜ਼ਿਆਦਾ ਹੋ ਸਕਦੇ ਮੁਲਕ ਦੇ ਵਿੱਚ।
ਇਹ ਗੱਲਾਂ 2 ਸਾਲ ਪਹਿਲਾਂ ਬਹੁਤ ਚੱਲੀਆਂ
ਸੀ, ਤੇ ਉਹਦੇ ਵਾਸਤੇ ਮਾਰਕ ਮਿਲਰ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਸਨ, ਉਹਨਾਂ ਨੇ ਕਿਹਾ ਸੀ ਮੈਂ ਇੱਕ ਪ੍ਰੋਗਰਾਮ ਵੀ ਤਿਆਰ ਕਰ ਰਿਹਾ ਕਿ ਜਿਹੜੇ ਅਨਡਾਕੂਮੈਂਟਡ ਵਰਕਰਸ ਨੇ ਉਹਨਾਂ ਆਪਾਂ ਰੈਗੂਲਰਾਈਜ਼ ਕਰੀਏ, ਫਿਰ ਉਹ ਗੱਲ ਠੰਡੇ ਬਸਤੇ 'ਚ ਪੈ ਗਈ ਕਿਉਂਕਿ ਇਮੀਗ੍ਰੇਸ਼ਨ ਦਾ ਟੋਪਿਕ ਹੀ ਬੜਾ ਅਨਪੋਪੂਲਰ ਹੋ ਗਿਆ।
ਜੀ ਬਿਲਕੁਲ।
ਤੇ ਹੁਣ ਜਿਹੜੇ ਉਹ ਟਾਰਗੇਟਸ ਮਿੱਥੇ ਹੋਏ ਸਰਕਾਰ ਨੇ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ ਇਹ ਅਕਤੂਬਰ 2024 ਦੇ ਵਿੱਚ ਇਹਨਾਂ ਦੀ ਸੰਖਿਆ ਪੀਕ ਤੇ ਪਹੁੰਚੀ ਸੀ, 3.1 million ਤਕਰੀਬਨ ਟੈਂਪਰੇਰੀ ਰੈਜ਼ੀਡੈਂਟਸ ਹੋ ਗਏ ਸੀ, ਜੋ ਕਿ ਪੂਰੀ ਜਨਸੰਖਿਆ ਦਾ 7.6% ਬਣਦਾ ਸੀ।
ਉਦੋਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਆਉਂਦੇ ਸਾਲਾਂ 'ਚ ਇਹਨੂੰ ਘਟਾ ਕੇ ਪੂਰੀ ਜਨਸੰਖਿਆ ਦਾ 5% ਤੇ ਲੈ ਕੇ ਆਉਣਾ।
ਪਹਿਲਾਂ ਕਹਿੰਦੇ ਸੀ 2026 ਦੇ ਅੰਤ ਤੱਕ ਕਰਾਂਗੇ, ਫਿਰ ਕਹਿੰਦੇ ਇਹਨੂੰ ਐਕਸਟੈਂਡ ਕਰ ਦੇਣਾ, ਹੁਣ ਅਗਲੇ ਸਾਲ 2027 ਦੇ ਅੰਤ ਤੱਕ ਇਹਨੂੰ ਅਸੀਂ 5% ਤੱਕ ਲੈ ਕੇ ਆਉਣਾ। ਤੇ ਉਹ ਚਲੋ ਕਾਰਵਾਈ ਕਰ ਰਹੇ ਨੇ, ਤੇ ਟੈਂਪਰੇਰੀ ਰੈਜ਼ੀਡੈਂਟ ਦੀ ਸੰਖਿਆ ਘੱਟ ਰਹੀ, ਇੰਟਰਨੈਸ਼ਨਲ ਸਟੂਡੈਂਟਸ ਚਾਹੇ ਉਹ ਟੈਂਪਰੇਰੀ ਫੋਰਨ ਵਰਕਰਸ ਹੋਣ ਚਾਹੇ ਉਹ ਅਸਾਈਲਮ ਕਲੇਮੈਂਟਸ ਹੋਣ, ਸਾਰੇ ਟੈਂਪਰੇਰੀ ਰੈਜ਼ੀਡੈਂਟ ਦੀ ਸੰਖਿਆ ਦੇ ਵਿੱਚ ਆਉਂਦੇ ਨੇ।
ਅਜੇ ਜਿਹੜਾ ਹੁਣ ਬਿੱਲ ਵਾਸੂ ਜੀ ਪਾਸ ਹੋ ਗਿਆ, ਉਹ ਕਿਉਂਕਿ ਜਿਹਦੇ ਵਿੱਚ ਸਰਕਾਰ ਨੂੰ ਪਾਵਰਸ ਮਿਲਣੀਆਂ ਨੇ, ਸਟਰੈਂਥਨਿੰਗ ਬਾਰਡਰਸ ਐਕਟ,
ਹਾਂਜੀ,
ਉਹਦੇ ਵਿੱਚ ਅਸਾਈਲਮ ਦੀਆਂ ਜਿਹੜੀਆਂ ਅਰਜ਼ੀਆਂ ਲੱਗੀਆਂ ਨੇ ਪਿਛਲੇ ਸਾਲਾਂ ਦੌਰਾਨ, ਉਹਨਾਂ ਨੂੰ ਕਹਿ ਲਓ ਵੀ ਥੋਕ ਦੇ ਭਾਅ ਕੈਂਸਲ ਕਰਨ ਦੀ ਪਾਵਰ ਸਰਕਾਰ ਨੂੰ ਮਿਲ ਜਾਣੀ ਹੈ।
ਸੀ ਟਵੈਲਵ
ਦਾ ਜਦੋਂ, ਕਿਉਂਕਿ ਉਹਨੂੰ ਹਲੇ ਤਰਮੀਮਾ ਕਰਕੇ ਸੈਨੇਟ ਨੇ ਵਾਪਸ ਹਾਊਸ 'ਚ ਭੇਜਿਆ, ਹਾਊਸ ਦੇ ਵਿੱਚ ਜਦੋਂ ਉੱਤੇ ਵੋਟਿੰਗ ਹੋ ਕੇ ਉਹ ਬਿੱਲ ਲਾਗੂ ਹੁੰਦਾ, ਉਹਦੇ ਨਾਲ ਜਿਹੜੇ ਨੰਬਰਸ ਨੇ ਇਹਨਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਤਾਂ ਇੱਕਦਮ ਫਿਰ ਬਹੁਤ ਵੱਡਾ ਡਰੋਪ ਆਏਗਾ। ਜਿਵੇਂ ਤੁਸੀਂ ਮੈਂਸ਼ਨ ਕੀਤਾ ਨਾ ਵੀ 1 ਅਕਤੂਬਰ 2024 ਨੂੰ ਜਿਹੜੀ ਗਿਣਤੀ ਸੀ ਟੈਂਪਰੇਰੀ ਰੈਜ਼ੀਡੈਂਟਸ ਦੀ ਕੈਨੇਡਾ 'ਚ, ਕਿਉਂਕਿ ਟੈਂਪਰੇਰੀ ਰੈਜ਼ੀਡੈਂਟਸ ਦੇ ਵਿੱਚ ਸਟੂਡੈਂਟਸ ਆਨ ਇੰਟਰਨੈਸ਼ਨਲ ਸਟੂਡੈਂਟਸ, ਵਰਕ ਪਰਮਿਟ ਹੋਲਡਰਸ, ਤੇ ਜਿਹੜੇ ਅਸਾਈਲਮ ਕਲੇਮੈਂਟਸ ਨੇ, ਤੇ ਨਾਲ ਉਹਨਾਂ ਦੇ ਨਾਲ ਰਹਿੰਦੇ ਉਹਨਾਂ ਦੇ ਪਰਿਵਾਰਕ ਮੈਂਬਰ, ਉਹ ਸਾਰੇ ਨੰਬਰ ਇਹਦੇ ਵਿੱਚ ਆਉਂਦਾ। ਉਹ ਨੰਬਰ ਸੀ 31,49,000, ਜਿਹੜਾ ਕਿ 1 ਜਨਵਰੀ 2026 ਨੂੰ, ਹੁਣ ਸਟੈਟ ਕੈਨੇਡਾ ਦਾ ਕਹਿਣਾ ਕਿ ਉਹ 26,76,000 ਹੋ ਗਿਆ। ਸੋ 15 ਮਹੀਨਿਆਂ ਦੇ ਵਿੱਚ ਕਿ ਸੱਚਮੁੱਚ ਲਗਭਗ 4.5 million ਟੈਂਪਰੇਰੀ ਰੈਜ਼ੀਡੈਂਟਸ ਉਹ ਕੈਨੇਡੀਅਨ ਸਿਸਟਮ ਦੇ ਵਿੱਚੋਂ ਮਨਫੀ ਹੋ ਗਏ ਨੇ,
ਤੇ ਅਜੇ ਵੀ ਇਹ 6.4% ਆ ਪੂਰੀ ਜਨਸੰਖਿਆ,
5 ਅਜੇ ਵੀ ਨਹੀਂ ਹੋਇਆ,
5 ਤੇ ਜਾਣਾ। ਸੋ ਪਹਿਲਾਂ ਤਾਂ ਇਸੇ ਸਾਲ ਦੇ ਅੰਤ ਤੱਕ ਜਾਣਾ ਸੀ, ਉਹ ਫਿਰ 2 ਮਚ ਹੋ ਜਾਣਾ ਸੀ, ਉਹ ਤਾਂ 2 ਮਚ ਆ,
ਉਹੀ ਉਦੋਂ ਗੱਲ ਕਹਿਣੀ ਸੌਖੀ ਸੀ, ਪਵਾਉਣੀ ਔਖੀ ਸੀ,
ਹੁਣ ਫਿਰ ਉਹ ਕਹਿ ਰਹੇ ਨੇ ਕਿ ਅਗਲੇ ਸਾਲ ਦੇ ਅੰਤ ਤੱਕ ਇਹਨੂੰ 5% ਤੇ ਲੈ ਕੇ ਜਾਵਾਂਗੇ।
ਸੋ ਦੇਖਦੇ ਹਾਂ ਬਾਕੀ ਜਦੋਂ ਰਿਵੀਜ਼ਨਸ ਹੁੰਦੀਆਂ ਨੇ ਇਹਨਾਂ ਨੰਬਰਸ ਦੀਆਂ, ਫਿਰ ਇਹ ਕਹਾਣੀ ਕਿੱਥੇ ਖੜਦੀ ਹੈ। ਪਰ ਇੱਕ
ਟੈਂਪਰੇਰੀ ਰੈਜ਼ੀਡੈਂਟ ਦੀ ਸੰਖਿਆ ਘਟਾਈ ਕਿਵੇਂ ਜਾਣੀ ਹੈ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ, ਵੀ ਕਿ ਉਹ ਸਾਰਿਆਂ ਨੂੰ ਪੱਕਿਆਂ ਹੀ ਕਰ ਦਿੱਤਾ ਜਾਣਾ,
ਸਾਰਿਆਂ ਨੂੰ ਤਾਂ ਨਹੀਂ ਕਰ ਸਕਦਾ,
ਨਹੀਂ ਨਾ। ਸੋ ਉਹਨਾਂ ਵਿੱਚੋਂ ਕੁਝ ਡਿਪੋਰਟ ਕੀਤੇ ਜਾਣਗੇ, ਕਿੰਨੇ ਡਿਪੋਰਟ ਹੁੰਦੇ ਨੇ ਤੇ ਕਿੰਨਿਆਂ ਦਾ ਸਟੇਟਸ ਐਕਸਪਾਇਰ ਹੁੰਦਾ, ਤੇ ਤੁਸੀਂ ਬਸ ਕਹਿੰਦੇ ਹੋ ਕਿ ਟੀ ਆਰ ਜਿਹੜੇ ਨੇ ਉਹ ਹੈ ਨਹੀਂ, ਅੱਖਾਂ ਮੀਟ ਲੈਂਦੇ ਨੇ ਕਿ ਉਹ ਰਹਿ ਮੁਲਕ ਦੇ ਵਿੱਚ ਜਾਂਦੇ ਨੇ ਬਤੌਰ ਅਨਡਾਕੂਮੈਂਟਡ,
ਕਿਉਂਕਿ ਸਰਕਾਰ ਦਾ ਮੰਨਣਾ ਇਹ ਹੈ, ਉਹਨਾਂ ਦੀ ਉਮੀਦ ਇਹ ਹੈ ਕਿ ਉਹ ਸੈਲਫ ਡਿਪੋਰਟ ਕਰ ਲੈਣਗੇ, ਜਿਹਦਾ ਵੀਜ਼ਾ ਐਕਸਪਾਇਰ ਹੋਇਆ ਫਿਰ ਉਹ ਆਪ ਹੀ ਚਲਿਆ ਜਾਊ,
ਇਦਾਂ ਹੁੰਦਾ ਨਹੀਂ,
ਕਈ ਚਲੋ ਚਲੇ ਵੀ ਜਾਣਗੇ ਸ਼ਾਇਦ, ਪਰ ਸਾਰੇ ਨਹੀਂ ਇੱਦਾਂ
ਜਾਣਗੇ,
ਸਾਰਿਆਂ ਨੇ ਨਹੀਂ ਜਾਣਾ। ਇਸੇ ਕਰਕੇ ਜਦੋਂ ਆ ਨੰਬਰ ਰਿਵਾਈਜ਼ ਹੋ ਕੇ ਆਉਂਦੇ ਨੇ, ਅਸਲੀ ਕਹਾਣੀ ਉਦੋਂ ਪਤਾ ਲੱਗਣੀ ਹੈ। ਪਰ ਇੱਕ ਗੱਲ ਹੋਰ ਆ ਵਸੂਰੀ, ਇੱਥੇ ਮੈਂ ਆਪਾਂ ਹੋਰ ਵੀ ਇਹ ਗੱਲ ਐਡ ਕਰੀਏ, ਪਿਛਲੇ ਦਿਨਾਂ ਤੋਂ ਸਮੇਂ ਸਮੇਂ ਤੇ ਸਾਡੇ ਸੁਣਨ ਵਾਲੇ ਵੀ ਇਹ ਗੱਲ ਆਖਦੇ ਨੇ, ਕਈ ਵਾਰੀ ਖੁਦ ਨੂੰ ਵੀ ਇਹ ਗੱਲ ਮਹਿਸੂਸ ਹੁੰਦੀ ਆ ਵੀ ਆ ਸੜਕਾਂ ਤੇ ਉਨਾ ਟ੍ਰੈਫਿਕ ਨਹੀਂ ਆ ਜਿੰਨਾ ਕਿ ਪਹਿਲਾਂ ਹੋਇਆ ਕਰਦਾ ਸੀ। ਸੋ ਕੀ ਉਹਦੇ ਪਿੱਛੇ ਇੱਕ ਰੀਜ਼ਨ ਇਹ ਹੈ ਵੀ ਸੱਚਮੁੱਚ ਕੁਝ ਜਿਹੜੇ ਵਿਅਕਤੀ ਨੇ ਉਹ ਕੈਨੇਡਾ ਛੱਡ ਕੇ ਜਾ ਚੁੱਕੇ ਨੇ?
ਦੇਖੋ ਰੈਂਟਸ ਦੇ ਵਿੱਚ ਤਾਂ ਗਿਰਾਵਟ ਆਈ ਹੈ,
ਸੜਕਾਂ ਨਵੇਂ ਬੰਦੇ ਘਟ ਆ ਰਹੇ ਨੇ, ਇਹਦੇ ਵਿੱਚ ਪੱਕੀ ਗੱਲ ਆ,
ਦੇ ਉੱਤੇ ਜਿਹੜੀ ਟ੍ਰੈਫਿਕ ਦੀ ਗੱਲ ਆ ਉਹ ਪਰਸੈਪਸ਼ਨ ਦੀ ਵੀ ਹੋ ਸਕਦੀ ਆ, ਉਹ ਟਾਈਮ ਆਫ ਦ ਡੇ ਵੀ ਹੋ ਸਕਦਾ, ਤੇ ਕਦੇ ਤੁਹਾਨੂੰ ਜ਼ਿਆਦਾ ਰਸ਼ ਲੱਗ ਸਕਦਾ, ਕਦੇ ਘੱਟ ਵੀ ਲੱਗ ਸਕਦਾ, ਚਲੋ ਉਹਦੇ 'ਚ ਕੋਈ ਡੇਟਾ ਸੱਚ ਨਹੀਂ ਆਇਆ, ਪਰ ਰੈਂਟਸ ਦਾ ਤਾਂ ਡੇਟਾ ਆਇਆ, ਤੇ ਉਹਦੇ ਵਿੱਚ ਪਿੱਛੇ ਜੇ ਹੁਣੇ ਨੰਬਰ ਆਏ ਸੀਗੇ ਕਿ ਪਿਛਲੇ 33 ਮਹੀਨਿਆਂ ਦੇ ਵਿੱਚ ਸਭ ਤੋਂ ਘੱਟ ਰੈਂਟ ਫਰਵਰੀ ਮਹੀਨੇ ਦਰਜ ਕੀਤਾ ਗਿਆ ਅਕਰੋਸ ਕੈਨੇਡਾ। ਸੋ ਉਹਦੇ ਵਿੱਚ ਤਾਂ ਆਪਾਂ ਕਹਿ ਸਕਦੇ ਵੀ ਸਿੱਧਾ ਸਿੱਧਾ ਲਿੰਕ ਇਮੀਗ੍ਰੇਸ਼ਨ ਦੇ ਨਾਲ ਹੈਗਾ। ਸੋ ਪਾਪੂਲੇਸ਼ਨ ਜੇ ਘਟੇਗੀ, ਡਿਮਾਂਡ ਘਟੇਗੀ, ਤਾਂ ਰੈਂਟ ਥੱਲੇ ਆਉਣਗੇ, ਪਲੱਸ ਆਪਣੀ ਰੀਅਲ ਇਸਟੇਟ ਖੜੀ ਆ ਪੂਰੀ, ਸਾਨੂੰ ਪਤਾ ਉਹਦੇ ਵਿੱਚ ਵੀ ਇੱਕ ਵੱਡਾ ਰੀਜ਼ਨ, ਚਲੋ ਇੱਕ ਇੱਕ ਅਨਸਰਟਨਟੀ ਤਾਂ ਹੈ ਪਰ ਡਿਮਾਂਡ ਵੀ ਨਹੀਂ ਹੈਗੀ।
ਦੇਖੋ ਵਾਸੂ ਜੀ, ਹੁਣ ਪੀ ਆਰ ਦੇ ਟਾਰਗੇਟਸ ਇਹ ਨੇ ਕਿ 2026-27 ਤੇ 2028 ਹਰ ਸਾਲ 380,000 ਲੋਕਾਂ ਨੂੰ ਨਵੀਂ ਪਰਮਾਨੈਂਟ ਰੈਜੀਡੈਂਸੀ ਦੇਣੀਆਂ ਨੇ, ਤੇ ਟੈਂਪਰੇਰੀ ਰੈਜੀਡੈਂਟ ਦੇ ਨੰਬਰ ਦੇ ਉੱਪਰ ਵੀ ਕੈਪ ਲਗਾਇਆ ਸੀ ਪਹਿਲੀ ਵਾਰੀ, ਹੈ ਨਾ, ਪਿਛਲੇ ਸਾਲ ਵੀ ਟੈਂਪਰੇਰੀ ਰੈਜੀਡੈਂਟ ਵੀ ਇਸ ਸਾਲ ਵਾਸਤੇ 385,000 ਦਾ ਕੈਪ ਹੈ ਉਹ। ਇਹ ਤਾਂ ਹੈਗਾ ਵੀ ਨਵੇਂ ਆਉਣ ਵਾਲਿਆਂ ਦੀ ਗਿਣਤੀ ਘੱਟ ਗਈ, ਪਰ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਅਸੀਂ ਆਬਾਦੀ ਦੇ ਵਿੱਚ ਇੱਕਦਮ ਹੋਇਆ ਵਾਧਾ ਵੇਖਿਆ ਸੀ, ਉਹ ਤੇ ਉਹ ਲੋਕ ਸੀ ਜਿਹੜੇ ਆਲਰੇਡੀ ਇੱਥੇ ਸੀਗੇ। ਸੋ ਜਾਂ ਤੇ ਤੁਸੀਂ ਇਹ ਕਹੋ ਨਾ ਕਿ ਹਰ ਲੰਘਦੇ ਹਫ਼ਤੇ ਮਹੀਨੇ ਸਾਲ ਦੇ ਨਾਲ ਵੀ ਮੁਲਕ ਵੀ ਵੱਡਾ ਹੋਈ ਜਾਂਦਾ, ਤੁਹਾਡੀ ਜ਼ਮੀਨ ਵੀ ਵਧੀ ਜਾਂਦੀ ਆ, ਤਾਂ ਕਰਕੇ ਜਿਹੜੇ ਲੋਕ ਆਲਰੇਡੀ ਇੱਥੇ ਸੀਗੇ ਉਹਨਾਂ ਵਾਸਤੇ ਜ਼ਿਆਦਾ ਥਾਂ ਹੋ ਗਈ, ਤਾਂ ਖੁੱਲ੍ਹਾ ਡੁੱਲਾ ਜਿਹਾ ਲੱਗਣ ਲੱਗ ਗਿਆ, ਇੱਦਾਂ ਦੇ ਹੈ। ਫਿਰ ਜਿਹੜੇ ਬੰਦੇ ਇੱਥੇ ਸੀਗੇ ਉਹ ਕਿੱਥੇ ਗਏ, ਕੀ ਉਹ ਸੱਚਮੁੱਚ ਚਲੇ ਗਏ? ਨਵੇਂ ਆਉਣ ਵਾਲਿਆਂ ਦੀ ਗਿਣਤੀ ਤਾਂ ਘਟੀ ਆ, ਜਿਹੜੇ ਇੱਥੇ ਸੀ ਉਹ ਕਿੱਥੇ ਨੇ?
ਸਾਡੀ ਜਿਹੜੀ ਜਨਸੰਖਿਆ ਦੇ ਵਿੱਚ ਜਿਹੜਾ ਵਾਧਾ ਸੀ ਉਹ ਇਮੀਗ੍ਰੇਸ਼ਨ ਨਾਲ ਹੀ ਹੋ ਰਿਹਾ ਸੀ, ਨੈਚੁਰਲ ਡੈਥਸ ਵੀ ਹੁੰਦੀਆਂ ਨੇ, ਉਹ ਜਨਸੰਖਿਆ ਵੈਸੇ ਘਟਦੀ ਵੀ ਆ ਨੈਚੁਰਲੀ,
ਤੇ ਜਿਹੜਾ ਆਪਣਾ ਨੈਚੁਰਲ ਰਿਪਲੇਸਮੈਂਟ ਰੇਟ ਆ ਉਹ ਜਿੰਨੀਆਂ ਡੈਥਸ ਨੇ ਉਹਦੇ ਬਰਾਬਰ ਦਾ ਹੈ
ਨਹੀਂ ਹੈ। ਸੋ ਜਿਹੜਾ ਵਾਧਾ ਹੋ ਰਿਹਾ ਸੀ ਇਮੀਗ੍ਰੇਸ਼ਨ ਕਰਕੇ ਹੀ ਹੋ ਰਿਹਾ ਸੀ, ਜਿਹੜੀ ਨੈਟ ਐਡੀਸ਼ਨ ਹੋ ਰਹੀ ਸੀ ਉਹ ਨੈਟ ਇਮੀਗ੍ਰੇਸ਼ਨ ਕਰਕੇ ਹੋ ਰਹੀ ਸੀ। ਸੋ ਜੇ ਇਮੀਗ੍ਰੇਸ਼ਨ ਕੰਟਰੋਲ ਹੋਏਗੀ ਤੇ ਨੰਬਰ ਵੀ ਜਿਵੇਂ ਦੱਸ ਰਹੇ ਨੇ ਕਿ ਜਨਸੰਖਿਆ ਡਿਕਲਾਈਨ ਵੱਲ ਜਾਏਗੀ, ਤੇ ਨੈਟ ਐਡੀਸ਼ਨ ਹੋ ਰਹੀ ਸੀ ਉਹ ਨੈਟ ਇਮੀਗ੍ਰੇਸ਼ਨ ਕਰਕੇ ਹੋ ਰਹੀ ਸੀ। ਸੋ ਜੇ ਇਮੀਗ੍ਰੇਸ਼ਨ ਕੰਟਰੋਲ ਹੋਏਗੀ ਤੇ ਨੰਬਰ ਵੀ ਜਿਵੇਂ ਦੱਸ ਰਹੇ ਨੇ ਕਿ ਜਨਸੰਖਿਆ ਡਿਕਲਾਈਨ ਵੱਲ ਜਾਏਗੀ। ਸਵਾਲ ਇਹ ਆ ਵੀ ਕਿ 1,02,000 ਦਾ ਹੀ ਡਿਕਲਾਈਨ ਆ ਜਾਂ ਇਸ ਤੋਂ ਥੋੜਾ ਘੱਟ ਆ, ਕਿਉਂਕਿ ਇਹਨਾਂ ਵਿੱਚੋਂ ਲੱਗਦਾ ਨਹੀਂ, ਹਾਂ ਕਾਫੀ ਘੱਟ ਆ। ਇਹ ਨਹੀਂ ਹੋ ਸਕਦਾ ਕਿ ਜੇ 1,02,000 ਜਾਂ ਤੁਸੀਂ ਜਿਵੇਂ ਕਹਿ ਰਹੇ ਹੋ ਵੀ 1,71,000 ਲੋਕਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ, ਵੀ 1,71,000 ਟੀ ਆਰ ਜਨਸੰਖਿਆ ਘੱਟ ਗਈ,
ਨਾ ਨਹੀਂ, ਜੇ 15 ਮਹੀਨੇ ਦਾ ਨੰਬਰ ਦੇਖੀਏ ਹਾਂ ਤਾਂ ਉਹ 4,72,000
ਚੌਥੇ ਕੁਆਟਰ ਦੇ ਵਿੱਚ, ਪਿਛਲੇ ਸਾਲ ਦੇ ਚੌਥੇ ਕੁਆਟਰ ਵਿੱਚ ਵੀ 1-3 ਮਹੀਨਿਆਂ ਦੇ ਅੰਦਰ ਅੰਦਰ 1,71,000 ਜਨਸੰਖਿਆ ਘੱਟ ਗਈ ਟੈਂਪਰੇਰੀ ਰੈਜੀਡੈਂਟਸ ਦੀ। ਇਹ ਸਾਰੇ ਦੇ ਸਾਰੇ ਮੁਲਕ ਛੱਡ ਕੇ ਚਲੇ ਗਏ ਹੋਣਗੇ,
ਇਹ
ਮੈਨੂੰ ਨਹੀਂ ਲੱਗਦਾ ਕੋਈ ਵੀ ਜਿਹੜਾ ਲੌਜੀਕਲ ਵਿਅਕਤੀ ਉਹ ਮੰਨਣ ਨੂੰ ਤਿਆਰ।
ਆਈ ਥਿੰਕ ਸਿੱਧਾ ਤਰੀਕਾ ਦੇਖਣ ਦਾ ਇਹ ਵੀ ਵਨ ਵੇ ਟਿਕਟਾਂ ਇੰਨੀਆਂ ਵਿਕੀਆਂ ਨੇ, ਤੇ ਜੇ ਤੁਸੀਂ ਇਹ ਦੇਖੋ ਕਿ ਜਿਹਨਾਂ ਦੇ ਵੀਜ਼ੇ ਐਕਸਪਾਇਰ ਹੋਏ ਨੇ ਉਹ ਕਿਹੜੇ ਮੁਲਕਾਂ ਤੋਂ ਸੀਗੇ, ਉਹਨਾਂ ਦਾ ਕੰਟਰੀ ਆਫ ਓਰੀਜਨ ਕੀ ਸੀ। ਸੋ ਕੀ ਕੈਨੇਡਾ ਦੇ ਵੱਖੋ ਵੱਖਰੇ ਏਅਰਪੋਰਟਸ ਤੋਂ ਉਹਨਾਂ ਮੁਲਕਾਂ ਵਾਸਤੇ ਵਨ ਵੇ ਟਿਕਟਸ ਦੀ ਵਿਕਰੀ 'ਚ ਪਿਛਲੇ ਸਾਲ ਦੇ ਅਖੀਰਲੇ 3 ਮਹੀਨਿਆਂ 'ਚ ਇੰਨੀ ਵੱਡੀ ਇੰਨਾ ਵੱਡਾ ਉਛਾਲ ਦੇਖਿਆ ਗਿਆ? ਸੋ ਵਾਸੂ ਜੀ, ਆਕਸਫੋਰਡ ਯੂਨੀਵਰਸਿਟੀ ਦੀ ਵੈਲਬਿੰਗ ਰਿਸਰਚ ਸੈਂਟਰ ਨੇ ਇੱਕ ਸਰਵੇਖਣ ਕੀਤਾ, ਇੱਕ ਰਿਪੋਰਟ ਪਬਲਿਸ਼ ਕੀਤੀ ਹੈ, ਦ 2026 ਵਰਲਡ ਹੈਪੀਨੈਸ ਰਿਪੋਰਟ। ਦੁਨੀਆ ਦੇ ਵਿੱਚ ਖੁਸ਼ੀ ਕਿਹੜੇ ਮੁਲਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੈ, ਅਤੇ ਕੈਨੇਡਾ ਵਾਸਤੇ ਵਾਸੂ ਜੀ ਜੋ ਇਹਦੇ ਵਿੱਚ ਗੱਲਾਂ ਸਾਹਮਣੇ ਆ ਰਹੀਆਂ ਨੇ ਇਹ ਕਾਫੀ ਚਿੰਤਾਜਨਕ ਆ। 147 ਮੁਲਕਾਂ ਦੀ ਰਿਪੋਰਟ ਹੈ ਇਹ, ਉਹਦੇ ਵਿੱਚ ਜੇ ਓਵਰਆਲ ਦੇਖਿਆ ਜਾਵੇ ਤੇ ਪਿਛਲੇ 14 ਸਾਲਾਂ ਦੇ ਵਿੱਚ ਹੈਪੀਨੈਸ ਰਿਪੋਰਟ 'ਚ ਕੈਨੇਡਾ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਇਸ ਸਾਲ ਦੀ ਰਿਪੋਰਟ ਦੇ ਵਿੱਚ ਹੈ। ਕੈਨੇਡਾ 25ਵੇਂ ਨੰਬਰ 'ਤੇ ਆ 147 ਮੁਲਕਾਂ 'ਚੋਂ ਇਨ ਦਾ ਵਰਲਡ ਹੈਪੀਨੈਸ ਰਿਪੋਰਟ। 14 ਸਾਲ ਪਹਿਲਾਂ ਟੋਪ 10 ਸੀ ਕੈਨੇਡਾ,
ਜਾਂ ਨੰਬਰ 6 'ਤੇ ਸੀ,
ਜਾਂ
ਸੋ ਹੁਣ ਅਸੀਂ 25ਵੇਂ ਨੰਬਰ 'ਤੇ ਆ ਗਏ ਹਾਂ। ਤੇ ਇਹਦੇ ਵਿੱਚ ਇੱਕ ਵੱਡਾ ਰੀਜ਼ਨ ਇਹ ਹੈ ਕਿ ਜਿਹੜੇ ਸਾਡੇ ਯੰਗਸਟਰਸ ਨੇ ਉਹ ਬਹੁਤ ਜ਼ਿਆਦਾ ਡਿਸਸੈਟਿਸਫਾਈਡ ਨੇ ਆਪਣੀ ਜ਼ਿੰਦਗੀ ਦੇ ਨਾਲ,
ਅੰਡਰ 25 ਜਿਹੜਾ ਏਜ ਗਰੁੱਪ ਆ।
ਸੋ ਜੇ ਸਿਰਫ ਤੇ ਸਿਰਫ ਅੰਡਰ 25 ਈਅਰ ਓਲਡ ਵਾਲਿਆਂ ਨੂੰ ਹੀ ਕੰਸਿਡਰ ਕੀਤਾ ਜਾਵੇ ਤੇ ਕੈਨੇਡਾ ਦਾ ਰੈਂਕ ਇਸ ਲਿਸਟ ਦੇ ਵਿੱਚ ਫਿਰ 71ਵੇਂ ਨੰਬਰ ਤੇ ਹੋਣਾ ਸੀ,
71st।
ਹਾਂ, ਸੋ ਫਿਰ ਅਸੀਂ 147 ਦੇ ਵਿੱਚੋਂ 71ਵੇਂ ਨੰਬਰ ਤੇ ਹੁੰਦੇ ਜੇ ਸਿਰਫ ਯੰਗਸਟਰਸ ਦਾ ਹੀ ਸੈਟਿਸਫੈਕਸ਼ਨ ਜੋ ਉਹਨਾਂ ਦੀ ਚੈੱਕ ਕੀਤੀ ਜਾਂਦੀ।
ਜੇ ਵਾਸੂ ਜੀ ਦੇਖੋ, ਯੰਗਸਟਰਸ ਦੇ ਲੈਵਲ ਆਫ ਸੈਟਿਸਫੈਕਸ਼ਨ ਪਿੱਛੇ ਜੇ ਇੱਕਦਮ ਦਿਮਾਗ ਦੇ ਵਿੱਚ ਕੁਝ ਗੱਲਾਂ ਆਉਂਦੀਆਂ ਨਾ, ਉਹ ਇਹ ਆ ਕਿ ਜੀ ਕੀ ਜੋਬ ਓਪਰਚੁਨਿਟੀਜ਼ ਨੂੰ ਉੱਦਾਂ ਦੀਆਂ ਨਹੀਂ ਰਹੀਆਂ ਸਾਡੇ ਕੋਲ, ਜਾਂ ਫਿਰ ਜੋ ਅਫੋਰਡੇਬਿਲਿਟੀ ਕ੍ਰਾਈਸਿਸ ਆ ਕਿ ਯੰਗਸਟਰਸ ਨੂੰ ਇਹ ਲੱਗਦਾ ਵੀ ਸਾਡੇ ਵਾਸਤੇ ਆਪਣਾ ਘਰ ਖਰੀਦ ਸਕਣਾ ਮੁਸ਼ਕਲ ਹੋਏਗਾ, ਜਿਹੜੀਆਂ ਲਾਈਫ ਚੋਇਸਿਸ ਨੇ, ਕਿਉਂਕਿ ਤੁਹਾਡੀ ਇਕਨੋਮਿਕ ਕੰਡੀਸ਼ਨ ਕਿਹੋ ਜਿਹੀ ਆ, ਤੁਹਾਡੇ ਕੋਲ ਕਿਸ ਤਰ੍ਹਾਂ ਦੇ ਮੌਕੇ ਤੁਹਾਡਾ ਮੁਲਕ ਤੁਹਾਨੂੰ ਪ੍ਰਦਾਨ ਕਰਦਾ, ਉਹਦੇ ਆਧਾਰ 'ਤੇ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕੋਈ ਚੋਣਾਂ ਕਰਦੇ ਹੋ ਕਿ ਤੁਸੀਂ ਕਿੱਥੇ ਮੂਵ ਹੋਣਾ, ਤੁਸੀਂ ਕਿਹੋ ਜਿਹੇ ਘਰ 'ਚ ਰਹਿਣਾ ਚਾਹੁੰਦੇ ਹੋ, ਤੁਸੀਂ ਕਿਹੋ ਜਿਹੀ ਗੱਡੀ ਖਰੀਦਣੀ ਚਾਹੁੰਦੇ ਹੋ, ਤੁਸੀਂ ਕਦੋਂ ਵਿਆਹ ਕਰਾ ਕੇ ਕਦੋਂ ਆਪਣੀ ਫੈਮਿਲੀ ਅੱਗੇ ਵਧਾਉਣੀ ਚਾਹੁੰਦੇ ਹੋ, ਕਦੋਂ ਫੈਮਿਲੀ ਐਕਸਪੈਂਡ ਕਰਨੀ ਚਾਹੁੰਦੇ ਹੋ। ਸੋ ਸਾਰੀਆਂ ਚੀਜ਼ਾਂ ਉਹ ਲਾਈਫ ਚੋਇਸਿਸ ਦੇ ਵਿੱਚ ਆ ਜਾਂਦੀਆਂ ਨੇ।
ਆਰ ਯੂ ਇਨ ਚਾਰਜ ਆਫ ਯੂਰ ਲਾਈਫ,
ਆਰ ਯੂ ਇਨ ਚਾਰਜ ਆਫ ਯੂਰ ਲਾਈਫ, ਆਰ ਯੂ ਇਨ ਦਾ ਡਰਾਈਵਰ ਸੀਟ। ਪਰ ਕੈਨੇਡਾ ਦੇ ਵਿੱਚ ਮਹਿੰਗਾਈ ਕਰਕੇ ਬਹੁਤ ਸਾਰੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਵੀ ਦੇ ਆਰ ਨੋਟ ਇਨ ਚਾਰਜ ਆਫ ਦੇਅਰ ਲਾਈਫਸ। ਜਿਸ ਤਰ੍ਹਾਂ ਦੀ ਜੋਬ ਮਾਰਕੀਟ ਆ ਉਹਦੇ ਵਿੱਚ ਵੀ ਹੁਣ ਪ੍ਰੀਕੈਰੀਅਸ ਜੋਬਸ ਬਹੁਤ ਨੇ, ਤੁਹਾਨੂੰ ਉਸ ਤਰ੍ਹਾਂ ਦੀਆਂ ਉਸ ਤਰ੍ਹਾਂ ਦੀ ਜੋਬ ਸਿਕਿਉਰਿਟੀ ਨਹੀਂ ਆ, ਉਸ ਤਰ੍ਹਾਂ ਦੀਆਂ ਜੋਬਸ ਦੇ ਵਿੱਚ ਬੈਨੀਫਿਟਸ ਨਹੀਂ ਨੇ ਜੋ ਕਿ 15-20 ਸਾਲ ਪਹਿਲਾਂ ਤੱਕ ਵੀ ਮਿਲ ਜਾਇਆ ਕਰਦੇ ਸੀ। ਇੱਕ ਤਾਂ ਇਹ ਪਹਿਲੂ ਹੈ, ਚਲੋ ਇਹ ਇਕਨੋਮਿਕ ਫੈਕਟਰ ਸਿੱਧੇ ਸਿੱਧੇ ਸਮਝ ਆਉਂਦੇ ਨੇ, ਜਿਹੜੀ ਯੂਥ ਦੇ ਵਿੱਚ ਡਿਸਸੈਟਿਸਫੈਕਸ਼ਨ ਦੀ ਸਮੱਸਿਆ ਹੈ ਜਾਂ ਉਹਨਾਂ ਦੀ ਖੁਸ਼ੀ ਦੇ ਪੱਧਰ ਵਿੱਚ ਗਿਰਾਵਟ ਦੀ ਸਮੱਸਿਆ, ਉਹਦੇ ਵਿੱਚ ਇੱਕ ਜਿਹੜਾ ਰੀਜ਼ਨ ਇਸ ਰਿਪੋਰਟ ਦੇ ਵਿੱਚ ਕੋਟ ਕੀਤਾ ਗਿਆ, ਕਹਿੰਦੇ ਕੈਨੇਡੀਅਨ ਯੂਥ ਦਾ ਸਕਰੀਨ ਟਾਈਮ ਜਿਹੜਾ ਇਨਫਲੂਐਂਸਰ ਕਲਚਰ ਆ, ਉਹਨੇ ਜਦੋਂ ਆਪਣੀ ਜ਼ਿੰਦਗੀ ਨੂੰ ਉਹ ਕਿਸੇ ਦੂਜੇ ਦੀ ਜ਼ਿੰਦਗੀ ਨਾਲ ਕੰਪੇਅਰ ਕਰ ਰਹੇ ਨੇ, ਉਸਨੇ ਕੈਨੇਡੀਅਨ ਯੂਥ ਦੀ ਜ਼ਿੰਦਗੀ ਨੂੰ ਬਹੁਤ ਮੁਹਾਲ ਕੀਤਾ ਹੋਇਆ, ਉਹ ਖੁਸ਼ੀ ਨੂੰ ਸਭ ਤੋਂ ਵੱਡਾ ਖੋਰਾ ਲਾ ਰਿਹਾ।
ਪਰ ਗੱਲ ਇਹ ਹੈ ਕਿ ਜਿਹੜੇ ਬਾਕੀ ਰੀਜਨਸ ਨੇ
ਜੀ,
ਸੋ ਜਿਹੜੇ ਇੰਗਲਿਸ਼ ਸਪੀਕਿੰਗ ਤੇ ਜਿਹੜੇ ਵੈਸਟਰਨ ਯੂਰੋਪੀਅਨ ਮੁਲਕਾਂ ਦੇ ਜਿਹੜੇ ਯੰਗਸਟਰਸ ਨੇ,
ਉੱਥੇ ਵੀ
ਉੱਥੇ ਤਾਂ ਇਹ ਗੱਲ ਹੈ ਕਿ ਯੰਗਸਟਰਸ ਜਿਹੜੇ ਨੇ ਉਹ ਪਹਿਲਾਂ ਨਾਲੋਂ ਘੱਟ ਸੈਟਿਸਫਾਈਡ ਮਹਿਸੂਸ ਕਰਦੇ ਆ, ਪਰ ਜੇ ਬਾਕੀ ਏਰੀਆਜ਼ ਵੀ ਤੁਸੀਂ ਦੇਖੋਗੇ ਜਿਹੜੇ ਨਾਨ ਇੰਗਲਿਸ਼ ਸਪੀਕਿੰਗ ਰੀਜਨਸ ਨੇ ਜਿੱਥੇ ਦੁਨੀਆਂ ਦੀ 90% ਜਨਸੰਖਿਆ ਹੈ, ਉਹਨਾਂ ਦੇ ਵਿੱਚ ਜਿਹੜੇ ਯੰਗਸਟਰਸ ਨੇ ਉਹਨਾਂ ਦੀ ਸੈਟਿਸਫੈਕਸ਼ਨ ਦੇ ਵਿੱਚ ਵਾਧਾ ਦਰਜ ਹੋਇਆ, ਪਰ ਸਾਰੇ ਏਰੀਆਜ਼ ਦੇ ਵਿੱਚ ਜਿਹੜਾ ਸਕਰੀਨ ਟਾਈਮ ਆ ਯੂਥ ਦਾ ਉਹ ਲਗਭਗ ਸੇਮ ਆ। ਸੋ ਫਿਰ ਸਵਾਲ ਹੈ ਵੀ ਜਿਹੜਾ ਸੋਸ਼ਲ ਮੀਡੀਆ ਉਹ ਸਭ ਤੋਂ ਜ਼ਿਆਦਾ ਡੋਮੀਨੇਟਿੰਗ ਫੈਕਟਰ ਨਹੀਂ ਹੈ ਸੈਟਿਸਫੈਕਸ਼ਨ ਘਟਣ ਦੇ ਵਿੱਚ,
ਕਿਉਂਕਿ
ਬਾਕੀ ਜਿਹੜੇ ਬੱਚੇ ਨੇ ਉਹ ਵੀ ਸੋਸ਼ਲ ਮੀਡੀਆ ਕੰਜ਼ਿਊਮ ਕਰ ਰਹੇ ਨੇ।
ਯਾਰ ਕੋਸਟਾਰੀਕਾ 5ਵੇਂ ਨੰਬਰ ਤੇ ਆ, ਲੈਟਿਨ ਅਮਰੀਕਾ ਦਾ ਮੁਲਕ ਕੋਸਟਾਰੀਕਾ, ਉਹਦੇ ਇੱਕ ਪਾਸੇ ਥੱਲੇ ਉਹਨਾਂ ਦੇ ਪੈਨਮਾ ਹੈ ਤੇ ਆਈ ਥਿੰਕ ਨਿਕਾਰਾਗੁਆ ਤੇ ਪੈਨਮਾ ਦੇ ਵਿੱਚ ਪੈਂਦਾ ਨਿੱਕਾ ਜਿਹਾ ਕੰਟਰੀ ਕੋਸਟਾਰੀਕਾ, ਇੱਕ ਪਾਸੇ ਉਹਨਾਂ ਦੇ ਪੈਸੀਫਿਕ ਓਸ਼ਨ ਆ, ਦੂਜੇ ਪਾਸੇ ਉਹਨਾਂ ਦੇ ਐਟਲਾਂਟਿਕ ਓਸ਼ਨ ਆ। ਸੋ ਉਸ ਕੰਟਰੀ ਦੇ ਵਿੱਚ ਜਿਹੜਾ ਯੂਥ ਆ, ਉਸ ਕੰਟਰੀ ਦੀ ਜਿਹੜੀ ਓਵਰਆਲ ਹੈਪੀਨੈਸ ਦਾ ਇੰਡੈਕਸ ਆ ਉਹ 6ਵੇਂ ਨੰਬਰ ਤੇ, ਕੈਨੇਡਾ 5ਵੇਂ ਨੰਬਰ ਤੇ।
ਓਵਰਆਲ ਵੀ ਜੇ ਦੇਖੀਏ ਇਹਦੇ ਵਿੱਚ ਫਿਨਲੈਂਡ ਪਹਿਲੇ ਨੰਬਰ ਤੇ ਆ, ਆਈਸਲੈਂਡ, ਉਸ ਤੋਂ ਬਾਅਦ ਡੈਨਮਾਰਕ, ਫਿਰ ਕੋਸਟਾਰੀਕਾ, ਫਿਰ ਸਵੀਡਨ, ਨਾਰਵੇ, ਨੈਦਰਲੈਂਡਸ, ਇਜ਼ਰਾਈਲ।
ਇਜ਼ਰਾਈਲ 8ਵੇਂ ਨੰਬਰ ਤੇ ਕਿਵੇਂ ਆ ਗਿਆ?
ਉਹੀ, ਫਿਰ ਲਗਜ਼ਮਬਰਗ, ਫਿਰ ਸਵਿਟਜ਼ਰਲੈਂਡ। ਇਹ ਮੈਨੂੰ ਲੱਗਦਾ ਕਿ ਬੜਾ ਲੈਫਟਿਸਟ ਕਿਸਮ ਦਾ ਇਹ ਜਿਹੜਾ ਸਰਵੇਖਣ ਆ ਪੂਰਾ, ਕਿ ਜਿਹੜੇ ਜਿਹੜੇ ਮੁਲਕਾਂ ਦੇ ਵਿੱਚ ਸੋਸ਼ਲ ਸਰਵਿਸਿਜ਼ ਸਬਸਿਡੀਜ਼ ਜ਼ਿਆਦਾ ਨੇ ਉਹਨਾਂ ਨੂੰ ਇਹਨਾਂ ਨੇ ਸਭ ਤੋਂ ਉੱਪਰ ਰੱਖਿਆ।
ਦੇਖੋ ਸਕੈਂਡੀਨੇਵੀਅਨ ਮੁਲਕਾਂ ਦਾ ਜਿਹੜਾ ਸੋਸ਼ਲ ਮਾਡਲ ਹੈ ਉਹਦੀ ਸਿਫਤਾਂ ਅਸੀਂ ਕਿੰਨੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਦਾ ਜੋ ਉਹਨਾਂ ਦਾ ਕਮਿਊਨਿਟੀ ਬੇਸਡ ਮਾਡਲ ਹੈ ਨਾ, ਕਿ ਉਹੀ ਫਿਰ ਖੁਸ਼ੀ ਦਾ ਆਧਾਰ ਆ। ਦੂਜੀ ਗੱਲ ਜਿਹੜੀ ਤੁਸੀਂ ਸੋਸ਼ਲ ਮੀਡੀਆ ਵਾਲੀ ਹਾਈਲਾਈਟ ਕੀਤੀ ਹੈ ਕਿ ਸਕਰੀਨ ਟਾਈਮ ਸਾਰੇ ਮੁਲਕਾਂ ਦੇ ਵਿੱਚ ਲਗਭਗ ਯੂਥ ਦਾ ਓਨਾ ਕੀ ਆ, ਨਾਰਥ ਅਮਰੀਕਾ ਦੇ ਵਿੱਚ ਜਾਂ ਇੰਗਲਿਸ਼ ਸਪੀਕਿੰਗ ਵਰਲਡ ਦੇ ਵਿੱਚ ਇਸ ਰਿਪੋਰਟ 'ਚ ਜਾਂ ਉਹਦੇ ਵਿੱਚੋਂ ਗੱਲ ਇਹ ਸਾਹਮਣੇ ਆਉਂਦੀ ਆ ਵੀ ਜਿਹੜਾ ਇੱਕ ਐਲਗੋਰਿਦਮ ਡਰਿਵਨ ਕੰਟੈਂਟ ਆ, ਕਿਤੇ ਉਹ ਤੇ ਯੂਥ ਦੇ ਡਿਸਸੈਟਿਸਫੈਕਸ਼ਨ ਦਾ ਕਾਰਨ ਨਹੀਂ ਬਣ ਰਿਹਾ, ਕਿਉਂਕਿ ਦੂਜੇ ਮੁਲਕਾਂ ਦੇ ਵਿੱਚ ਜੇ ਸੋਸ਼ਲ ਮੀਡੀਆ ਦੀ ਵਰਤੋਂ ਹੋ ਰਹੀ ਹੈ ਬਿਹਤਰ ਕਨੈਕਸ਼ਨ ਸਿਰਜਣ ਦੇ ਵਾਸਤੇ, ਇੱਥੇ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਾਂ ਅਜਿਹਾ ਕੰਟੈਂਟ ਕੰਜ਼ਿਊਮ ਕਰਨ ਦੇ ਲਈ ਜਿਹੜਾ ਕਿ ਤੁਹਾਨੂੰ ਕਈ ਵਾਰੀ ਆਪਣੇ ਆਪ ਨੂੰ ਖੁਦ ਨੂੰ ਇਨਫੀਰੀਅਰ ਫੀਲ ਕਰਾਉਂਦਾ ਕਿ ਯਾਰ ਫਲਾਨਾ ਬੰਦਾ ਮੈਂ ਤੋਂ ਜ਼ਿਆਦਾ ਚੰਗਾ, ਉਹਦੀ ਇਨਫਲੂਐਂਸਰ ਦੀ ਲਾਈਫ ਦੇਖੋ ਕਿੰਨੀ ਚੰਗੀ ਆ। ਜਿਹੜੇ ਦੂਜੇ ਮੁਲਕਾਂ ਦੇ ਵਿੱਚ ਯੂਥ ਨੇ ਉਹ ਸੋਸ਼ਲ ਮੀ ਉਹਨਾਂ ਦਾ ਸਕਰੀਨ ਟਾਈਮ, ਨੋਟ ਜਸਟ ਸੋਸ਼ਲ ਮੀਡੀਆ, ਉਹਨਾਂ ਦਾ ਸਕਰੀਨ ਟਾਈਮ ਕਿ ਉਹ ਵੱਖਰੇ ਕਿਸਮ ਨਾਲ ਉਹ ਸਮਾਂ ਬਿਤਾ ਰਹੇ ਨੇ, ਤੇ ਇੰਗਲਿਸ਼ ਸਪੀਕਿੰਗ ਵਰਲਡ ਵਾਲਾ ਯੂਥ ਆਪਣੇ ਸਕਰੀਨ ਟਾਈਮ ਦੀ ਵਰਤੋਂ ਅਜਿਹਾ ਕੰਟੈਂਟ ਕੰਜ਼ਿਊਮ ਕਰਨ ਲਈ ਕਰ ਰਿਹਾ ਜਿਹੜਾ ਕਿ ਉਹਨਾਂ ਨੂੰ ਉਦਾਸ ਕਰ ਰਿਹਾ।
ਮੇਨ ਜਿਹੜੇ ਡਰਾਈਵਿੰਗ ਫੈਕਟਰ ਯੂਥ ਦੀ ਡਿਸਸੈਟਿਸਫੈਕਸ਼ਨ ਦੇ ਵਿੱਚ ਉਹ ਇਕਨੋਮਿਕ ਫੈਕਟਰਸ
ਨੇ,
ਕਿ ਘਰ ਨਹੀਂ ਖਰੀਦ ਸਕਦੇ, ਜੋਬਸ ਜਿਹੜੀ ਸਾਨੂੰ ਪਤਾ ਯੂਥ ਅਨਇੰਪਲੋਇਮੈਂਟ ਸਾਡੇ ਇੱਥੇ ਰਿਕਾਰਡ ਤੇ ਹੈ, 14% ਤੋਂ ਉੱਤੇ ਦਰਜ ਹੋਈ ਹੈ ਇਸ ਵਾਰ
ਜੀ।
ਸੋ ਯੂਥ ਅਨਇੰਪਲੋਇਮੈਂਟ, ਸੋ
ਮੇਨ ਡਬਲ ਡਿਜਿਟਸ ਦੇ ਵਿੱਚ ਹੀ ਆ ਪਿਛਲੇ ਕਈ ਮਹੀਨਿਆਂ ਤੋਂ,
ਪਲੱਸ ਜਿਹੜਾ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਹਨੂੰ ਵੀ ਖੋਰਾ ਲੱਗ ਰਿਹਾ। ਸੋ ਯੂਥ ਇਸ ਕਰਕੇ ਜ਼ਿਆਦਾ ਡਿਸਸੈਟਿਸਫਾਈਡ ਹੈ ਕੈਨੇਡਾ ਦੇ ਵਿੱਚ। ਸੋਸ਼ਲ ਮੀਡੀਆ ਇਜ਼ ਵਨ ਸਮਾਲ ਫੈਕਟਰ ਇਨ ਦਿਸ, ਤੇ ਕਿਉਂਕਿ ਜੇ ਸੋਸ਼ਲ ਮੀਡੀਆ ਹੁੰਦਾ ਤੇ ਫਿਰ ਉਹ ਸਾਰੇ ਵਿਸ਼ਵ ਦੇ ਵਿੱਚ ਜਿਹੜਾ ਯੂਥ ਆ ਉਹ ਪ੍ਰਭਾਵਿਤ ਹੋਣਾ ਸੀ, ਕਿਉਂਕਿ ਇਹਨਾਂ ਨੇ ਕਲੀਅਰਲੀ ਇਹਦੇ ਵਿੱਚ ਲਿਖਿਆ ਜਿਹੜੇ ਬਾਕੀ 8 ਰੀਜਨਸ ਨੇ ਉਹਨਾਂ ਦੇ ਵਿੱਚ ਵੀ ਯੂਥ ਸੋਸ਼ਲ ਮੀਡੀਆ ਇੱਥੇ ਨਾਲੋਂ ਜ਼ਿਆਦਾ ਹੀ ਇਸਤੇਮਾਲ ਕਰ ਰਿਹਾ ਹੋਗਾ, ਘੱਟ ਨਹੀਂ, ਸਿਮਿਲਰ ਆ ਪੈਟਰਨ, ਪਰ ਸਾਡਾ ਯੂਥ ਜ਼ਿਆਦਾ ਡਿਸਸੈਟਿਸਫਾਈਡ ਹੈ। ਦਾ ਮਤਲਬ ਜਿਹੜੇ ਇਕਨੋਮਿਕ ਫੈਕਟਰਸ ਨੇ ਉਹ ਮੈਟਰ ਕਰਦੇ, ਕਿਉਂਕਿ ਉਹਨਾਂ ਦਾ ਯੂਥ ਜਿਹੜਾ ਬਾਕੀ ਰੀਜਨਸ ਦੇ ਵਿੱਚ ਉਹਨਾਂ ਦੀ ਸੈਟਿਸਫੈਕਸ਼ਨ ਦਾ ਪੱਧਰ ਵੱਧ ਰਿਹਾ। ਇਹਦੇ ਵਿੱਚ ਜਿਹੜੇ ਫੈਕਟਰਸ ਕੰਸਿਡਰ ਕੀਤੇ ਜਾਂਦੇ ਆ ਜਿਹਦੇ ਆਧਾਰ ਤੇ ਰੈਂਕਿੰਗ ਬਣਾਈ ਜਾਂਦੀ ਹੈ, ਸੋ ਉਹਦੇ ਵਿੱਚ ਹੈ ਸੋਸ਼ਲ ਸਪੋਰਟ ਸਭ ਤੋਂ ਪਹਿਲਾਂ, ਉਹਦੇ ਵਿੱਚ ਸਾਡਾ ਰੈਂਕ 20th ਹੈ, 20th। ਉਸ ਤੋਂ ਬਾਅਦ ਹੈ GDP ਪਰ ਕੈਪੀਟਾ, ਇਹਦੇ ਵਿੱਚ ਕੈਨੇਡਾ ਦਾ ਰੈਂਕ ਹੈ 18th। ਉਸ ਤੋਂ ਬਾਅਦ ਹੈ ਹੈਲਥ ਐਂਡ ਲਾਈਫ ਐਕਸਪੈਕਟੈਂਸੀ, ਇਹਦੇ ਵਿੱਚ ਅਸੀਂ 21ਵੇਂ ਨੰਬਰ ਤੇ ਹਾਂ। ਫਿਰ ਹੈ ਫਰੀਡਮ, ਕੀ ਤੁਸੀਂ ਆਜ਼ਾਦ ਮਹਿਸੂਸ ਕਰਦੇ ਹੋ, ਜਿਹੜੀ ਗੱਲ ਸੀ ਆਰ ਯੂ ਇਨ ਚਾਰਜ ਆਫ ਯੋਰ
ਲਾਈਫ,
ਜੋ ਤੁਸੀਂ ਕਰਨਾ ਚਾਹੋ ਲਾਈਫ ਚੋਇਸਿਸ ਨੂੰ ਲੈ ਕੇ, ਆਰ ਯੂ ਇਨ ਚਾਰਜ, ਇਹਦੇ ਵਿੱਚ ਅਸੀਂ 48ਵੇਂ ਨੰਬਰ ਤੇ ਹਾਂ। ਸੋ ਇਹ ਸਭ ਤੋਂ ਵੱਡਾ ਫੈਕਟਰ ਹੈ। ਉਸ ਤੋਂ ਬਾਅਦ ਹੈ ਜੈਨਰੋਸਿਟੀ, ਕਿ ਤੁਸੀਂ ਕਿੰਨੇ ਜੈਨਰਸ ਹੋ, ਉਹਦੇ ਵਿੱਚ ਅਸੀਂ ਸਭ ਤੋਂ ਉੱਪਰ ਹਾਂ 12ਵੇਂ ਨੰਬਰ ਤੇ, ਮਤਲਬ ਆਪਣੀ ਰੈਂਕਿੰਗ ਦੇ ਵਿੱਚੋਂ ਬੈਸਟ ਰੈਂਕਿੰਗ ਸਾਡੀ ਜੈਨਰੋਸਿਟੀ ਨੂੰ ਲੈ ਕੇ ਹੈ। ਉਸ ਤੋਂ ਬਾਅਦ ਹੈ ਪਰਸੈਪਸ਼ਨ ਆਫ ਕਰਪਸ਼ਨ, ਤੁਹਾਨੂੰ ਲੱਗਦਾ ਵੀ ਤੁਹਾਡਾ ਮੁਲਕ ਕਰਪਟ ਹੈ, ਉਹਦੇ ਵਿੱਚ ਵੀ ਅਸੀਂ ਠੀਕ ਠਾਕ, ਅਸੀਂ 14ਵੇਂ ਨੰਬਰ ਤੇ ਹਾਂ, ਸੋ ਵੀ ਆਰ ਰੈਂਕ ਗੁੱਡ। ਬਟ ਜਿਹੜੀ ਗੱਲ ਫਰੀਡਮ ਦੀ ਹੈ, ਫਰੀਡਮ ਮਤਲਬ ਇਕਨੋਮਿਕ ਫਰੀਡਮ, ਉਹਦੇ ਵਿੱਚ ਅਸੀਂ 48ਵੇਂ ਨੰਬਰ ਤੇ ਹਾਂ। ਦਿਸ ਇਜ਼ ਦ ਮੇਨ ਕੰਟਰੀਬਿਊਟਿੰਗ ਫੈਕਟਰ ਜਿਹਦੇ ਕਰਕੇ ਸਾਡੀ ਓਵਰਆਲ ਜਿਹੜੀ ਸੈਟਿਸਫੈਕਸ਼ਨ ਹੈ ਘਟੀ ਹੈ।
ਇੱਕ ਹੋਰ ਰੀਜ਼ਨ ਜਿਹੜੀ ਇੱਕ ਚੀਜ਼ ਹੋਰ ਹੈ, ਜਿਹੜੇ ਕਈ ਦੂਜੇ ਮੁਲਕ ਨੇ ਨਾ ਜਿੱਥੇ ਹੁਣ ਇਸ ਵੇਲੇ ਡਿਵੈਲਪਮੈਂਟ ਨੇ ਬੜੀ ਰਫ਼ਤਾਰ ਫੜੀ, ਦੇਖੋ ਸਕੈਂਡੀਨੇਵੀਅਨ ਮੁਲਕਾਂ ਨੂੰ ਪਾਸੇ ਛੱਡ ਦਈਏ, ਸਕੈਂਡੀਨੇਵੀਅਨ ਮੁਲਕਾਂ ਦਾ ਜਿਹੜਾ ਕਲਚਰ ਹੈ ਜਾਂ ਉਹਨਾਂ ਦਾ ਸੋਸ਼ਲ ਸੈਟਅਪ ਹੈ ਉਹ ਇੱਥੋਂ ਦੇ ਸੋਸ਼ਲ ਸੈਟਅਪ ਨਾਲੋਂ ਕਲਚਰ ਨਾਲੋਂ ਬੜਾ ਵੱਖਰਾ, ਬੜੇ ਕਮਿਊਨਿਟੀ ਓਰੀਐਂਟਡ ਉਹਨਾਂ ਦਾ ਜਿਹੜਾ ਸਿਸਟਮ ਹੈ ਸੈਟਅਪ ਹੈ। ਜਿਹੜੇ ਵਸਰੀ ਦੇਖੋ ਮੁਲਕਾਂ ਦੇ ਵਿੱਚ ਤੁਸੀਂ ਜੇ ਜਦੋਂ ਕੋਈ ਵੀ ਜਨਰੇਸ਼ਨ ਆਪਣੇ ਸਟੈਂਡਰਡ ਆਫ ਲਿਵਿੰਗ ਨੂੰ ਕੰਪੇਅਰ ਕਰਦੀ ਹੈ ਨਾ ਆਪਣੇ ਪੇਰੈਂਟਸ ਦੀ ਜਨਰੇਸ਼ਨ ਨਾਲ, ਜੇ ਤੁਸੀਂ ਇਹ ਸੋਚਦੇ ਹੋ ਕਿ ਜਿਹੋ ਜਿਹੇ ਘਰ 'ਚ ਮੈਂ ਹੁਣ ਰਹਿ ਰਿਹਾ ਜਾਂ ਜਿਹੋ ਜਿਹਾ ਘਰ ਮੈਂ ਹੁਣ ਆਪਣੀ ਆਮਦਨ ਨਾਲ ਅਫੋਰਡ ਕਰ ਸਕਦਾ, ਕੀ ਉਹ ਘਰ, ਕੀ ਉਹ ਨੇਬਰਹੁੱਡ, ਕੀ ਉਹ ਗੱਡੀ, ਕੀ ਉਹ ਵੈਕੇਸ਼ਨਸ, ਉਹ ਬਿਹਤਰ ਨੇ ਫਰੋਮ ਵਟ ਮਾਈ ਪੇਰੈਂਟਸ ਕੁਡ ਅਫੋਰਡ।
ਬਿਲਕੁਲ,
ਜਿਹੜੇ ਏਸ਼ੀਅਨ ਮੁਲਕ ਨੇ ਉੱਥੇ ਜਿਹੜੀ ਇਹ ਜ਼ਿਆਦਾਤਰ ਇਹ ਜਿਹੜਾ ਕੰਪੈਰੀਜ਼ਨ ਆ ਅੱਜ ਦੇ ਯੂਥ ਨੂੰ ਇਹ ਲੱਗੇਗਾ ਕਿ ਹਾਂ ਯਾਰ ਅਸੀਂ ਹੁਣ ਬਿਹਤਰ ਸਥਿਤੀ 'ਚ ਹਾਂ, ਸਾਡੇ ਕੋਲ ਹੁਣ ਉਹ ਫੈਸਿਲਿਟੀਜ਼ ਅਵੇਲੇਬਲ ਨੇ ਜਿਹੜੀਆਂ ਸਾਡੇ ਪੇਰੈਂਟਸ ਕੋਲ ਨਹੀਂ ਸੀਗੀਆਂ।
ਜਿਹੜਾ ਮਿੱਟੀ ਗਾਰੇ ਦੇ ਘਰ 'ਚ ਰਹਿੰਦਾ ਸੀ ਉਹਨੂੰ ਹੁਣ ਛੋਟਾ ਜਿਹਾ ਅਪਾਰਟਮੈਂਟ ਵੀ ਮਿਲ ਜਾਏਗਾ, ਉਹਨੂੰ ਸਕਸੈਸ ਵਜੋਂ
ਦੇਖੇਗਾ।
ਜਿਹੜਾ ਇੱਥੇ ਡਿਟੈਚਡ ਘਰ ਦੇ ਵਿੱਚ ਜੰਮਿਆ ਭਲਿਆ ਤੇ ਉਹਨੂੰ ਹੁਣ ਇੱਕ ਨਿੱਕੇ ਜਿਹੇ ਕੌਂਡੋ ਦੇ ਵਿੱਚ ਰਹਿਣਾ ਪੈ ਰਿਹਾ,
ਉਹ ਕਹਿੰਦਾ ਜੀ ਮੇਰਾ ਤਾਂ
ਕੌਂਡੋ ਵੀ ਅਫੋਰਡ ਨਹੀਂ ਕਰ ਪਾ ਰਿਹਾ,
ਹਾਂ ਉਹ ਕਹਿੰਦਾ
ਮੈਂ ਕਿੱਥੇ ਜਾਵਾਂ, ਉਹ ਤਾਂ ਡਾਊਨਗ੍ਰੇਡ ਆ,
ਉਹ ਡਾਊਨਗ੍ਰੇਡ।
ਸੋ ਜਿਹੜੇ ਈਸਟਰਨ ਮੁਲਕ ਨੇ ਦੇ ਆਰ ਔਨ ਦਾ ਰਾਈਜ਼ ਤੇ ਵੈਸਟ ਇਜ਼ ਔਨ ਦਾ ਡਿਕਲਾਈਨ। ਇਹ ਜਿਹੜਾ ਥੀਮ ਹੈ ਸਾਡੀਆਂ ਬਾਕੀ ਸਾਰੀਆਂ ਡਿਸਕਸ਼ਨਸ ਦੇ ਵਿੱਚ ਵੀ ਸਮੇਂ ਸਮੇਂ ਤੇ ਆਉਂਦਾ ਰਹਿੰਦਾ ਤੇ ਬਹੁਤ ਸਾਰੇ ਮੈਸੇਜ ਆ ਰਹੇ ਕਹਿੰਦੇ ਗੁਆਂਢੀ ਮੁਲਕ ਦਾ ਕੀ ਹਾਲ ਹੈ। ਸੋ US 23ਵਾਂ ਰੈਂਕ
ਹੈ,
ਸਾਡੇ ਤੋਂ ਥੋੜਾ ਜਿਹਾ ਉੱਪਰ ਆ। ਯੂਕੇ
ਯੂਥ 125 ਦੇ ਵਿੱਚ ਅਮਰੀਕਾ ਦਾ ਰੈਂਕ ਆਈ ਥਿੰਕ 65 ਤੋਂ 70 ਦੀ ਰੇਂਜ ਦੇ ਵਿੱਚ ਆ। ਸੋ ਉੱਥੇ ਜਿਹੜਾ ਯੂਥ ਆ ਉਹ ਲਗਭਗ ਉਹੀ ਸਥਿਤੀ ਹੈ ਜੋ ਇੱਥੇ ਕੈਨੇਡਾ ਦੇ ਵਿੱਚ ਹੈ
ਤੇ ਯੂਕੇ ਸਾਡੇ ਤੋਂ ਪਿੱਛੇ ਹੈ। ਸੋ ਜੇ ਖੁਸ਼ ਹੋਣਾ ਤਾਂ ਯੂਕੇ ਨੂੰ ਦੇਖ ਲਓ। ਪਰ ਇਹਦੇ 'ਚ ਵੀ ਹੈ ਵਿਜੇ ਜੀ ਕਿ ਜਿਹੜੇ ਇਹ ਸਾਰੇ ਰੈਂਕਸ ਨੇ ਇਹਨਾਂ ਦੇ ਵਿੱਚ ਜਿਹੜੀ ਐਵਰੇਜ ਆ ਉਹਦੇ 'ਚ ਫਰਕ ਬਹੁਤ ਘੱਟ ਆ, ਮਿਨਸਕੂਅਲ ਫਰਕ ਆ। ਸੋ ਜਿਹੜਾ ਪਹਿਲੇ ਨੰਬਰ ਤੇ ਫਿਨਲੈਂਡ ਆ ਉਹਨਾਂ ਦੀ ਐਵਰੇਜ 10 ਦੇ ਵਿੱਚੋਂ 7.7 ਆ,
ਕੈਨੇਡਾ ਦਾ 1 ਪੁਆਇੰਟ ਘੱਟ ਆ,
ਕੈਨੇਡਾ 6.7 ਆ। ਸੋ ਜਿਹੜੇ 24ਵੇਂ 25ਵੇਂ ਨੰਬਰ ਤੇ ਨੇ 29ਵੇਂ ਨੰਬਰ ਤੇ ਇਹ ਜਿਹੜੇ ਇਹਨਾਂ ਦੇ ਵਿੱਚ ਤਾਂ ਪੁਆਇੰਟਾਂ ਦਾ ਫਰਕ।
ਸੋ ਉਹੀ ਗੱਲ ਆ ਵੀ ਜਦੋਂ ਓਲੰਪਿਕ ਦੀ ਰੇਸ ਵੇਖਦੇ ਹੋ ਤੁਸੀਂ, ਕੋਈ ਜਿਹਨੇ ਗੋਲਡ ਮੈਡਲ ਜਿੱਤਿਆ ਤੇ ਜਿਹੜਾ 4th ਨੰਬਰ ਤੇ ਰਿਹਾ ਉਹਨਾਂ 'ਚ ਕਈ ਵਾਰੀ 1.5 ਸਕਿੰਟ ਦਾ ਫਰਕ ਹੁੰਦਾ
ਫੋਟੋ ਫਿਨਿਸ਼। ਤੇ ਸੋ ਇਹਦੇ ਵਿੱਚ ਵਿਜੇ ਜੀ ਜਿਹੜੀ ਇੱਕ ਮੈਨੂੰ ਪਤਾ ਕਿ ਬਹੁਤ ਸਾਰੇ ਸਾਡੇ ਲਿਸਨਰਸ ਇਹ ਵੀ ਜਾਣਨਾ ਚਾਹਣਗੇ ਕਿ ਇੰਡੀਆ ਤੇ ਪਾਕਿਸਤਾਨ ਕਿੱਥੇ ਨੇ। ਸੋ ਇੰਡੀਆ 116ਵੇਂ ਨੰਬਰ ਤੇ ਆ ਤੇ ਪਾਕਿਸਤਾਨ ਇਹਦੇ ਵਿੱਚ 104 ਨੰਬਰ ਤੇ ਆ। ਸੋ ਪਾਕਿਸਤਾਨ ਦਾ ਰੈਂਕ ਇੰਡੀਆ ਤੋਂ ਉੱਪਰ ਆ
ਹੈਪੀਨੈਸ ਇੰਡੈਕਸ,
ਹੈਪੀਨੈਸ ਇੰਡੈਕਸ ਤੇ ਪਾਕਿਸਤਾਨੀ ਜ਼ਿਆਦਾ ਖੁਸ਼ ਨੇ ਇੰਡੀਅਨਸ ਤੋਂ।
ਅੱਛਾ ਯਾਰ ਇਜ਼ਰਾਈਲ 8ਵੇਂ ਨੰਬਰ ਤੇ, ਇਹ ਜਿਹੜੀ ਸਟੱਡੀ ਹੈ ਇਹ 2023 ਤੋਂ 2025 ਦੇ ਡੇਟਾ ਦੇ ਉੱਪਰ ਆਧਾਰਿਤ ਹੈ ਨਾ, ਆਕਸਫੋਰਡ ਦੇ ਵੈਲਬਿੰਗ ਰਿਸਰਚ ਸੈਂਟਰ ਦੀ। ਯਾਰ 2023 ਦੇ ਵਿੱਚ ਹੀ ਤਾਂ ਅਕਤੂਬਰ 'ਚ ਇਜ਼ਰਾਈਲ ਦੇ ਵਿੱਚ ਉਹ ਹਮਲਾ ਹੋਇਆ ਸੀ,
ਹਾਂਜੀ,
ਜਦੋਂ ਗਾਜ਼ਾ ਵਾਲੇ ਪਾਸਿਓਂ, ਉਹ ਤੋਂ ਬਾਅਦ ਫਿਰ ਵਾਰ ਛਿੜੀ, ਉਹ ਅਜੇ ਤੱਕ ਉਹਦਾ ਨਿਪਟਾਰਾ ਨਹੀਂ ਹੋਇਆ। ਸੋ ਇਸ ਸਟੱਡੀ ਦਾ ਤਕਰੀਬਨ 1.25 ਸਾਲ ਦਾ ਸਮਾਂ ਉਹ ਸੀ ਜਦੋਂ ਇਜ਼ਰਾਈਲ ਤੇ ਹਮਾਸ ਦੇ ਵਿਚਕਾਰ ਬੜੀ ਜਿਹੜੀ ਜੰਗ ਸੀ ਉਹ ਛਿੜੀ ਹੋਈ ਸੀ। ਸੋ ਜੇ 2 ਸਾਲ ਦੀ ਸਟੱਡੀ ਆ, 2 ਸਾਲ ਦੇ ਵਿੱਚੋਂ 1.25 ਸਾਲ ਦਾ ਸਮਾਂ ਉਹ ਹੈ ਜਦੋਂ ਇਜ਼ਰਾਈਲ ਇਸ ਕੌਨਫਲਿਕਟ ਦੇ ਵਿੱਚ ਇਨਵੋਲਵ ਰਿਹਾ, ਉਹ ਫਿਰ ਉੱਥੇ ਜਿਹੜੀ ਉਹਨਾਂ ਦਾ ਹੈਪੀਨੈਸ ਦੀ ਰੈਂਕਿੰਗ ਆ ਉਸ ਉਹ ਬਿਹਤਰ ਹੋ ਗਈ ਆ।
ਹਾਂ ਬਿਹਤਰ,
8ਵੇਂ ਨੰਬਰ ਤੇ ਨੇ,
8ਵੇਂ ਨੰਬਰ ਤੇ ਨੇ। ਪਰ ਤੁਸੀਂ ਦੇਖੋ ਨਾ ਕਿ ਇਹਦੇ ਵਿੱਚ ਕਿਤੇ ਵੀ ਜਿਹੜੀ ਸੇਫਟੀ ਤੇ ਪਬਲਿਕ ਸੇਫਟੀ ਉਹ ਪੈਰਾਮੀਟਰ ਹੀ ਨਹੀਂ ਹੈ ਹੈਪੀਨੈਸ ਦੇ ਵਿੱਚ। ਸੋ ਜਿਹੜਾ ਇਹਨਾਂ ਸਰਵੇ ਕੀਤਾ, ਸੋ ਉਹਦੇ ਵਿੱਚ ਪਹਿਲਾਂ ਕੀ ਹੈ, ਸੋਸ਼ਲ ਸਪੋਰਟ
ਐਕਸੈਸ, ਹਾਂ ਉਹ ਸੋਸ਼ਲ ਸਪੋਰਟ ਹੈ।
ਫਿਰ ਉਸ ਤੋਂ ਬਾਅਦ ਆ ਗਿਆ GDP ਪਰ ਕੈਪੀਟਾ, ਉਹ ਵੀ ਠੀਕ ਹੈ ਇਜ਼ਰਾਈਲ ਦੇ ਵਿੱਚ। ਫਿਰ ਲਾਈਫ ਐਕਸਪੈਕਟੈਂਸੀ ਐਂਡ ਹੈਲਥ, ਸੋ ਇਹ ਉਹਨਾਂ ਨੇ ਅਲੱਗ ਇੱਕ ਪੈਰਾਮੀਟਰ ਬਣਾਇਆ। ਫਿਰ ਫਰੀਡਮ, ਤੇ ਉਸ ਤੋਂ ਬਾਅਦ ਜਨਰੋਸਿਟੀ, ਤੇ ਫਿਰ ਪਰਸੈਪਸ਼ਨ ਆਫ ਕਰਪਸ਼ਨ। ਤੇ ਸੋ ਜਿਹੜੇ ਇਜ਼ਰਾਈਲੀ ਨੇ ਉਹ ਵੀ ਬੜੇ ਦੇਸ਼ ਭਗਤ ਕਿਸਮ ਦੇ ਲੋਕ ਨੇ, ਉਹ ਵੀ ਕਹਿਣਗੇ ਹਾਂਜੀ ਹਾਂਜੀ ਸਾਡੇ ਮੁਲਕ 'ਚ ਕਰਪਸ਼ਨ ਨਹੀਂ ਹੈ, ਅਸੀਂ ਫਰੀਡਮ ਵੀ। ਸੋ ਇਟਸ ਆਲਸੋ ਕਿਉਂਕਿ ਸਰਵੇ ਹੈ, ਲੋਕਾਂ ਨੂੰ ਪੁੱਛਿਆ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ, ਜੋ ਜੰਗ ਲੱਗੀ ਹੁੰਦੀ ਉਦੋਂ ਨੈਸ਼ਨਲਿਜ਼ਮ ਜਾਗ ਜਾਂਦਾ, ਕਹਿੰਦੇ ਸਾਡਾ ਮੁਲਕ ਸਭ ਤੋਂ ਵਧੀਆ। ਸੋ ਉਹ ਵੀ ਮੈਨੂੰ ਲੱਗਦਾ ਇਹਦੇ ਵਿੱਚ ਫੈਕਟਰ ਹੋਏਗਾ ਕਿ ਇਜ਼ਰਾਈਲ ਦੀ ਰੇਟਿੰਗ ਤਾਂ ਵਧੀ ਹੋ ਸਕਦੀ।
ਜਿਹੜੀ ਐਡਰੇਨਲਿਨ ਆ ਜੰਗ ਦਾ ਐਡਰੇਨਲਿਨ, ਕਈ ਵਾਰੀ ਤੁਹਾਡੇ ਖੁਸ਼ੀ ਦੇ ਰਿਸੈਪਟਰਸ ਨੂੰ ਉਹ ਡਾਇਲਿਊਟ ਕਰ ਦਿੰਦਾ। ਵਸੂ ਜੀ, ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲਾਨ ਇੰਸ਼ੋਰੈਂਸ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਸਭ ਤੋਂ ਵੱਡਾ ਰੀਜ਼ਨ ਇਹ ਆ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਹੋਏਗਾ। ਤਾਂ ਇੱਕ ਵਾਰੀ ਦੁਬਾਰਾ ਸੋਚੋ, ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ ਤੁਹਾਨੂੰ $2 to $3 ਪਰ ਡੇ ਦੇ ਵਿੱਚ ਢੁਕਵੇਂ ਇੰਸ਼ੋਰੈਂਸ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਨੇ। ਹੋਰ ਜਾਣਕਾਰੀ ਲਈ ਅਮਰਿੰਦਰ ਨੱਡਾ ਜੀ ਨੂੰ ਕਾਲ ਕਰੋ, 1 ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਤੇ ਨੌਲੇਜੇਬਲ ਇੰਸ਼ੋਰੈਂਸ ਐਡਵਾਈਜ਼ਰ ਅਮਰਿੰਦਰ ਨੱਡਾ, 604-363-2200, 604-363-2200 ਔਰ ਵਿਜ਼ਿਟ ਪਲਾਨ ਇੰਸ਼ੋਰੈਂਸ .ca। ਸੋਨੂੰ ਹੇਅਰ ਕੱਟ ਵੀ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਦੇ ਸਪੋਂਸਰ ਨੇ। ਸੋਨੂੰ ਹੇਅਰ ਕੱਟ ਦਾ ਸੋਨੂੰ ਬਿਊਟੀ ਕਾਲਜ ਵੀ ਹੈ, ਜਿੱਥੋਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਕੀਤੇ ਜਾ ਸਕਦੇ ਨੇ। ਲੋਅਰ ਮੇਨਲੈਂਡ ਦੇ ਵਿੱਚ ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ ਤੇ ਡੈਲਟਾ ਵਾਲੀ ਲੋਕੇਸ਼ਨ ਬੜੀ ਖਾਸ ਆ
ਕਿਉਂਕਿ ਉੱਥੇ ਬਿਗ ਬੈਂਗ ਵੀ ਹੈ।
ਭਾਵੇਂ ਹੇਅਰ ਕੱਟ ਕਰਾਉਣਾ ਹੋਵੇ ਜਾਂ ਹੇਅਰ ਕੱਟ ਹੁਣ ਵਿਗ ਲਵਾਉਣੀ ਹੋਵੇ, ਤੁਹਾਨੂੰ ਹੇਅਰ ਕੱਟ ਦੀ ਡੈਲਟਾ ਵਾਲੀ ਲੋਕੇਸ਼ਨ ਤੇ ਆਓ, ਅਜਿਹੀ ਵਿਗ ਲਾ ਕੇ ਦੇਣਗੇ, ਵੇਖਣ ਵਾਲੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਬਾਹਰ ਲੱਗੇ ਨੇ ਜਾਂ ਉੱਗੇ ਨੇ। ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਕਾਲ 604-581-4565 604-581-4565 ਜਾਂ ਸੋਨੂੰ ਹੇਅਰ ਕੱਟ ਦੀ ਸਮਾਰਟਫੋਨ ਐਪ ਡਾਊਨਲੋਡ ਕਰੋ ਤੇ ਉਹਦੇ ਰਾਹੀਂ ਵੀ ਅਪੁਆਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋ। ਵਾਸੂ ਜੀ, ਪ੍ਰਧਾਨ ਮੰਤਰੀ ਦਾ ਜਿਹੜਾ ਓਫੀਸ਼ੀਅਲ ਰੈਜ਼ੀਡੈਂਸ ਹੈ ਕੈਨੇਡਾ ਦੇ ਵਿੱਚ 24 ਸਸੈਕਸ ਡਰਾਈਵ ਓਟਵਾ 'ਚ, ਉੱਥੋਂ ਦਾ ਇੱਕ ਬੜਾ ਹੀ ਕਵਟਿਡ ਨੇਬਰਹੁੱਡ ਦੇ ਵਿੱਚ, ਇਹ ਨਿਊ ਐਡਨਬਰਾ ਨਾਂ ਦਾ ਨੇਬਰਹੁੱਡ ਆ ਉਹਦੇ ਵਿੱਚ ਇਹ ਲੋਕੇਟਡ ਆ, ਤੇ
ਕੋਈ ਰੌਕਲਿਫ ਕਰਕੇ
ਨਹੀਂ, ਰੌਕਲਿਫ ਨਾਲ ਦਾ ਨੇਬਰਹੁੱਡ ਆ। ਰੌਕਲਿਫ ਦੇ ਵਿੱਚ ਕਹਿੰਦੇ ਆ ਕਿ ਵੀ ਉੱਥੇ ਨਵਾਂ ਘਰ ਬਣਾ ਦਈਏ ਪ੍ਰਧਾਨ ਮੰਤਰੀ ਨੂੰ, ਉਹਦਾ ਜ਼ਿਕਰ ਹੁੰਦਾ ਰੌਕਲਿਫ ਨੇਬਰਹੁੱਡ, ਕਿਉਂਕਿ ਉਹ ਬੜਾ ਮਤਲਬ ਕਹਿ ਲਓ ਪ੍ਰੈਸਟੀਜੀਅਸ ਨੇਬਰਹੁੱਡ ਆ ਓਟਵਾ ਦਾ।
ਰੌਕਲਿਫ ਪਾਰਕ,
ਰੌਕਲਿਫ ਪਾਰਕ ਵੀ ਆ ਉੱਥੇ, ਤੇ ਉੱਥੇ ਆਲੇ ਦੁਆਲੇ ਕਿਉਂਕਿ ਬਹੁਤ ਸਾਰੀ ਗ੍ਰੀਨਰੀ ਵੀ ਹੈਗੀ ਆ। ਰੌਕਲਿਫ ਨੇਬਰਹੁੱਡ ਦੇ ਵਿੱਚ ਪ੍ਰਧਾਨ ਮੰਤਰੀ ਦਾ ਰੈਜ਼ੀਡੈਂਸ ਹੋਣ ਦਾ ਇੱਕ ਕ੍ਰਿਟੀਸਿਜ਼ਮ ਇਹ ਆਉਂਦਾ ਵੀ ਉੱਥੇ ਬਹੁਤ ਸਾਰੇ ਜਿਹੜੇ ਲੋਕ ਨੇ, ਕੋਈ ਘੁੰਮਣ ਫਿਰਨ ਆਇਆ, ਕੋਈ ਨਵੇਂ ਇਮੀਗ੍ਰੈਂਟ ਆਏ, ਉਸ ਏਰੀਆ ਦੇ ਵਿੱਚ ਉਸ ਪਾਰਕ ਨੂੰ ਮਾਨਣ ਵਾਸਤੇ ਆਉਂਦੇ ਨੇ, ਵੀ ਜੇ ਪ੍ਰਧਾਨ ਮੰਤਰੀ ਦਾ ਰੈਜ਼ੀਡੈਂਸ ਉਸ ਨੇਬਰਹੁੱਡ 'ਚ ਹੋ ਗਿਆ ਤਾਂ ਪਬਲਿਕ ਦਾ ਐਕਸੈਸ ਰੌਕਲਿਫ ਨੇਬਰਹੁੱਡ ਦੇ ਵਿੱਚ ਕਈ ਥਾਵਾਂ ਦੇ ਵਿੱਚ ਰਿਸਟ੍ਰਿਕਟ ਹੋ ਜਾਣਾ। ਸੋ ਇਹ ਇੱਕ ਰੌਲਾ ਪਿਆ, ਪਰ ਸਾਨੂੰ ਇਹ ਪਤਾ ਵੀ ਇਹ ਜਿਹੜਾ ਪ੍ਰਧਾਨ ਮੰਤਰੀ ਦਾ ਓਫੀਸ਼ੀਅਲ ਰੈਜ਼ੀਡੈਂਸ ਹੈ, ਇਹਦੇ ਵਿੱਚ ਪਿਛਲੇ 10 ਸਾਲ ਤੋਂ ਕੋਈ ਪ੍ਰਧਾਨ ਮੰਤਰੀ ਰਿਹਾ ਨਹੀਂ। ਦਾ ਲਾਸਟ ਪ੍ਰਾਈਮ ਮਿਨਿਸਟਰ ਜਿਹੜੇ ਕਿ ਇਸ ਓਫੀਸ਼ੀਅਲ ਰੈਜ਼ੀਡੈਂਸ ਦੇ ਵਿੱਚ ਰਹੇ ਸੀ ਉਹ ਸਟੀਵਨ ਹਾਰਪਰ ਸੀਗੇ। ਈਵਨ ਸਟੀਵਨ ਹਾਰਪਰ ਦੇ ਸਮੇਂ ਦੌਰਾਨ ਵੀ ਬੜੀਆਂ ਖਬਰਾਂ ਇਹ ਆਉਂਦੀਆਂ ਰਹਿੰਦੀਆਂ ਸੀ ਕਿ ਬੜੀ ਖਸਤਾ ਹਾਲਤ ਦੇ ਵਿੱਚ ਹੈ ਇਹ ਘਰ, ਉਸ ਘਰ ਦੇ ਵਿੱਚ ਇਲੈਕਟ੍ਰੀਕਲ ਇਸ਼ੂਜ਼ ਸੀਗੇ, ਪਲੰਬਿੰਗ ਇਸ਼ੂਜ਼ ਸੀਗੇ। ਜਸਟਿਨ ਟਰੂਡੋ ਜਦੋਂ PM ਬਣੇ ਉਹ ਕਹਿੰਦੇ ਮੈਂ ਰਹਿਣਾ ਹੀ ਨਹੀਂ ਇਸ ਘਰ 'ਚ। ਉਹ ਤੇ ਜਿਹੜਾ ਰੀਡੂ ਕੋਟੇਜ ਹੈ ਜੋ ਕਿ ਗਵਰਨਰ ਜਨਰਲ ਦੇ ਰੈਜ਼ੀਡੈਂਸ ਜਿਹੜੀ ਪ੍ਰੋਪਰਟੀ ਆ ਉਹਦੇ ਉੱਪਰ ਇੱਕ ਕੋਟੇਜ ਬਣਿਆ ਹੋਇਆ, 88 acres ਦੀ ਪ੍ਰੋਪਰਟੀ ਆ ਉਹਦੇ ਉੱਪਰ ਬਣੇ ਕੋਟੇਜ ਦੇ ਵਿੱਚ ਜਸਟਿਨ ਟਰੂਡੋ ਮੂਵ ਕਰ ਗਏ ਸੀ। ਮਾਰਕਾਰਨੀ ਵੀ ਉੱਥੇ ਰਹਿ ਰਹੇ ਨੇ। ਮਕਸਦ ਤੇ ਇਹ ਸੀ ਵੀ ਟੈਂਪਰੇਰੀ ਰੈਜ਼ੀਡੈਂਟ ਹੋਏਗਾ, ਰੈਜ਼ੀਡੈਂਸ ਹੋਏਗਾ ਉਹ ਜਦੋਂ ਤੱਕ ਦੇਖਦੇ ਹਾਂ ਵੀ ਪ੍ਰਧਾਨ ਮੰਤਰੀ ਦੇ ਓਫੀਸ਼ੀਅਲ ਘਰ ਨੂੰ ਅਸੀਂ ਰੈਨੋਵੇਟ ਵਗੈਰਾ ਕਰ ਲਈਏ। ਪਰ ਵਾਸੂ ਜੀ, ਗੱਲ ਖਿੱਚਦੀ 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 ਇੱਥੇ ਤੱਕ ਆ ਗਈ ਆ ਕਿ ਪ੍ਰਧਾਨ ਮੰਤਰੀ ਦਾ ਓਫੀਸ਼ੀਅਲ ਰੈਜ਼ੀਡੈਂਸ ਰਹਿਣ ਜੋਗਾ ਨਹੀਂ ਆ। ਤੇ ਇੱਕ ਇੰਟਰਨਲ ਮੈਮੋ ਮੁਤਾਬਕ ਜਿਹੜਾ ਰੇਡੂ ਕੋਟੇਜ ਆ ਉਹ ਪ੍ਰਧਾਨ ਮੰਤਰੀ ਦੀ ਜ਼ਰੂਰਤਾਂ ਵਾਸਤੇ, ਕਿਸੇ ਵੀ ਪ੍ਰਧਾਨ ਮੰਤਰੀ ਦੀਆਂ ਜ਼ਰੂਰਤਾਂ ਵਾਸਤੇ ਉਹ ਨਾ ਕਾਫੀ ਹੈ, ਕਿਉਂਕਿ ਉੱਥੇ ਨਾ ਇੰਨੀ ਥਾਂ ਹੈ ਕਿ ਤੁਸੀਂ ਕੋਈ ਪ੍ਰੋਪਰ ਗੈਦਰਿੰਗ ਕਰ ਸਕੋ, ਪ੍ਰੋਪਰ ਪਾਰਟੀ ਕੋਈ ਕਰ ਸਕੋ, ਕੋਈ ਗੈਟ ਟੁਗੈਦਰ ਕਰ ਸਕੋ, ਸਿਕਿਉਰਿਟੀ ਕੰਸਰਨਸ ਲੈਦੇ ਨੇ। ਸੋ ਉਹਦੇ ਬਾਰੇ ਹੁਣ ਵਿਚਾਰ ਪਿਛਲੇ ਬੜੇ ਸਮੇਂ ਤੋਂ ਚੱਲਦਾ ਪਿਆ, ਪਰ ਹੋਏਗਾ ਕੀ, ਇਹ ਬੁਲਡੋਜ਼ਰ ਚੱਲਣਗੇ ਜਾਂ ਪ੍ਰਧਾਨ, ਸੋ ਜਿਹੜਾ ਓਫੀਸ਼ੀਅਲ ਰੈਜ਼ੀਡੈਂਸ ਆ 24 ਸਸੈਕਸ ਡਰਾਈਵ ਉਹਦੀ ਰੈਨੋਵੇਸ਼ਨ ਲਈ ਮਲਟੀ ਮਿਲੀਅਨ ਡਾਲਰ ਦਾ ਚੈੱਕ ਕੱਟਿਆ ਜਾਏਗਾ, ਜਾਂ ਫਿਰ ਉਹ ਪੁਰਾਣੀ 1860s ਦੀ ਬਣੀ ਹੋਈ ਉਸ ਇਮਾਰਤ ਨੂੰ ਢਾਉਣ ਦੇ ਵਾਸਤੇ ਉੱਥੇ ਬੁਲਡੋਜ਼ਰ ਚਲਾਏ ਜਾਣਗੇ।
ਯਾ, ਕਿਉਂਕਿ ਤਿੰਨ ਆਪਸ਼ਨ ਜਿਹੜੇ ਨੇ ਉਹ ਕੰਸਿਡਰ ਕੀਤੇ ਜਾ ਰਹੇ ਸੀ। ਇੱਕ ਤਾਂ ਸੀ ਕਿ 24 ਸਸੈਕਸ ਡਰਾਈਵ ਨੂੰ ਹੀ ਬਹੁਤ ਵੱਡੇ ਪੱਧਰ ਤੇ ਰੈਨੋਵੇਟ ਕੀਤਾ ਜਾਵੇ, ਉੱਤੇ 100 million ਤੋਂ ਵੀ ਜ਼ਿਆਦਾ ਖਰਚਾ ਹੋਣ ਦੇ ਆਸਾਰ ਨੇ। ਫਿਰ ਰੌਕਲਿਫ ਪਾਰਕ ਨੇਬਰਹੁੱਡ ਦੇ ਵਿੱਚ ਪ੍ਰੋਪਰਟੀ ਦੇਖ ਕੇ, ਨਵੀਂ ਥਾਂ ਦੇਖ ਕੇ ਉੱਥੇ ਇੱਕ ਆਲੀਸ਼ਾਨ ਨਵਾਂ ਘਰ ਬਣਾ ਦਿੱਤਾ ਜਾਵੇ, ਨਵੇਂ ਸਿਕਿਉਰਿਟੀ ਪੈਰਾਮੀਟਰਸ ਨੂੰ ਧਿਆਨ 'ਚ ਰੱਖਦਿਆਂ ਹੋਇਆਂ, ਤੇ ਇਹ ਇੱਕ ਸਭ ਤੋਂ ਜ਼ਿਆਦਾ ਰੈਕਮੈਂਡ ਕੀਤੀ ਜਾ ਰਹੀ ਸੀ, ਇਹ ਜਿਹੜੀ ਸਿਫਾਰਿਸ਼ ਸੀ। ਉਸ ਤੋਂ ਬਾਅਦ ਤੀਸਰਾ ਇਹ ਸੀ ਕਿ ਜਿਹੜੀ ਰਿਡੋ ਕੋਟੇਜ ਆ ਇਹਨੂੰ ਹੀ ਅਪਗ੍ਰੇਡ ਕਰ ਦਿੰਦੇ ਆ,
ਜਿਹੜੀ
ਜੇ ਪ੍ਰਾਈਮ ਮਿਨਿਸਟਰ ਇੱਥੇ ਰਹਿ ਕੇ ਖੁਸ਼ ਨੇ ਤਾਂ ਇੱਥੇ ਹੀ ਸਹੀ। ਪਰ ਹੁਣ ਜਿਹੜਾ ਇੰਟਰਨਲ ਮੈਮੋ ਆ ਉਹਦੇ ਵਿੱਚ ਲਿਖਿਆ ਵੀ ਰਿਡੋ ਕੋਟੇਜ ਤਾਂ ਇਨਐਡਿਕੁਏਟ ਆ, ਤੇ ਉਹ ਕਿਉਂਕਿ ਗਵਰਨਰ ਜਨਰਲ ਦੇ ਆਫਿਸ ਦੇ ਉਹਨਾਂ ਦੇ ਰੈਜ਼ੀਡੈਂਸ ਦੇ ਬਿਲਕੁਲ ਨੇੜੇ ਆ, ਇਸ ਕਰਕੇ ਸਿਕਿਉਰਿਟੀ ਕੰਸਰਨ ਵੀ ਆ ਵੀ ਥੋੜਾ ਦੂਰੀ ਤੇ ਹੋਣਾ ਚਾਹੀਦਾ। ਸੋ ਇਹ ਇੱਕ ਇੰਟਰਨਲ ਮੈਮੋ ਆ। ਹੁਣ ਇਹਦੇ ਚ ਵੀ ਜੇ ਸਾਨੂੰ ਪਤਾ ਹੈ ਕਿ ਜਸਟਿਨ ਟਰੂਡੋ ਜਾਂਦੇ ਜਾਂਦੇ, ਸੋ ਪਿਛਲੇ ਸਾਲ ਜਨਵਰੀ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਉਹ ਅਸਤੀਫਾ ਦੇਣ ਲਈ ਤਿਆਰ ਨੇ, ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਕੁਝ ਫੈਸਲੇ ਆਪਣੇ ਅਸਤੀਫੇ ਤੋਂ ਪਹਿਲਾਂ ਕੀਤੇ ਉਹਨਾਂ ਵਿੱਚੋਂ ਇੱਕ ਇਹ ਸੀ ਕਿ ਉਹਨਾਂ ਨੇ ਕਿਹਾ ਕਿ ਇੱਕ ਐਡਵਾਈਜ਼ਰੀ ਪੈਨਲ ਦਾ ਗਠਨ ਕੀਤਾ ਜਾਵੇ। ਉਹਨਾਂ ਨੇ ਪ੍ਰੋਕਿਉਰਮੈਂਟ ਮਿਨਿਸਟਰ ਦੀ ਜ਼ਿੰਮੇਵਾਰੀ ਲਈ ਸੀ, ਉਸ ਵੇਲੇ ਜੋਇਫ ਡੁਕਲੋ ਸਨ, ਤੇ ਉਹਨਾਂ ਨੇ ਕਿਹਾ ਸੀ ਵੀ 1 January 2026 ਤੋਂ ਪਹਿਲਾਂ ਇੱਕ ਐਡਵਾਈਜ਼ਰੀ ਪੈਨਲ ਬਣਾਓ ਤੇ ਉਹ ਡਿਸਾਈਡ ਕਰੇ ਕਿ ਪ੍ਰਾਈਮ ਮਿਨਿਸਟਰ ਦੇ ਓਫੀਸ਼ੀਅਲ ਰੈਜ਼ੀਡੈਂਸ ਦਾ ਕੀ ਕਰਨਾ।
ਇਹਦਾ ਦੇਖੋ ਰੀਜ਼ਨ ਇਹ ਹੈ ਕਿ ਪਿਛਲੇ ਸਾਲਾਂ 'ਚ ਪ੍ਰਾਈਮ ਮਿਨਿਸਟਰ ਦਾ ਓਫੀਸ਼ੀਅਲ ਰੈਜ਼ੀਡੈਂਸ ਇੰਨੀ ਖਸਤਾ ਹਾਲਤ 'ਚ ਹੋ ਕਿਉਂ ਗਿਆ ਕਿ ਕੋਈ ਵੀ ਪ੍ਰਧਾਨ ਮੰਤਰੀ ਓਫੀਸ਼ੀਅਲ ਰੈਜ਼ੀਡੈਂਸ ਦੀ ਰੈਨੋਵੇਸ਼ਨ ਲਈ ਉਹਦੇ ਵਿੱਚ ਕੋਈ ਵੱਡੀ ਤਰਮੀਮ ਕਰਨ ਤੋਂ ਇਸ ਕਰਕੇ ਪਾਸਾ ਵੱਟ ਜਾਂਦੇ ਸੀ ਵੀ ਉਹ ਪੋਲੀਟੀਕਲੀ ਕਹਿੰਦੇ ਵਧੀਆ ਨਹੀਂ ਸੀ ਲੱਗਣਾ ਕਿ ਇਹ ਗੱਲ ਹੋਣੀ ਸੀ ਵੀ ਲੈ ਪ੍ਰਧਾਨ ਮੰਤਰੀ ਤੇ ਲੋਕਾਂ ਦਾ ਪੈਸਾ ਆਪਣੀ ਰਿਹਾਇਸ਼ ਨੂੰ ਬਿਹਤਰ ਬਣਾਉਣ ਦੇ ਵਾਸਤੇ ਖਰਚ ਰਹੇ ਨੇ ਸੋ ਇਸ ਕਰਕੇ ਕੋਈ ਵੀ ਪ੍ਰਾਈਮ ਮਿਨਿਸਟਰ ਇਹ ਡਿਸੀਜਨ ਨਹੀਂ ਸੀ ਲੈਣਾ ਚਾਹੁੰਦਾ ਸੋ ਟਰੂਡੋ ਜਾਂਦੇ ਜਾਂਦੇ ਇੱਕ ਸੋਲਿਊਸ਼ਨ ਦੇ ਗਏ ਵੀ ਐਡਵਾਈਜ਼ਰੀ ਪੈਨਲ ਬਣਾ ਦਿਓ ਜੋ ਉਹ ਕਹਿਣਗੇ ਉਦਾਂ ਦਾ ਕੰਮ ਕਰ ਲਾਂਗੇ
ਹਾਂ ਪਰ ਹੁਣੇ ਪਤਾ ਗੱਲ ਲੱਗ ਰਹੀ ਹੈ ਕਿ ਵੀ ਇਹ ਸਾਰਾ ਕੁਝ ਜਸਟਿਨ ਟਰੂਡੋ ਨੇ ਆਪਣੇ ਅਕਾਰਡ ਤੇ ਨਹੀਂ ਕੀਤਾ ਸੋ ਇਹਦਾ ਜਿਹੜਾ ਕ੍ਰੈਡਿਟ ਜਾਣਾ ਚਾਹੀਦਾ ਸ਼ੀਲਾ ਕੋਪਸ ਨੂੰ ਸਾਡੀ ਸਾਬਕਾ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਸੋ ਉਹਨਾਂ ਨੇ ਜੌਂ ਕ੍ਰੈਚੇ ਨਾਲ ਸੋ ਪਹਿਲਾਂ ਡਿਪਟੀ ਮਿਨਿਸਟਰ ਰਹੇ ਨੇ ਡਿਪਟੀ ਪ੍ਰਾਈਮ ਮਿਨਿਸਟਰ ਉਹਨਾਂ ਜੌਂ ਕ੍ਰੈਚੇ ਦੀ ਪ੍ਰਾਈਮ ਮਿਨਿਸਟਰਸ਼ਿਪ ਦੇ ਵਿੱਚ ਉਹਨਾਂ ਨੇ ਐਨਡੀਪੀ ਦੇ ਸਾਬਕਾ ਲੀਡਰ ਐਡ ਬ੍ਰੌਡਬੈਂਡ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਆਪਾਂ ਕੁਝ ਸਲਾਹ ਕਰੀਏ ਵੀ ਕੀ ਕਰਨਾ ਆਫੀਸ਼ੀਅਲ ਰੈਜ਼ੀਡੈਂਸ ਦਾ ਵੀ ਇੱਦਾਂ ਦਾ ਕੰਮ ਠੀਕ ਨਹੀਂ ਸ਼ੀਲਾ ਕੋਪਸ ਨੇ ਦੱਸਿਆ ਕਿ ਐਡ ਬ੍ਰੌਡਬੈਂਡ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਜਿਹੜੇ ਫਾਰਮਰ ਪ੍ਰਾਈਮ ਮਿਨਿਸਟਰਸ ਨੇ ਉਹਨਾਂ ਨੂੰ ਰੀਚ ਆਊਟ ਕਰੋ ਸਾਰੀਆਂ ਪਾਰਟੀਆਂ ਦੇ ਵਿੱਚ ਇੱਕ ਸਰਵਸੰਮਤੀ ਬਣਾਈ ਜਾਵੇ ਵੀ ਸਰਕਾਰ ਆਫੀਸ਼ੀਅਲ ਰੈਜ਼ੀਡੈਂਸ ਨੂੰ ਲੈ ਕੇ ਜਿਹੜਾ ਵੀ ਕੋਈ ਫੈਸਲਾ ਕਰੇ ਉਹ ਸਾਰੀਆਂ ਪਾਰਟੀਆਂ ਨੂੰ ਸਪੋਰਟ ਕਰਨ ਕਿਉਂਕਿ ਇਹ ਨੈਸ਼ਨਲ ਹੈਰੀਟੇਜ ਦੀ ਗੱਲ ਹੈ ਵੀ ਇਹ ਸਿਆਸੀ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਸਾਂਝੇ ਤੌਰ ਤੇ ਫੈਸਲਾ ਕਰਨਾ ਚਾਹੀਦਾ
ਇਹ ਨਾ ਦੇਖੋ ਵੀ ਇਹ ਪ੍ਰਧਾਨ ਮੰਤਰੀ ਦਾ ਘਰ ਹੈ ਇਹਨੂੰ ਇਹ ਵੇਖੋ ਵੀ ਇਹ ਕੈਨੇਡਾ ਦੀ ਇੱਕ ਹੈਰੀਟੇਜ ਇੱਕ ਨੈਸ਼ਨਲ ਰੈਲੇਵੈਂਸ ਦੀ ਸਾਈਟ ਆ
ਨਾਲੇ ਪ੍ਰਾਈਮ ਮਿਨਿਸਟਰ ਤਾਂ ਕੱਲ ਨੂੰ ਕਿਸੇ ਵੀ ਪਾਰਟੀ ਦਾ ਬਣ ਸਕਦਾ
ਕਰੈਕਟ
ਵੀ ਇੱਕ ਪਾਰਟੀ ਦਾ ਜਾਂ ਇੱਕ ਪ੍ਰਾਈਮ ਮਿਨਿਸਟਰ ਦਾ ਘਰ ਇਹ ਨਿੱਜੀ ਘਰ ਤਾਂ ਹੈ ਨਹੀਂ ਸੋ ਇਹ ਆਫੀਸ਼ੀਅਲ ਰੈਜ਼ੀਡੈਂਸ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦਾ ਸੋ ਉਹਨਾਂ ਨੇ ਫਿਰ ਸੋ ਸ਼ੀਲਾ ਕੋਪਸ ਨੇ ਰੀਚ ਆਊਟ ਕੀਤਾ ਜੌਂ ਕ੍ਰੈਚੇ ਨੂੰ ਜੌਂ ਕ੍ਰੈਚੇ ਨੇ ਉਹਨਾਂ ਨੇ ਕਿਹਾ ਚਲੋ ਇੱਦਾਂ ਕਰਦੇ ਹਾਂ ਸਾਰੀਆਂ ਪਾਰਟੀਆਂ ਤੋਂ ਆਪਾਂ ਚਿੱਠੀ ਸਾਈਨ ਕਰਾਉਂਦੇ ਹਾਂ ਜੌਂ ਕ੍ਰੈਚੇ ਨੇ ਰੀਚ ਆਊਟ ਕੀਤਾ ਸਟੀਵਨ ਹਾਰਪਰ
ਨੂੰ
ਫਿਰ ਦੋਨੋਂ ਜਣੇ ਰਲ ਕੇ ਕਹਿੰਦੇ ਤਿਆਰ ਹੋਏ ਉਹਨਾਂ ਨੇ ਸਾਂਝੇ ਤੌਰ ਤੇ ਸੋ ਸਟੀਵਨ ਹਾਰਪਰ ਤੇ ਜੌਂ ਕ੍ਰੈਚੇ ਨੇ ਸਲਾਹ ਦਿੱਤੀ ਕਿ ਅਸੀਂ ਇੱਦਾਂ ਕਰੀਏ ਕਿ ਫੰਡ ਰੇਜ਼ਿੰਗ ਕੈਂਪੇਨ ਚਲਾਈਏ
2024 ਚ ਉਹਨਾਂ ਨੇ ਸਲਾਹ ਦਿੱਤੀ
ਹਾਂ ਸੋ ਪ੍ਰਾਈਮ ਮਿਨਿਸਟਰ ਦੇ ਰੈਜ਼ੀਡੈਂਸ ਵਾਸਤੇ ਅਸੀਂ ਇੱਕ ਫੰਡ ਰੇਜ਼ਿੰਗ ਕੈਂਪੇਨ ਚਲਾਈਏ ਇਹ ਜਿਹੜੀ ਸਲਾਹ ਹੈ ਇਹ ਜਸਟਿਨ ਟਰੂਡੋ ਨੇ
ਰਿਜੈਕਟ
ਕਰਤੀ ਸੋ ਜਸਟਿਨ ਟਰੂਡੋ ਨੇ ਕਿਹਾ ਵੀ ਨਹੀਂ ਕਹਿੰਦੇ ਇੱਦਾਂ ਚੰਗਾ ਨਹੀਂ ਲੱਗਦਾ ਯਾਰ ਵੀ ਮੁੜ ਕੇ ਜਿਹੜਾ ਕੋਈ ਪੈਸੇ ਦੇਗਾ ਫਿਰ ਆਪਣੀਆਂ ਕੋਈ ਸ਼ਰਤਾਂ ਵੀ ਮਨਵਾਏਗਾ
ਉਹਨਾਂ ਨੇ ਕਹਿਣਾ ਵੀ ਇੱਦਾਂ ਤਾਂ ਲੱਗੇਗਾ ਵੀ ਧਨਾੜ ਲੋਕਾਂ ਨੂੰ ਅਲੀਟ ਲੋਕਾਂ ਨੂੰ ਐਕਸੈਸ ਦੇਤਾ ਇਹਦਾ ਰੀਜ਼ਨ ਆ ਇਹਦੀ ਹਿਸਟਰੀ ਆ ਇੱਕ ਜਦੋਂ ਪੀਅਰ ਟਰੂਡੋ ਪ੍ਰਧਾਨ ਮੰਤਰੀ ਬਣੇ ਸੀ ਜਸਟਿਨ ਟਰੂਡੋ ਦੇ ਫਾਦਰ ਉਹਨਾਂ ਨੇ 1975 ਦੇ ਵਿੱਚ 24 ਸਸੈਕਸ ਡਰਾਈਵ ਪ੍ਰਾਈਮ ਮਿਨਿਸਟਰ ਦੀ ਆਫੀਸ਼ੀਅਲ ਰੈਜ਼ੀਡੈਂਸੀ ਇੱਕ ਸਵਿਮਿੰਗ ਪੂਲ ਬਣਵਾਇਆ ਸੀ ਸਵਿਮਿੰਗ ਪੂਲ ਇੱਦਾਂ ਉਹ ਉਦੋਂ ਵਾਸੂ ਜੀ ਉਹ ਸਵਿਮਿੰਗ ਪੂਲ ਬਣਾਉਣ ਤੇ $3,00,000 ਦਾ ਖਰਚਾ ਆਇਆ ਸੀ ਹੁਣ ਬੰਦਾ ਸੋਚੇ ਵੀ ਸਵਿਮਿੰਗ ਪੂਲ ਪੌਣੇ $3,00,000 ਦਾ ਕਿਵੇਂ ਬਣ ਗਿਆ ਅੱਛਾ ਉਹ ਫੰਡਡ ਸੀਗਾ ਪ੍ਰਾਈਵੇਟ ਡੋਨੇਸ਼ਨਸ ਤੋਂ ਐਕਚੁਅਲੀ ਸਵਿਮਿੰਗ ਪੂਲ ਇੱਕ ਲਹਿਦਿਆ ਇੱਕ ਕੰਪਲੈਕਸ ਬਣਿਆ ਇੱਕ ਟਨਲ ਬਣਾਈ ਗਈ ਤਾਂ ਕਿ ਉਹ ਸੁਰੰਗ ਦੇ ਵਿੱਚੋਂ ਪ੍ਰਧਾਨ ਮੰਤਰੀ ਸੁਰੱਖਿਅਤ ਤੌਰ ਤੇ ਭਾਵੇਂ ਜੇ ਠੰਡ ਵੀ ਹੋਵੇ ਆਟਵਾ ਦੇ ਵਿੱਚ -20-30 ਡਿਗਰੀ ਤਾਪਮਾਨ ਆ ਤਾਂ ਉਹ ਸੁਰੰਗ ਦੇ ਵਿੱਚੋਂ ਪ੍ਰਧਾਨ ਮੰਤਰੀ ਘਰ ਚੋਂ ਨਿਕਲ ਕੇ ਸਵਿਮਿੰਗ ਪੂਲ 'ਚ ਜਾ ਸਕਣ ਉਹ $3,00,000 ਦਾ ਸਵਿਮਿੰਗ ਪੂਲ ਜਿਹੜਾ 24 ਸਸੈਕਸ ਡਰਾਈਵ ਤੇ 1975 'ਚ ਬਣਿਆ ਉਹ ਪ੍ਰਾਈਵੇਟ ਡੋਨੇਸ਼ਨ ਨਾਲ ਬਣਿਆ ਸੀ ਉਦੋਂ ਗੱਲ ਬੜੀ ਉੱਠੀ ਸੀ ਵੀ ਕਿਹਨੇ ਪੈਸੇ ਦਿੱਤੇ ਨੇ ਦੱਸੋ ਉਹ ਗੱਲ ਉਦੋਂ ਡਿਸਕਲੋਜ਼ ਕੀਤੀ ਨਹੀਂ ਸੀ ਗਈ ਸੋ ਜਸਟਿਨ ਟਰੂਡੋ ਨੂੰ ਪਤਾ ਸੀ ਵੀ ਉਹਨਾਂ ਦੇ ਪਿਤਾ ਨਾਲ ਕਿਸ ਭਾਅ ਬੀਤੀ ਸੀ ਸੋ ਇਸ ਕਰਕੇ ਉਹਨਾਂ ਨੇ ਪ੍ਰਾਈਵੇਟ ਡੋਨੇਸ਼ਨ ਦੇ ਆਧਾਰ ਤੇ 24 ਸਸੈਕਸ ਡਰਾਈਵ ਦੀ ਰੈਨੋਵੇਸ਼ਨ ਜਾਂ ਇਹਦਾ ਕੋਈ ਵੀ ਭਵਿੱਖ ਡਿਸਾਈਡ ਕਰਨ ਵਾਲਾ ਜਿਹੜਾ ਕਹਿ ਲਓ ਇੱਕ ਜਿਹੜੀ ਆਫਰ ਸੀ ਸਟੀਵਨ ਹਾਰਪਰ ਤੇ ਜੌਂ ਕ੍ਰੈਚੇ ਦੀ ਉਹਨੂੰ ਰਿਜੈਕਟ ਕਰਤਾ ਸੀ
ਹਾਂ ਤੇ ਉਹ ਗੱਲ ਜੱਚਦੀ ਵੀ ਨਹੀਂ ਕਿ ਪ੍ਰਾਈਵੇਟ ਡੋਨੇਸ਼ਨ ਲੈ ਕੇ ਹਾਂ G7 ਮੁਲਕ ਦਾ ਜਿਹੜਾ ਪ੍ਰਾਈਮ ਮਿਨਿਸਟਰ ਦਾ ਆਫੀਸ਼ੀਅਲ ਰੈਜ਼ੀਡੈਂਸ ਆ ਵੀ ਉਹ ਡੋਨੇਸ਼ਨਾਂ ਇਕੱਠੀਆਂ ਕਰਕੇ ਚੰਦਾ ਇਕੱਤਰ ਕਰਕੇ ਉਹ ਘਰ ਬਣਾਇਆ ਉਹ ਗੱਲ ਠੀਕ ਵੀ ਨਹੀਂ
ਜੀ
ਸੋ ਮੈਨੂੰ ਲੱਗਦਾ ਚੰਗਾ ਫੈਸਲਾ ਕੀਤਾ
ਬੁਗਨੀ ਬੈਂਕ ਦੇ ਬਟੂਆ ਚ ਭੋਲੇ ਦਾ ਘਰ ਜਿਵੇਂ ਬਣਾਇਆ ਸੀ ਨਾ ਐਂਡ ਚ ਜੇ ਪਿੰਡ ਵਾਲੇ ਉਹਨੂੰ ਜ਼ਮੀਨ ਦੇ ਦਿੰਦੇ ਆ ਇੱਦਾਂ ਹੀ ਨਾ ਹੋਣਾ
ਚਾਹੀਦਾ
ਚੰਗੀ ਫਿਲਮ ਨੋਟਬੰਦੀ
ਸੋ ਇਹਦੇ ਵਿੱਚ ਫਿਰ ਜਸਟਿਨ ਟਰੂਡੋ ਨੇ ਚੰਗਾ ਫੈਸਲਾ ਕੀਤਾ ਕਿ ਐਡਵਾਈਜ਼ਰੀ ਪੈਨਲ ਜਿਹੜਾ ਉਹਦਾ ਗਠਨ ਕੀਤਾ ਜਾਵੇ ਇਹਦੀ ਜਿਹੜੀ ਮੰਗ ਆ ਹੈਰੀਟੇਜ ਆਟਵਾ ਤੇ ਹੋਰ ਕਈ ਐਨਜੀਓਜ਼ ਵੱਲੋਂ ਕਾਫੀ ਸਮੇਂ ਤੋਂ ਕੀਤੀ ਵੀ ਜਾ ਰਹੀ ਸੀ ਹੁਣ ਸਰਕਾਰ ਨੇ ਜਿਹੜੀ ਉਹ ਡੈਡਲਾਈਨ ਜਸਟਿਨ ਟਰੂਡੋ ਦੇ ਕੇ ਗਏ ਸੀ ਉਹ ਸੀ 1 ਜਨਵਰੀ 2026 ਪਹਿਲੀ ਜਨਵਰੀ ਦਾ ਲੰਘ ਗਈ ਹੁਣ ਮਾਰਚ 2026 ਹੈ ਸਰਕਾਰ ਨੇ ਉਹ ਐਡਵਾਈਜ਼ਰੀ ਪੈਨਲ ਬਣਾਇਆ ਕਿ ਨਹੀਂ ਬਣਾਇਆ ਪਤਾ ਨਹੀਂ ਹੁਣ ਸੀਬੀਸੀ ਨੇ ਜਿਹੜਾ ਉਹ ਮੈਮੋ ਜਿਹਦਾ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਉਹਨਾਂ ਨੇ ਐਕਸੈਸ ਕੀਤਾ ਬਾਈ ਫ੍ਰੀਡਮ ਆਫ ਇਨਫੋਰਮੇਸ਼ਨ ਐਕਸੈਸ ਤੇ ਉਹਨਾਂ ਨੇ ਉਹਦੇ ਵਿੱਚ ਮੈਮੋ ਦੇ ਵਿੱਚ ਜਿਹੜਾ ਇੱਕ ਇਹ ਬੇਸਿਕਲੀ ਜਿਹੜਾ ਨੋਟ ਹੈ ਈਮੇਲ ਕੀਤੀ ਗਈ ਪ੍ਰੀਵੀ ਕਾਉਂਸਲ ਆਫਿਸ ਵੱਲੋਂ ਮਾਈਕਲ ਸੇਬੀਆ ਨੂੰ ਜੋ ਪ੍ਰੀਵੀ ਕਾਉਂਸਲ ਆਫਿਸ ਦੇ ਕਲਰਕ ਨੇ ਉਹਨਾਂ ਦੀ ਇੱਕ ਮੀਟਿੰਗ ਹੋਣੀ ਸੀ ਨੈਸ਼ਨਲ ਕੈਪੀਟਲ ਕਮਿਸ਼ਨ ਦੀ ਸੀਈਓ ਦੇ ਨਾਲ
ਕਰੈਕਟ
ਦੇ ਸੀਈਓ ਦੇ ਨਾਲ ਸੋ ਉਸ ਮੀਟਿੰਗ ਤੋਂ ਪਹਿਲਾਂ ਪਿਛਲੇ ਸਾਲ ਅਗਸਤ ਦੀ ਗੱਲ ਹੈ ਉਸ ਮੀਟਿੰਗ ਦੇ ਵਿੱਚ ਜਾਣ ਤੋਂ ਪਹਿਲਾਂ ਮਾਈਕਲ ਸੇਬੀਆ ਨੇ ਆਪਣੇ ਆਫਿਸ ਨੂੰ ਕਿਹਾ ਵੀ ਮੈਨੂੰ ਇਹਦੇ ਬਾਰੇ ਕੋਈ ਬਰੀਫ ਦਿਓ ਵੀ ਆਪਾਂ ਕਿੱਥੇ ਖੜੇ ਹਾਂ ਸੋ ਉਹ ਜਿਹੜੀ ਈਮੇਲ ਆ ਉਹ ਸੀਬੀਸੀ ਦੇ ਹੱਥ ਲੱਗੀ ਆ ਤੇ ਉਹਦੇ ਵਿੱਚ ਲਿਖਿਆ ਵੀ ਸਰਕਾਰ ਦਾ ਇਹ ਮੰਨਣਾ ਕਿ ਜਿਹੜੀ ਰੀਡੋ ਕਾਟੇਜ ਆ ਵੀ ਉਹ ਨਾ ਕਾਫੀ ਆ ਪ੍ਰਾਈਮ ਮਿਨਿਸਟਰ ਵਾਸਤੇ ਸੋ ਇਹਨੂੰ ਆਪਾਂ ਇੱਦਾਂ ਦੇਖ ਸਕਦੇ ਹਾਂ ਕਿ ਜਿਹੜਾ ਤੀਸਰਾ ਆਪਸ਼ਨ ਸੀ ਤਿੰਨ ਆਪਸ਼ਨਸ ਦੇ ਵਿੱਚੋਂ ਕਿ ਰਿਡੋ ਕਾਟੇਜ ਨੂੰ ਹੀ ਅਪਗ੍ਰੇਡ ਕਰ ਦਿੱਤਾ ਜਾਵੇ ਆਈ ਥਿੰਕ ਦੈਟ ਇਜ਼ ਆਫ ਦ ਲਿਸਟ ਨਾਓ
ਵਾਸੂ ਜੀ ਈਵਨ RCMP ਨੇ ਵੀ ਜਿਹੜੀਆਂ ਆਪਣੀਆਂ ਰੈਕਮੈਂਡੇਸ਼ਨਸ ਨੇ ਉਹ ਜਮ੍ਹਾਂ ਕਰਾਈਆਂ ਸੀ ਕੌਨਫੀਡੈਂਸ਼ੀਅਲ ਰੈਕਮੈਂਡੇਸ਼ਨਸ ਉਹਦੇ ਵਿੱਚ ਦੇਖੋ ਸਾਰੀ ਗੱਲ ਤਾਂ ਉਹ ਦੱਸਣਗੇ ਨਹੀਂ ਕਿਉਂਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ RCMP ਦੀ ਆ ਪਰ ਉਹਨਾਂ ਨੇ ਇਹ ਕਿਹਾ ਵੀ ਆਪਣੀਆਂ ਰੈਕਮੈਂਡੇਸ਼ਨਸ ਦੇ ਵਿੱਚ ਇੰਨਾ ਜ਼ਰੂਰ ਉਹਨਾਂ ਨੇ ਕਿਹਾ ਵੀ ਸਾਨੂੰ ਡਿਜ਼ਾਈਨ ਦੇ ਆਧਾਰ ਤੇ ਸੁਰੱਖਿਆ ਜਿਵੇਂ ਹੁੰਦੇ ਨੇ ਨਾ ਬੋਲਾਰਡ ਪੋਲਸ ਜਿਹੜੇ ਮੈਟਲ ਦੇ ਖੰਭੇ ਜੇ ਲਾ ਦਿੱਤੇ ਜਾਂਦੇ ਨੇ ਬੂਹੇ ਦੇ ਅੱਗੇ ਤਾਂ ਗੱਡੀ ਨਾ ਆ ਕੇ ਉਹ 'ਚ ਹਿੱਟ ਕਰ ਸਕੇ ਉੱਦਾਂ ਦੀਆਂ ਚੀਜ਼ਾਂ CCTV ਈਵਨ ਡਰੋਨਸ ਤੋਂ ਜੇ ਕੋਈ ਹਮਲੇ ਦਾ ਕੋਈ ਸ਼ੱਕ ਪੈਂਦਾ ਉਹ ਤੋਂ ਆਪਣੇ ਆਪ ਨੂੰ ਜਾਂ ਪ੍ਰਧਾਨ ਮੰਤਰੀ ਦੇ ਰੈਜ਼ੀਡੈਂਸ ਨੂੰ ਸੁਰੱਖਿਅਤ ਰੱਖਣ ਲਈ ਵੀ ਸਾਨੂੰ ਉੱਦਾਂ ਦੀਆਂ ਟੈਕਨੋਲੋਜੀਜ਼ ਦੀ ਲੋੜ ਹੈ RCMP ਨੇ ਇਹ ਗੱਲ ਵੀ ਆਖੀ ਆ ਕਿ ਦੇਖੋ ਭਾਵੇਂ ਉਹ ਰੇਡੋ ਕਾਟੇਜ ਹੋਵੇ ਜਾਂ ਜਿਹੜਾ ਰੌਕ ਕਲਿਫ ਨੇਬਰਹੁੱਡ ਹੈਗਾ ਨਾਲ ਲੱਗਦਾ ਵੀ ਉੱਥੇ ਆਲੇ ਦੁਆਲੇ ਬਾਕੀ ਦੇ ਰੈਜ਼ੀਡੈਂਸੀਜ਼ ਬਹੁਤ ਨੇ ਅਤੇ ਸਾਨੂੰ ਕੋਈ ਅਜਿਹੀ ਥਾਂ ਚਾਹੀਦੀ ਹੈ ਜਿਹਨੂੰ ਕਿ ਅਸੀਂ ਪ੍ਰੋਪਰਲੀ ਵਧੀਆ ਤਰੀਕੇ ਸਿਕਿਓਰ ਵੀ ਕਰ ਸਕੀਏ ਸੋ RCMP ਨੇ ਆਪਣੀਆਂ ਰੈਕਮੈਂਡੇਸ਼ਨਸ ਦਿੱਤੀਆਂ ਨੇ ਨੈਸ਼ਨਲ ਕੈਪੀਟਲ ਕਮਿਸ਼ਨ ਵਾਲੇ ਉਹ ਆਪਣੀਆਂ ਰੈਕਮੈਂਡੇਸ਼ਨਸ ਦੇ ਰਹੇ ਨੇ ਪਰ ਹੁਣ ਇੱਕ ਗੱਲ ਆ ਮਾਰਕ ਕਾਰਨੀ ਨੇ ਵੀ ਦੇਖੋ ਆਪਣੀ ਪ੍ਰਾਈਮ ਮਿਨਿਸਟਰਸ਼ਿਪ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਇਹ ਗੱਲ ਕਹਿਤੀ ਸੀ ਜਿਵੇਂ ਕਿ ਪਿਛਲੇ ਪ੍ਰਧਾਨ ਮੰਤਰੀ ਕਹਿੰਦੇ ਰਹੇ ਨੇ ਕਿ PM ਦੇ ਓਫਿਸ਼ੀਅਲ ਰੈਜ਼ੀਡੈਂਸ ਬਾਰੇ ਫੈਸਲਾ ਲੈਣਾ ਉਹਨਾਂ ਦੀ ਪ੍ਰਾਇਓਰਟੀ ਦੇ ਵਿੱਚ ਕੋਈ ਪ੍ਰਾਥਮਿਕਤਾ ਦੀ ਲਿਸਟ ਦੇ ਵਿੱਚ ਉਹ ਗੱਲ ਸ਼ਾਮਲ ਨਹੀਂ ਆ ਇਸ ਫਾਈਲ ਨੂੰ ਹੁਣ ਅੱਗੇ ਤੋਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਉਹ ਪ੍ਰੀਵੀ ਕਾਉਂਸਲ ਦੇ ਕਲਰਕ ਦੇ ਦਫ਼ਤਰ ਮਾਈਕਲ ਸੇਬੀਆ ਨੂੰ ਦੇ ਦਿੱਤੀ ਗਈ ਇੱਕ ਤਰ੍ਹਾਂ ਉਹਨੇ ਲੈ ਲਈ ਹੈ ਜ਼ਿੰਮੇਵਾਰੀ ਸੋ ਉਹ ਹੁਣ ਇਸ ਗੱਲ ਨੂੰ ਅੱਗੇ ਤੋਰਨਗੇ ਇਹ ਹੁਣ ਦੱਸਿਆ ਜਾ ਰਿਹਾ ਸੂਤਰਾਂ ਵੱਲੋਂ ਕਿ ਕੋਈ ਨਾ ਕੋਈ ਫੈਸਲਾ ਪ੍ਰਾਈਮ ਮਿਨਿਸਟਰ ਦੇ ਓਫਿਸ਼ੀਅਲ ਰੈਜ਼ੀਡੈਂਸ ਨੂੰ ਲੈ ਕੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਲਿਆ ਜਾ ਸਕਦਾ ਹੈ
ਤੇ ਲਿਆ ਜਾਣਾ ਵੀ ਚਾਹੀਦਾ ਇਟਸ ਲੌਂਗ ਓਵਰ ਡਿਊ ਕਿ ਪਰ ਦੇਖੋ ਗੱਲ ਇਹ ਆ ਵੀ ਸੁਣਨ 'ਚ ਇੱਦਾਂ ਲੱਗਦੀ ਅਜੇ ਸਾਰੇ ਕੈਨੇਡੀਅਨਸ ਕਹਿੰਦੇ ਨੇ ਵੀ ਯਾਰ ਨਹੀਂ ਨਹੀਂ ਪ੍ਰਾਈਮ ਮਿਨਿਸਟਰ ਦੇ ਘਰ ਦੇ ਉੱਤੇ ਜੇ ਪੈਸੇ ਖਰਚ ਹੋਣਗੇ ਅਸੀਂ ਨਾਰਾਜ਼ ਨਹੀਂ ਹੋਵਾਂਗੇ ਦਿੱਲੀ ਦੇ ਵਿੱਚ ਜੋ ਅਰਵਿੰਦ ਕੇਜਰੀਵਾਲ ਨਾਲ ਹੋਇਆ
ਜੀ
ਇਲੈਕਸ਼ਨ ਹਾਰਨ ਦਾ ਇੱਕ ਵੱਡਾ ਰੀਜ਼ਨ ਬਣ ਗਿਆ ਉਹਨਾਂ ਨੇ ਜੋ ਆਪਣੇ ਘਰ ਦੇ ਉੱਤੇ ਰੈਨੋਵੇਸ਼ਨ ਲਈ ਪੈਸੇ ਲਗਾਏ ਸਨ
ਉਹਨੂੰ
ਸ਼ੀਸ਼ ਮਹਿਲ ਤੇ ਹੋਰ ਪਤਾ ਨਹੀਂ ਕੀ ਕੁਝ ਕਿਹਾ ਗਿਆ ਸੋ ਉਹ ਨਹੀਂ ਕੋਈ ਚਾਹੁੰਦਾ ਪੋਲੀਟੀਸ਼ੀਅਨ ਕਿ ਉਹਨਾਂ ਦੇ ਨਾਲ ਹੋਵੇ ਪਰ ਇਸ ਵੇਲੇ ਮਾਰਕ ਕਾਰਨੀ ਸਾਨੂੰ ਪਤਾ ਬੜੇ ਕੌਨਫੀਡੈਂਸ ਦੇ ਵਿੱਚ ਨੇ ਭਾਵੇਂ ਉਹਨਾਂ ਦੇ ਕੋਲ ਟੈਕਨੀਕਲੀ ਸਪੀਕਿੰਗ ਹਾਊਸ ਆਫ ਕਾਮਰਸ ਦੇ ਵਿੱਚ ਕੌਨਫੀਡੈਂਸ ਅਜੇ ਵੀ ਨਹੀਂ ਹੈ ਉਹਨਾਂ ਦੇ ਕੋਲ ਮੈਜੋਰਿਟੀ ਨਹੀਂ ਹੈ ਪਰ ਉਹ ਫਿਰ ਵੀ ਕੌਨਫੀਡੈਂਸ ਦੇ ਵਿੱਚ ਨੇ ਕਿਉਂਕਿ ਆਪੋਜੀਸ਼ਨ ਕਮਜ਼ੋਰ ਆ ਤੇ ਉਹਨਾਂ ਨੇ ਆਪਣਾ ਬਜਟ ਬਿੱਲ ਵੀ ਪਾਸ ਕਰਾ ਲਿਆ ਪਹਿਲਾਂ ਥਰੋਨ ਸਪੀਚ ਪਾਸ ਕਰਾ ਲਈ ਹੋਰ ਬੜੇ ਫਾਈਨੈਂਸ ਬਿੱਲ ਪਾਸ ਹੋਏ ਨੇ ਸੋ ਸਰਕਾਰ ਡਿੱਗਦੀ ਨਜ਼ਰ ਨਹੀਂ ਕਿਤੇ ਆਉਂਦੀ ਤੇ ਉਹਨਾਂ ਦੀ ਪਾਪੂਲੈਰਿਟੀ ਵੱਧ ਰਹੀ ਹੈ ਤੇ ਇਸ ਕਰਕੇ ਹੋ ਸਕਦਾ ਕਿ ਉਹ ਇਹ ਫੈਸਲਾ ਕਰਨ ਤੇ ਕੀਤਾ ਜਾਣਾ ਚਾਹੀਦਾ ਕਿਉਂਕਿ ਆਫੀਸ਼ੀਅਲ ਰੈਜ਼ੀਡੈਂਸ ਦੇਖੋ 2015 ਤੋਂ ਬੰਦ ਪਿਆ 2022 ਦੇ ਵਿੱਚ ਉਹਨੂੰ 2015 ਤੋਂ ਖਾਲੀ ਪਿਆ ਤੇ 2022 ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਗਿਆ
ਹੁਣ ਉਹ ਖਾਲੀ ਸਿਰਫ ਉਹਦਾ ਸਕੈਲੇਟਨ ਹੀ ਰਹਿ ਗਿਆ
ਸਕੈਲੇਟਨ ਰਹਿ ਗਿਆ ਸਟਾਫ ਨੂੰ ਵੀ ਛੁੱਟੀ ਦੇ ਦਿੱਤੀ ਗਈ ਪਹਿਲਾਂ ਸਟਾਫ ਜਿਹੜਾ 2015 ਤੋਂ 22 ਤੱਕ ਉੱਥੇ ਰਿਹਾ ਮੈਂਟੇਨ ਕਰਦੇ
ਰਹੇ ਦੇਖਰੇਖ ਕਰ ਸਕਦੇ
ਪਰ ਉਸ ਤੋਂ ਬਾਅਦ ਜਦੋਂ ਉੱਥੋਂ ਮਰੇ ਹੋਏ ਚੂਹੇ ਮਿਲੇ ਐਸਬੈਸਟਸ ਅਬੇਟਮੈਂਟ ਦੀਆਂ ਸ਼ਿਕਾਇਤਾਂ ਹੋਈਆਂ
ਤੇ ਇਲੈਕਟ੍ਰੀਕਲ
ਤੇ ਪਲੰਬਿੰਗ ਦੇ ਵਿੱਚ ਦਿੱਕਤਾਂ ਸਾਹਮਣੇ ਆਈਆਂ
ਇਲੈਕਟ੍ਰੀਕਲ ਦਾ ਨੁਕਸ ਤਾਂ ਇਹ ਇੰਨੇ ਉਹਦੇ ਵਿੱਚ ਕੰਸਰਨ ਸੀ ਕਿ ਫਾਇਰ ਹੈਜ਼ਰਡ ਸੀ
ਫਾਇਰ ਹੈਜ਼ਰਡ ਸੀ ਕਿਸੇ ਨੂੰ ਸ਼ੌਕ ਲੱਗ ਸਕਦਾ ਸੀ ਸੋ ਸਟਾਫ ਨੂੰ ਵੀ ਉੱਥੋਂ ਹਟਾ ਦਿੱਤਾ ਗਿਆ 2022 ਤੋਂ ਬੰਦ ਪਿਆ
ਤੇ ਵਾਸੂ ਜੀ ਹੁਣ ਖੋਖਲਾ ਕਰ ਦਿੱਤਾ ਗਿਆ ਬਿਲਕੁਲ ਤਾਂ ਸਕੈਲੇਟਨ ਹੀ ਰਹਿ ਗਿਆ ਪਿੰਜਰ ਹੀ ਰਹਿ ਗਿਆ ਹੁਣ ਫੈਸਲਾ ਤੇ ਇਹ ਲੈਣ ਵਾਲਾ ਵੀ ਉਹਨੂੰ ਢਾਉਣਾ ਉੱਥੇ ਬੁਲਡੋਜ਼ਰ ਚਲਾਉਣਾ ਜਾਂ ਉਹਦੀ ਰੈਨੋਵੇਸ਼ਨ ਵਾਸਤੇ ਚੈੱਕ ਕਰਨਾ ਸੋ ਆਉਂਦੇ ਮਹੀਨਿਆਂ 'ਚ ਇਹਦੇ ਬਾਰੇ ਫੈਸਲਾ ਪਤਾ ਲੱਗੇਗਾ
ਜੀ
ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ
ਥੈਂਕ ਯੂ ਜੀ
ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ ਸਵੇਰੇ ਫਿਰ ਮੁਲਾਕਾਤ ਹੁੰਦੀ
ਥੈਂਕ ਯੂ